they have made and continue to make to our country. Our government will always stand with Canada's Muslim communities and celebrate the diversity that makes us who we are. On behalf of our family, Sophie and I wish all those celebrating a joyful Eid al-Fitr, Eid Mubarak.
ये आपका अपना चैनल है, आप इसको 24 घंटे सुन सकते हैं. हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज. टेलीफोन पे भी सुन सकते हैं, मॉन्ट्रियल 4386209000, अमेरिका 6415525037.
24 घंटे 770 AM दे प्यारे प्यारे श्रोते हो, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ. ਮੇਰੇ ਨਾਲ ਅੱਜ ਸਟੂਡੀਓ 'ਚ ਪਿਛਲੇ ਹਫ਼ਤੇ ਦੀ ਤਰ੍ਹਾਂ ਪਵਨ ਜੀ ਵੀ ਨਾਲ ਆਏ ਨੇ. ਇਹ ਐਕਚੁਅਲ ਸਾਡਾ ਕੰਪਲੀਮੈਂਟਰੀ ਪ੍ਰੋਗਰਾਮ ਹੈ, ਕਿਉਂਕਿ ਅਰਫਾ ਜੀ ਨੇ ਸਾਨੂੰ ਹੁਕਮ ਕੀਤਾ ਸੀਗਾ ਕਿ ਵੀ ਅਸੀਂ ਸੰਡੇ ਨੂੰ ਪ੍ਰੋਗਰਾਮ ਕਰੀਏ. ਮੈਨੂੰ ਨਹੀਂ ਪਤਾ ਵੀ ਕਿੰਨੇ ਦਿਨ, ਐਨੀਵੇ ਜਿਸ ਤਰ੍ਹਾਂ ਵੀ ਉਹ ਚਾਹੁੰਗੇ ਅਸੀਂ ਕਰ ਦਿਆਂਗੇ. ਇਸ ਤਰ੍ਹਾਂ ਹਮੇਸ਼ਾ ਹੀ ਤਿਆਰ ਹਾਂ ਫੌਜ ਜੀ, ਹੈ ਨਾ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਅਸੀਂ ਕੋਈ ਪਲੈਨਿੰਗ ਕਰਕੇ ਨਹੀਂ ਆਉਂਦੇ, ਨਾ ਹੀ ਸਾਡਾ ਕੋਈ ਟੋਪਿਕ ਹੁੰਦਾ, ਨਾ ਹੀ ਕੋਈ ਸਾਡੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਅਸੀਂ ਆਪਣੇ ਬਿਜ਼ਨਸ ਨੂੰ ਪ੍ਰਫੁੱਲਤ ਕਰਨਾ ਜਾਂ ਕੋਈ ਹੋਰ ਵੀ ਗੱਲ. ਸੋ ਅੱਜ ਜਿਹੜਾ ਸੰਡੇ ਦਾ ਪ੍ਰੋਗਰਾਮ ਹੈ, ਇਹ ਕਿਉਂਕਿ ਅੱਜ ਈਦ ਹੈ, ਈਦ ਤਾਂ ਐਕਚੁਅਲੀ ਕੱਲ੍ਹ ਸ਼ੁਰੂ ਹੋ ਗਈ ਸੀਗੀ ਕੈਨੇਡਾ ਦੇ ਵਿੱਚ. ਸੋ ਅਸੀਂ ਈਦ ਨੂੰ ਹੀ ਇਹ ਜਿਹੜਾ ਮੇਨ ਕੰਸਰਨ ਹੈ ਸਾਡਾ ਈਦ ਦੇ ਉੱਪਰ, ਉਹਦੇ ਉੱਪਰ ਹੀ ਕੰਸਨਟ੍ਰੇਟ ਕਰਾਂਗੇ. ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਮੁਸਲਿਮ ਭੈਣ ਭਰਾ ਨੇ, ਆਫਕੋਰਸ ਦੇ ਨੋਜ਼ ਬੈਟਰ, ਕਿਉਂਕਿ ਉਹਨਾਂ ਦੇ ਜਨਮ ਤੋਂ ਲੈ ਕੇ ਹੁਣ ਤੱਕ ਜਿੰਨਾ ਚਿਰ ਨੇ ਉਹ ਮੁਸਲਿਮ, ਜਿਹੜੀਆਂ ਐਕਟੀਵਿਟੀਜ਼ ਨੇ, ਈਦ ਕੀ ਹੈ, ਈਦ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਉਹਦੀ ਕੀ ਇੰਪੋਰਟੈਂਸ ਹੈ, ਕਿਸ ਤਰ੍ਹਾਂ ਮਨਾਉਣੀ ਚਾਹੀਦੀ ਹੈ, ਇੱਕ ਮੁਸਲਿਮ ਦੇ ਜਿਹੜੀ ਨੇ ਕੀ ਉਹਦੀਆਂ ਡਿਊਟੀਜ਼ ਨੇ, ਇਹ ਬੇਸਿਕ ਗੱਲਾਂ ਗੱਲ ਕਰਾਂਗੇ. ਪਰ ਜੇ ਕੋਈ ਅੱਖਰਾਂ ਦੀ ਗੱਲ ਹੈ, ਤੇ ਅੱਖਰ ਤਾਂ ਹੁਣ ਮੈਨੂੰ ਆਲਮੋਸਟ 1974 ਦੇ ਵਿੱਚ ਇਹ ਕੰਮ ਛੱਡਤਾ ਸੀਗਾ, ਜਦੋਂ ਅਸੀਂ ਰਿਸਰਚ ਕਰਦਾ ਸੀ ਮੈਂ ਇਸਲਾਮ ਦੇ ਉੱਤੇ. ਉਦੋਂ ਤਾਂ ਮੈਨੂੰ ਤੁਸੀਂ ਕੋਈ ਵੀ ਸਵਾਲ ਉਹ ਅੱਖਰ ਅੱਖਰ ਪੁੱਛ ਲਾਂਦੇ, ਮੈਂ ਤੁਹਾਨੂੰ ਜਵਾਬ ਦੇ ਸਕਦਾ ਸੀ. ਪਰ ਕਿਉਂਕਿ ਹੁਣ ਗੈਪ ਬਹੁਤ ਪੈਦਾ ਹੋ ਗਿਆ, ਪਰ ਬੇਸਿਕ ਅਸੀਂ ਜਿਹੜੀਆਂ ਗੱਲਾਂ ਉਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ. ਸੋ ਸਭ ਤੋਂ ਪਹਿਲਾਂ ਤਾਂ ਮੈਂ ਪਵਨ ਜੀ ਤੁਹਾਨੂੰ ਵੈਲਕਮ ਕਰਦਾ
ਜੀ. ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ. ਤੇ ਅੱਜ ਜਿਵੇਂ ਤੁਸੀਂ ਈਦ ਦਾ ਜ਼ਿਕਰ ਕੀਤਾ, ਸਾਰੇ ਹੀ ਮੁਸਲਮਾਨ ਭੈਣ ਭਰਾ ਜੋ ਅਰਾਊਂਡ ਦਾ ਗਲੋਬ ਪ੍ਰੋਗਰਾਮ ਨੂੰ ਸੁਣ ਰਹੇ ਨੇ, ਆਪੋ ਆਪਣੇ ਘਰਾਂ ਦੇ ਵਿੱਚ ਨੇ, ਬੇਸ਼ੱਕ ਇਹ ਕੋਵਿਡ ਚੱਲ ਰਿਹਾ, ਪਾਕਿਸਤਾਨ ਦੇ ਵਿੱਚ ਜੋ ਇੱਕ ਪਲੇਨ ਕਰੈਸ਼ ਹੋਇਆ ਉਸ ਬਾਰੇ ਵੀ ਆਪਾਂ ਗਾਂਹ ਜਾ ਕੇ ਗੱਲਬਾਤ ਕਰਾਂਗੇ, ਉਹ ਵੀ ਮਾੜੀਆਂ ਘਟਨਾਵਾਂ ਹੀ ਚੱਲ ਰਹੀਆਂ. ਪਰ ਇਸ ਦੇ ਨਾਲ ਹੀ ਜੋ ਤਿਉਹਾਰ ਨੇ, ਕਿਉਂਕਿ ਆਪਣੇ ਆਪਣੇ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਨੇ, ਕਿਉਂਕਿ ਦੁੱਖ ਸੁੱਖ ਜੋ ਜ਼ਿੰਦਗੀ ਦੇ ਨਾਲੋਂ ਨਾਲ ਚੱਲਦੇ ਨੇ, ਜਿੰਨੇ ਵੀ ਭੈਣ ਭਰਾ ਨੇ ਕਮਿਊਨਿਟੀ ਦੇ ਵਿੱਚ ਮਨਾ ਰਹੇ ਨੇ ਈਦ ਅੱਜ, ਉਹਨਾਂ ਨੂੰ ਸਭ ਨੂੰ ਮੇਰੇ ਵੱਲੋਂ ਮੁਬਾਰਕਾਂ ਤੇ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ.
ਅੱਛਾ ਹੁਣ ਪਵਨ ਜੀ ਮੈਂ ਪਹਿਲਾਂ ਗੱਲ ਕਰਨਾ ਚਾਹੁੰਦਾ ਵੀ ਆਪਾਂ ਜਦੋਂ ਕਹਿੰਦੇ ਹਾਂ ਈਦ ਮੁਬਾਰਕ, ਇੱਕ ਆਮ ਬੰਦਾ ਸਵਾਲ ਪੁੱਛਦਾ, ਕਿਉਂਕਿ ਆਪਾਂ ਉਹਨਾਂ ਲੋਕਾਂ ਲਈ ਅੱਜ ਪ੍ਰੋਗਰਾਮ ਕਰਦੇ ਹਾਂ ਆਪਣੇ ਪੰਜਾਬੀ ਭੈਣ ਭਰਾਵਾਂ ਲਈ, ਹਿੰਦੂ ਭੈਣ ਭਰਾਵਾਂ ਲਈ, ਕਿਉਂਕਿ ਉਹਨਾਂ ਨੂੰ 99% ਗੱਲਾਂ ਪਤਾ ਹੀ ਨਹੀਂ ਹੈ. ਕਿਉਂਕਿ ਮੈਨੂੰ ਵੀ ਇੱਕ ਵਾਰ ਕੈਨੇਡਾ ਦੇ ਵਿੱਚ ਮਸਜਿਦ ਦੇ ਵਿੱਚ ਇਸ ਟੋਪਿਕ ਦੇ ਉੱਤੇ ਬੋਲਣ ਦੀ ਮੌਕਾ ਮਿਲਿਆ ਸੀਗਾ. ਉਹ ਅਹਿਮਦੀਆ ਸੀਗੇ ਉਹਨਾਂ ਦੇ ਚਰਚ ਹਾਈਵੇ 7 ਐਂਡ ਮੇਖਾ ਜੇਨ ਦੇ ਉੱਤੇ, ਕਾਫੀ ਸਾਲ ਹੋ ਗਏ. ਤੇ ਜਦੋਂ ਉਹਨਾਂ ਨੇ ਮੈਨੂੰ ਕੋਈ ਕੁਐਸਚਨ ਹਿੰਦੂਇਜ਼ਮ ਦੇ ਕੀਤੇ ਤੇ ਮੈਂ ਉਹਨਾਂ ਨੂੰ ਐਕਸਪਲੇਨ ਕੀਤਾ, ਤੇ ਉਹ ਕਹਿੰਦੇ ਸਾਨੂੰ ਤਾਂ ਇਹ ਗੱਲ ਪਤਾ ਹੀ ਨਹੀਂ. ਸੋ ਅੱਜ ਦਾ ਜਿਹੜਾ ਸਾਡਾ ਮੇਨ ਫੋਕਸ ਹੋਏਗਾ, ਜਿੱਥੇ ਅਸੀਂ ਵਧਾਈਆਂ ਦਿੰਦੇ ਹਾਂ ਆਪਣੇ ਮੁਸਲਿਮ ਭੈਣ ਭਰਾਵਾਂ ਨੂੰ, ਉੱਥੇ ਨਾਲ ਹੀ ਅਸੀਂ ਆਪਣੀ ਕਮਿਊਨਿਟੀ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਈਦ ਦਾ ਪਰਪਜ਼ ਕੀ ਹੈ, ਕਿਉਂ ਹੈ, ਕੀ ਸ਼ਬਦ ਨੇ, ਕਿੱਥੋਂ ਆਈ ਹੈ. ਸੋ ਪਹਿਲੀ ਗੱਲ ਤਾਂ ਇਹ ਆ ਪਵਨ ਜੀ ਵੀ ਅਸੀਂ ਜਿਸ ਤਰ੍ਹਾਂ ਕਹਿੰਦੇ ਵੀ ਹੈਪੀ ਦੀਵਾਲੀ, ਹੈਪੀ ਹੋਲੀ, ਹੈਪੀ ਕ੍ਰਿਸਮਿਸ. ਸੋ ਅਸੀਂ ਯੂਜਲੀ ਜਿਹੜੀ ਮੁਸਲਿਮ ਭਾਈਚਾਰੇ ਦੇ ਵਿੱਚ ਅਸੀਂ ਹੈਪੀ ਈਦ ਨਹੀਂ ਕਹਿੰਦੇ, ਸਗੋਂ ਅਸੀਂ ਈਦ ਮੁਬਾਰਕ ਕਹਿੰਦੇ ਹਾਂ
ਜੀ.
ਈਦ ਮੁਬਾਰਕ ਜਿਹੜਾ ਹੈਗਾ ਐਕਚੁਅਲੀ ਇਹ ਅਰੇਬਿਕ ਵਰਡ ਹੈ ਜਿਹਦਾ ਮਤਲਬ ਹੁੰਦਾ ਹੈਵ ਏ ਬਲੈਸਡ ਈਦ, ਕਿ ਐਂ ਕਹਿ ਲਓ ਵੀ ਚਲੋ ਆਸ਼ੀਰਵਾਦ ਹੁੰਦਾ ਕਿ ਪਰਮਾਤਮਾ ਵੱਲੋਂ, ਅੱਲਾ ਵੱਲੋਂ, ਵਾਹਿਗੁਰੂ ਵੱਲੋਂ ਇਹ ਸਾਨੂੰ ਬਲੈਸਿੰਗ ਦਿੱਤੀਆਂ ਜਾਂਦੀਆਂ, ਅਸੀਂ ਇੱਕ ਦੂਜੇ ਨੂੰ ਗ੍ਰੀਟ ਕਰਦੇ ਹਾਂ. ਜਿਹੜੀ ਈਦ ਹੈ, ਜਿਹੜੀ ਅੱਜ ਅਸੀਂ ਈਦ ਮਨਾ ਰਹੇ ਹਾਂ ਜਾਂ ਕੱਲ ਐਕਚੁਅਲੀ ਈਦ ਸਟਾਰਟ ਹੋਈ ਸੀ, ਇਹਦਾ ਪਹਿਲਾਂ ਮਤਲਬ ਕੀ ਹੈ, ਇਹ ਇੱਕ ਸੈਲੀਬ੍ਰੇਸ਼ਨ ਹੁੰਦੀ ਹੈ, ਹੈਂਜੀ, ਤਿਉਹਾਰ ਹੈ ਇਹਨੂੰ ਇੰਝ ਕਹਿ ਲਓ ਆਪਣੇ ਪੰਜਾਬੀ. ਮੈਨੂੰ ਪਹਿਲਾਂ ਮਾਫ਼ ਕਰ ਦੇਣਾ ਜੇ ਕੋਈ ਮੈਂ ਸ਼ਬਦ ਪੰਜਾਬੀ ਦਾ ਬੋਲ ਗਿਆ ਤੇ ਉਹ ਤੁਹਾਡੀ ਉਰਦੂ ਦੇ ਨਾਲ ਮੇਲ ਨਾ ਖਾਧਾ, ਤੇ ਉਹਦੇ ਲਈ ਮੈਂ ਸੋਰੀ ਹਾਂ. ਪਰ ਕੋਸ਼ਿਸ਼, ਜਿਹੜਾ ਮੇਰਾ ਮੇਨ ਪਰਪਜ਼ ਆ ਉਹ ਇਹ ਹੈ ਵੀ ਆਪਣੀ ਜਿਹੜੀ ਇੰਡੀਅਨ ਕਮਿਊਨਿਟੀ ਨੂੰ ਹੈ, ਹਿੰਦੂ ਜਾਂ ਮੁਸਲਿਮ ਜਾਂ ਸਿੱਖ ਭਾਈਚਾਰਾ ਜਿਹੜਾ ਹੈ, ਉਹਨਾਂ ਨੂੰ ਥੋੜੀ ਜਿਹੀ ਅਵੇਅਰਨੈਸ ਲਿਆਉਣ ਦੀ ਲੋੜ ਹੈ ਵੀ ਇਹ ਜਿਹੜਾ ਤਿਉਹਾਰ ਆਪਾਂ ਕਹਿ ਤਾਂ ਦਿੰਦੇ ਹਾਂ ਜੀ ਈਦ ਮੁਬਾਰਕ, ਬਟ ਦੈਟਸ ਇਟ.
ਬਿਲਕੁਲ.
ਹੋਰ ਗੱਲ ਅੱਗੇ ਪਤਾ ਨਹੀਂ. ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਈਦ ਤੋਂ ਪਹਿਲਾਂ 30 ਡੇਜ਼ ਜਿਹੜੇ ਨੇ ਉਹ ਰਮਾਦਾਨ ਵੀ ਕਹਿੰਦੇ ਨੇ, ਰਮਾਦਾਨ ਵੀ ਕਹਿੰਦੇ ਨੇ, ਜਾਂ ਇਹਨੂੰ ਕਹਿੰਦੇ ਫਾਸਟਿੰਗ ਜਾਂ ਰੋਜ਼ੇ ਕਹਿ ਦੇਣਾ, ਜਿਹਨੂੰ ਆਪਾਂ ਕਹਿ ਦੇਣਾ ਵਰਤ ਰੱਖੇ ਨੇ ਪੰਜਾਬੀ ਚ, ਆਪਣੇ ਕਮਿਊਨਿਟੀ ਚ ਵਰਤ ਰੱਖਦੇ ਨੇ ਹਿੰਦੂ ਧਰਮਾਂ ਦੇ ਵਿੱਚ।
ਬਿਲਕੁਲ,
ਜਿਸ ਤਰ੍ਹਾਂ ਨਰਾਤੇ ਹੁੰਦੇ ਨੇ, 9 ਦਿਨ ਵਰਤ ਰੱਖਦੇ ਨੇ, ਫਿਰ ਉਸ ਤੋਂ ਬਾਅਦ ਉਹ ਖੁਸ਼ੀ ਖੁਸ਼ੀ ਅਸ਼ਟਮੀ ਮਨਾਉਂਦੇ ਨੇ, ਖੀਰ ਕੜਾਹ ਪੂਰੀਆਂ, ਬੱਚਿਆਂ ਦੀ ਸੇਵਾ ਕਰਨੀ, ਬੱਚਿਆਂ ਨੂੰ ਗਿਫਟ ਦੇਣੀ ਆ। ਸੋ ਗੱਲਾਂ ਮਿਲਦੀਆਂ ਜੁਲਦੀਆਂ ਨੇ। ਤੁਸੀਂ ਸ਼ਾਇਦ ਹੈਰਾਨ ਹੋਵੋਗੇ ਵੀ ਇਹਦੀ ਗੱਲ ਮੈਂ ਤੁਹਾਨੂੰ ਇੱਕ ਸਿੰਬੋਲਿਕ ਤਰੀਕੇ ਨਾਲ ਸਮਝਾਉਣੀ ਚਾਹੁੰਦਾ ਵੀ ਦੋ ਤਿੰਨ ਮਿੱਤਰ ਸੀਗੇ, ਉਹਨਾਂ ਨੇ ਇੱਕ ਜ਼ਮੀਨ ਲੈ ਲਈ
ਜੀ,
ਤਿੰਨਾਂ ਨੇ ਪਾਰਟਨਰਸ਼ਿਪ ਸੀ, ਉਹ ਕਹਿੰਦੇ ਵੀ ਬੀਜਣਾ ਕੀ ਇਹਦੇ ਵਿੱਚ, ਤੇ ਇੱਕ ਬੰਦਾ ਪੰਜਾਬੀ ਸੀ ਉਹ ਕਹਿੰਦਾ ਕਣਕ ਬੀਜਾਂਗੇ
ਜੀ,
ਤੇ ਦੂਜਾ ਹਰਿਆਣੇ ਦਾ ਸੀ, ਦੂਸਰੀ ਸਟੇਟ ਦਾ, ਉਹ ਕਹਿੰਦਾ ਨਹੀਂ 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 ਕਣਕ ਕਿਵੇਂ ਬੀਜੋਗੇ, ਅਸੀਂ ਤਾਂ ਗੇਹੂੰ ਬੀਜਾਂਗੇ
ਜੀ।
ਤੀਜਾ ਯੂਪੀ ਦਾ ਸੀ, ਉਹ ਕਹਿੰਦਾ ਨਹੀਂ 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 ਪੈਸੇ ਤਾਂ ਮੇਰੇ ਵੀ ਲੱਗੇ ਨੇ, ਮੈਂ ਤਾਂ ਗੰਦਮ ਬੀਜੂਗਾ। ਉਹ ਤਿੰਨੇ ਲੜ ਪਏ ਵੀ ਪੈਸੇ ਸਾਡੇ ਪਾਏ ਨੇ, ਮੈਂ ਤਾਂ ਆਪਣੀ ਮਰਜ਼ੀ ਕੋਲ ਹੋਊਗਾ, ਮੈਂ ਆਪਣੀ ਮਰਜ਼ੀ, ਕੋਈ ਸਿਆਣਾ ਬੰਦਾ ਕੋਲੋਂ ਦੀ ਜਾਂਦਾ ਸੀਗਾ, ਉਹਨੇ ਸੁਣਿਆ। ਉਹ ਕਹਿੰਦਾ ਤੁਸੀਂ ਲੜਦੇ ਕਿਉਂ? ਉਹ ਕਹਿੰਦਾ ਜਦੋਂ ਅਸੀਂ ਤਿੰਨੇ ਪਾਰਟਨਰ ਆ, ਸਾਡੀ ਮਰਜ਼ੀ ਹੋਣੀ ਚਾਹੀਦੀ, ਅਸੀਂ ਕੋਈ ਕਾਮਨ ਪਲੇਟਫਾਰਮ ਤੇ ਹੋਜੂ। ਕਹਿੰਦਾ ਹਾਂ, ਤੁਸੀਂ ਬਿਲਕੁਲ ਕਾਮਨ ਪਲੇਟਫਾਰਮ ਤੇ ਆਓਗੇ, ਜਿਹੜੀ ਜਿਹੜੀ ਚੀਜ਼ ਬੀਜਣੀ ਆ ਨਾ ਉਹ ਤੁਸੀਂ ਲਿਆਓ ਪਹਿਲਾਂ ਇੱਥੇ
ਜੀ।
ਤੇ ਜਿਹੜਾ ਪੰਜਾਬੀ ਸੀ ਉਹ ਕਣਕ ਲੈ ਕੇ ਆ ਗਿਆ, ਦੂਜਾ ਹਰਿਆਣੇ ਵਾਲਾ ਸੀ ਉਹ ਗੇਹੂੰ ਲੈ ਕੇ ਆ ਗਿਆ, ਤੇ ਯੂਪੀ ਵਾਲਾ ਗੰਦਮ ਲੈ ਕੇ ਆ ਗਿਆ। ਜਦੋਂ ਇੱਕ ਦੂਜੇ ਕ ਨਹੀਂ ਚਾਕੇ, ਉਹ ਕਹਿੰਦੇ ਤਾਂ ਇਹੀ ਤਾਂ ਮੈਂ ਕਹਿੰਦਾ ਸੀ, ਇਹੀ ਤਾਂ ਮੈਂ ਕਹਿੰਦਾ ਸੀ, ਇਹੀ ਤਾਂ ਮੈਂ ਕਹਿੰਦਾ ਸੀ। ਸੋ ਭਾਸ਼ਾ ਦਾ ਕਈ ਵਾਰੀ ਡਿਫਰੈਂਸ ਹੁੰਦਾ, ਤੇ ਜਦੋਂ ਬੰਦਾ ਮਹਿਸੂਸ ਕਰਦਾ ਵੀ ਤਾਂ ਗੱਲ ਇੱਕੋ ਹੀ ਆ, ਕਿਉਂਕਿ ਪਰਮਾਤਮਾ ਦੇ ਆ, ਸਾਰੀ ਖਲਕਤ ਉਸ ਨੇ ਬਣਾਈ ਹੈ, ਉਸ ਨੂਰ ਦੇ ਉੱਤੋਂ ਸਾਰੀ ਸ੍ਰਿਸ਼ਟੀ ਰਚੀ ਹੈ। ਸੋ ਅੱਖਰਾਂ ਦਾ ਟਾਈਮ ਟੂ ਟਾਈਮ ਫਰਕ ਪੈ ਸਕਦਾ, ਪਰ ਜਿਹੜਾ ਰੂਹਾਨੀਅਤ ਆ ਜਾਂ ਸਪਿਰਚੁਅਲ ਆ, ਉਹ ਮੀਨਿੰਗ ਸੇਮ ਹੁੰਦਾ। ਹਾਂਜੀ, ਸੋ ਜਿਹੜੀ ਈਦ ਹੈ, ਜਦੋਂ ਅਸੀਂ ਰਮਜ਼ਾਨ ਫਾਸਟਿੰਗ ਪੂਰੀ ਕਰਦੇ ਹਾਂ, ਪਹਿਲਾਂ ਫਾਸਟਿੰਗ ਦੀ ਦੇਖੋ ਇਹ ਛੋਟੀ ਗੱਲ ਨਹੀਂ ਹੈ
ਜੀ,
ਇਹ ਇੰਨੀ ਫਾਸਟਿੰਗ ਰੱਖਣੀ ਜਦੋਂ ਸੂਰਜ ਚੜ੍ਹਦਾ ਹੈ, ਤੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਇਨ ਬਿਟਵੀਨ ਜਿਹੜੀ ਆ ਫਾਸਟਿੰਗ ਹੁੰਦੀ ਹੈ, ਨਾਟ ਈਵਨ ਵਾਟਰ,
ਇਹ ਇੱਕ ਦਿਨ ਦੀ ਹੁੰਦੀ ਹੈ ਜੀ ਫਾਸਟਿੰਗ,
ਇਹ 30 ਦਿਨ ਚੱਲਦੇ ਆ ਰੋਜ਼ੇ ਜੀ,
30 ਦਿਨ
ਲੰਬੀ ਤਪੱਸਿਆ। ਜਦੋਂ ਕਦੇ ਮੁਸਲਮਾਨ ਭੈਣ ਭਰਾਵਾਂ ਨੂੰ ਮਿਲਦੇ ਆ ਨਾ 15-16 ਦਿਨ ਬਾਅਦ, ਬੇਸ਼ੱਕ ਉਹ ਅੰਦਰੋਂ ਤਾਂ ਉਹਨਾਂ ਦਾ ਨੂਰ ਟਪਕ ਰਿਹਾ ਹੋਏਗਾ, ਕਿਉਂਕਿ ਖੁਦਾ ਦੇ ਨਾਲ ਅੱਲਾ ਦੇ ਨਾਲ ਮਿਲੇ ਹੁੰਦੇ ਨੇ, ਪਰ ਬਾਹਰੋਂ ਜਿਹੜਾ ਸਰੀਰਕ ਤੌਰ ਤੇ ਆ, ਜੋ ਕੁਛ ਨਾ ਜਾਣਾ, ਰਾਤ ਨੂੰ ਵੀ ਥੋੜਾ ਜਿਹਾ ਗੱਲਬਾਤ ਹੋਣੀ, ਇਹ ਪੂਰੇ ਦੇ ਪੂਰੇ 30 ਦਿਨ ਚੱਲਦੇ ਨੇ ਹਾਂਜੀ ਰੋਜ਼ੇ। ਸੋ ਉਹਦੇ ਵਿੱਚ ਕੀ ਹੁੰਦਾ ਕਿ ਨਾ ਤਾਂ ਤੁਸੀਂ ਕੋਈ ਵੀ ਲਿਕੁਇਡ ਲੈ ਸਕਦੇ, ਸ਼ਰਾਬ ਸ਼ਰੂ ਤਾਂ ਛੱਡੋ, ਪਾਣੀ ਵੀ ਨਹੀਂ ਪੀ ਸਕਦੇ। ਫਿਰ ਨਾਲੇ ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਕੋਈ ਵੀ ਫੂਡ ਨਹੀਂ ਖਾ ਸਕਦੇ, ਫਿਰ ਕੋਈ ਸਮੋਕਿੰਗ ਨਹੀਂ ਕਰ ਸਕਦੇ। ਮੈਨੂੰ ਪਤਾ ਵੀ ਸਾਡੇ ਇੱਕ ਮਿੱਤਰ ਨੇ ਇਸ ਰੇਡੀਓ ਪ੍ਰੋਗਰਾਮ ਤੇ, ਉਹ ਵੀ ਸੁਣਦੇ ਹੋਣਗੇ ਮੇਰੇ ਖਿਆਲ, ਉਹਨਾਂ ਨੂੰ ਆਦਤ, ਮੈਂ ਕਹਿੰਦਾ ਖੁਦਾ ਉਹਨਾਂ ਦੀ ਆਦਤ ਛੁਡਾਈ ਦੇਵੇ, ਹੈਨਾ। ਜੇ ਅਰਫਾ ਭੈਣ ਜੀ ਸੁਣਦੇ ਨੇ ਮੇਰਾ ਮੈਸੇਜ ਕਨਵੇ ਕਰ ਦਿਓ ਕਿ ਉਹ ਸਮੋਕਿੰਗ ਛੱਡ ਦੇਣ, ਸਮੋਕਿੰਗ ਇਜ਼ ਨਾਟ ਅ ਗੁੱਡ ਹੈਬਿਟ, ਇਕੱਲੀ ਰੋਜ਼ਿਆਂ ਨੂੰ ਕਿਉਂ ਹਮੇਸ਼ਾ ਲਈ ਛੱਡ ਦਿਓ, ਤੇ ਨਾਲੇ ਹੀ ਨੋ ਸੈਕਸ ਐਕਟੀਵਿਟੀ ਐਟ ਆਲ ਹੈਂਜੀ, ਕੋਈ ਮਤਲਬ ਬੁਰੀ ਭਾਵਨਾ, ਮੈਂ ਤਾਂ ਇਹ ਵੀ ਨਹੀਂ ਕਹਿੰਦਾ ਵੀ ਕਿਸੇ ਬਾਰੇ ਬੁਰੀ ਭਾਵਨਾ ਨਾਲ ਵੀ ਨਹੀਂ ਤੁਸੀਂ ਦੇਖ ਸਕਦੇ ਰੋਜ਼ੇ ਨੇ, ਵੀ ਜਦੋਂ ਅਸੀਂ ਸਪਿਰਚੁਅਲ ਤੌਰ ਤੇ ਗੱਲ ਕਰਦੇ ਹਾਂ, ਹਾਲਾਂਕਿ ਜਦੋਂ ਅਸੀਂ ਬਾਕੀ ਵੈਸੇ ਕੁਰਾਨ ਸ਼ਰੀਫ ਨੂੰ ਪੜੋਂਗੇ ਤਾਂ ਉਹਦੇ ਵਿੱਚ ਨਹੀਂ ਹੈ ਡਿਟੇਲ ਚ, ਪਰ ਜੇ ਸਪਿਰਚੁਅਲ ਪੁਆਇੰਟ ਆਫ ਵਿਊ ਤਾਂ ਉਹਦਾ ਪਰਪਜ ਫੀਲਿੰਗ ਨਹੀਂ ਆਉਂਦੀ, ਜੇ ਕੋਈ ਫੀਲਿੰਗ ਨਹੀਂ ਆਊਗੀ ਫਿਰ ਅਸੀਂ ਉਹ ਐਕਸ਼ਨ ਵੀ ਨਹੀਂ ਕਰਦੇ
ਜੀ।
ਇਸੇ ਤਰ੍ਹਾਂ ਹੀ ਕੋਈ ਚੀਟਿੰਗ ਨਹੀਂ ਕਰਨੀ, ਹੇਰਾਫੇਰੀਆਂ ਨਹੀਂ ਕਰਨੀਆਂ, ਇਹ ਰੋਜ਼ਿਆਂ ਦੇ ਵਿੱਚ ਹੁੰਦਾ ਉਹਨਾਂ ਦੀ। ਉਸ ਤੋਂ ਬਾਅਦ ਜੋ ਰੋਜ਼ੇ ਖਤਮ ਹੁੰਦੇ ਨੇ, ਫਿਰ ਉਸ ਦਿਨ ਉਸ ਸ਼ਾਮ ਨੂੰ ਪਹਿਲੀ ਵਾਰ ਚੰਦ ਦਿਸਦਾ। ਮੁਸਲਿਮ ਦੀ ਕਮਿਊਨਿਟੀ ਦੇ ਵਿੱਚ ਇਹ ਵੀ ਚੰਦ ਦਾ ਦਿਸਣਾ, ਜਦੋਂ ਫਸਟ ਟਾਈਮ ਉਸ ਚੰਦ ਨੂੰ ਦੇਖਦੇ ਨੇ, ਉਹਦੇ ਬਾਰੇ ਡਿਫਰੈਂਟ ਡਿਸਪਿਊਟ ਵੀ ਨੇ, ਆਈ ਡੋਂਟ ਵਾਂਟ ਟੂ ਗੋ, ਮੈਂ ਤਾਂ ਸਿੰਪਲ ਸਿੰਪਲ ਗੱਲਾਂ ਕਰਨੀਆਂ ਨੇ ਕਿ ਜਦੋਂ ਪਹਿਲੀ ਵਾਰ ਚੰਦ ਦਿਸਦਾ ਤਾਂ ਉਸ ਦਿਨ ਉਹ ਈਦ ਮਨਾਉਂਦੇ ਨੇ। ਔਰ ਈਦ ਜਿਹੜੀ ਹੈਗੀ ਦੋ ਤਰ੍ਹਾਂ ਦੀ ਹੁੰਦੀ ਹੈ, ਦੋ ਤਰ੍ਹਾਂ ਦੀ ਈਦ ਹੁੰਦੀ ਹੈ ਸਾਲ 'ਚ ਮਨਾਈ ਜਾਂਦੀ, ਇੱਕ ਨੂੰ ਦੇਸੀ ਤਰੀਕੇ ਨਾਲ ਛੋਟੀ ਈਦ ਕਹਿ ਲਓ, ਇੱਕ ਨੂੰ ਵੱਡੀ ਈਦ ਕਹਿ ਲਓ। ਇਹ ਵੀ ਮੈਨੂੰ ਮਾਫ਼ ਕਰਨਾ ਜੇ ਮੈਂ ਗਲਤ ਸ਼ਬਦ ਵਰਤ ਲਿਆ ਹੋਵੇ, ਮੈਂ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਈਦ ਉਲ ਫਿਤਰ, ਆਹ ਹੁਣ ਜਸਟਿਨ ਟਰੂਡੋ ਬੋਲ ਕੇ ਗਏ ਸੀਗੇ, ਬੜੇ ਔਖੇ ਵਿਚਾਰੇ ਹੋ ਕੇ ਬੋਲਦੇ ਸੀ, ਈਦ ਉਲ ਫਿਤਰ ਇਹ ਛੋਟੀ ਈਦ ਹੈ, ਤੇ ਈਦ ਈਦ ਉਲ ਅਦਾ, ਅਦਾ ਹੁੰਦਾ ਵੀ ਆਪਾਂ ਕੋਈ ਸੈਕਰੀਫਾਈਸ ਕਰਨੀ, ਕੋਈ ਚੀਜ਼ ਦੇਣੀ, ਪੰਜਾਬੀ ਦਾ ਸ਼ਬਦ ਵੀ ਹੈ, ਅਦਾ ਇੱਕ ਅਰੇਬਿਕ ਵਰਡ ਵੀ ਹੈ। ਸੋ ਦੋ ਤਰ੍ਹਾਂ ਦੀ ਈਦ ਹੁੰਦੀ ਹੈ, ਇੱਕ ਛੋਟੀ ਈਦ, ਇੱਕ ਵੱਡੀ ਈਦ
ਜੀ।
ਆਹ ਜਿਹੜੀ ਅਸੀਂ ਈਦ ਕੱਲ ਮਨਾ ਰਹੇ ਹਾਂ, ਦੋ ਦਿਨਾਂ ਦੀ ਚੱਲਦੀ ਹੈ, ਤੇ ਕਈ ਵਾਰ ਕਈ ਥਾਂ 3 ਦਿਨ ਵੀ ਚੱਲਦੇ ਆ, ਹਾਰਡ ਐਂਡ ਫਾਸਟ ਰੂਲ ਨਹੀਂ, ਪਰ ਇਹ ਗੱਲ ਦੀ ਕੋਈ ਬਹਿਸ ਨਹੀਂ ਕਰਨੀ ਵੀ 3 ਦਿਨ, ਪਰ 2 ਦਿਨ ਦੀ ਮੰਨ ਕੇ ਚੱਲੋ, ਕਿਉਂਕਿ ਮੈਜੋਰਟੀ 2 ਦਿਨ ਮੰਨਦੇ ਨੇ, ਜਿਸ ਦਿਨ ਫਾਸਟ ਖਤਮ ਹੁੰਦੇ ਨੇ ਤੇ ਅੱਜ ਸ਼ਾਮ ਨੂੰ ਖਤਮ ਹੋ ਜੂਗੀ। ਸੋ ਉਹਦੇ ਵਿੱਚ ਕੀ ਹੈ ਵੀ ਛੋਟੀ ਈਦ ਦੀ ਵਿੱਚ ਖਾਸੀਅਤ ਕੀ ਹੈ ਵੀ ਇਹਦੇ ਵਿੱਚ ਦੇਖੋ, ਜਦੋਂ ਹੁਣ ਸਵੇਰੇ ਈਦ ਸ਼ੁਰੂ ਹੋਈ, ਕੱਲ੍ਹ ਸਭ ਨਹਾਏ ਧੋਏ, ਜਿਵੇਂ ਤਿਆਰੀ ਕਰਦੇ ਹਾਂ ਆਪਾਂ ਵੀ ਤਾਂ ਕਰਦੇ, ਸਾਰੇ ਆਪਣੇ ਹਿੰਦੂ ਤਿਉਹਾਰ ਸਿੱਖ ਤਿਉਹਾਰ ਨਹਾਉਂਦੇ ਨੇ ਫਸਟ ਕਲਾਸ, ਵਧੀਆ ਕੱਪੜੇ ਪਾਉਂਦੇ ਨੇ, ਚੂੜੀਆਂ ਪਾਉਂਦੇ ਨੇ, ਮਹਿੰਦੀ ਲਾਉਂਦੇ ਨੇ, ਫਿਰ ਇਹ ਸਾਰੇ ਤਿਆਰੀ ਕਰਨ ਤੋਂ ਬਾਅਦ ਫਿਰ ਕੀ ਕਰਦੇ ਨੇ, ਅਸੀਂ ਇੱਕ ਦੂਜੇ ਨੂੰ ਫੋਨ ਖੜਕਾਉਣੇ, ਅੱਗੇ ਦਾ ਫੋਨ ਨਹੀਂ ਸੀ ਵੀ ਈਦ ਮੁਬਾਰਕ, ਈਦ ਮੁਬਾਰਕ, ਉਹਨਾਂ ਦਾ ਜਵਾਬ ਇਹ ਨਹੀਂ ਹੁੰਦਾ ਵੀ ਈਦ ਮੁਬਾਰਕ, ਉਹ ਕਹਿੰਦੇ ਖੈਰ ਮੁਬਾਰਕ
ਜੀ,
ਜਿਵੇਂ ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਉਹ ਵੀ ਅੱਗੇ ਇਹ
ਜੀ
ਸੋ ਇੱਥੇ ਜਿਹੜੀ ਮੁਸਲਿਮ ਮੁਸਲਿਮ ਨੂੰ ਜੋ ਤੁਸੀਂ ਈਦ ਮੁਬਾਰਕ ਕਹਿੰਦੇ ਹੋ ਕਹਿੰਦੇ ਖੈਰ ਮੁਬਾਰਕ ਉਹਦਾ ਜੋ ਮਤਲਬ ਗੱਲ ਤਾਂ ਇੱਕੋ ਹੀ ਆ ਖੈਰ ਮੁਬਾਰਕ ਖੈਰ ਤਾਂ ਪਰਮਾਤਮਾ ਨੇ ਕਰਨੀ ਹੈ ਅੱਲਾ ਨੇ ਕਰਨੀ ਹੈ ਵਾਹਿਗੁਰੂ ਨੇ ਕਰਨੀ ਹੈ ਸੋ ਉਸ ਤੋਂ ਬਾਅਦ ਉਹ ਮਾਸਕ ਦੇ ਵਿੱਚ ਜਾਂ ਚਰਚ ਚ ਸੋਰੀ ਮਾਸਕ ਦੇ ਵਿੱਚ ਜਾਂਦੇ ਨੇ ਜਾਂ ਖੁੱਲੀ ਥਾਂ ਤੇ ਗੈਦਰਿੰਗ ਕਰਦੇ ਨੇ ਉੱਥੇ ਫਿਰ ਨਮਾਜ਼ ਪੜ੍ਹਦੇ ਨੇ ਮੌਲਵੀ ਉਹਨਾਂ ਨੂੰ ਪੜ੍ਹਾਉਂਦਾ ਪਰ ਹੁਣ ਕਿਉਂਕਿ ਕੋਰੋਨਾ ਵਾਇਰਸ ਹੈ ਇਹਦੇ ਬਾਰੇ ਆਨਲਾਈਨ ਵੀ ਹੋਊ ਜਾਂ ਇੰਡੀਵਿਜੁਅਲ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੋ ਉਹਦੇ ਵਿੱਚ ਕਹਿੰਦੇ ਪ੍ਰੇਅਰ ਕਰਦੇ ਨੇ ਉਸ ਤੋਂ ਬਾਅਦ ਫਿਰ ਵਧੀਆ ਖਾਣਾ ਬਣਾਉਂਦੇ ਨੇ ਤੇ ਸਭ ਤੋਂ ਮਜ਼ੇਦਾਰ ਗੱਲ ਇਹ ਆ ਵੀ ਈਦੀ ਮੈਂ ਅੱਜ ਟੈਕਸਟ ਵੀ ਕੀਤਾ ਸੀ ਸ਼ਰਬਜੀ ਨੂੰ ਵੀ ਮੇਰੀ ਈਦੀ ਕਿੱਥੇ ਹੈ ਹਨਾ ਸੋ ਈਦੀ ਦਾ ਮਤਲਬ ਤੋਹਫੇ ਦੇਣੇ ਹਾਂਜੀ ਉਹ ਬੱਚਿਆਂ ਨੂੰ ਤੋਹਫੇ ਦਿੰਦੇ ਨੇ ਬੱਚੇ ਡੀਕਦੇ ਹੁੰਦੇ ਨੇ ਸਾਲ ਦੇ ਵਿਚਾਰੇ ਵੀ ਜਦੋਂ ਈਦ ਆਊਗੀ ਪਾਪਾ ਮੰਮੀ ਅੱਬੂ ਹਨਾ ਫੂਫੀ ਇਹ ਸਾਰੇ ਈਦ ਦਿੰਦੇ ਉਹਨਾਂ ਨੂੰ ਤੋਹਫੇ ਲਿਆ ਕੇ ਦਿੰਦੇ ਨੇ ਸੋ ਇਸ ਤਰ੍ਹਾਂ ਇਹ ਜਿਹੜਾ ਹੈਗਾ ਵਧੀਆ ਖੁਸ਼ੀਆਂ ਨਾਲ ਆਪਣਾ ਦਿਨ ਬਤੀਤ ਕੀਤਾ ਜਾਂਦਾ ਇਹਦਾ ਪਰਪਸ ਵੀ ਹੁੰਦਾ ਵੀ ਜਿਹੜੇ ਇੱਕ ਦੂਜੇ ਨਾਲ ਨਫ਼ਰਤ ਹੈ ਜਿਵੇਂ ਸਾਡੀ ਹੋਲੀ ਹੈ ਹਿੰਦੁਸਤਾਨ ਦੇ ਵਿੱਚ ਹਿੰਦੂ ਮਨਾਉਂਦੇ ਨੇ ਸਿੱਖ ਮਨਾਉਂਦੇ ਨੇ ਹੋਲੀ ਹੋਲੀ ਦਾ ਮਤਲਬ ਹੁੰਦਾ ਵੀ ਜਿਹੜੀ ਸਾਡੀ ਇੱਕ ਦੂਜੇ ਨਾਲ ਨਫ਼ਰਤ ਹੈ ਕੋਈ ਲੜਾਈ ਝਗੜਾ ਹੈ ਹੋਲੀ ਦੇ ਵਿੱਚ ਅਸੀਂ ਜੱਫੀਆਂ ਪਾ ਲੈਂਦੇ ਹਾਂ ਤੇ ਅਸੀਂ ਸਾਰਾ ਜਿਹੜੀ ਆਪਣੀ ਡਿਫਰੈਂਸਿਸ ਜੋ ਭੁਲਾ ਕੇ ਇੱਕ ਮਿਕ ਹੋ ਜਾਂਦੇ ਪਿਆਰ ਵਧਾ ਲੈਂਦੇ ਹਾਂ ਇਸੇ ਤਰ੍ਹਾਂ ਈਦ ਦਾ ਦਿਨ ਰੱਖਿਆ ਗਿਆ ਕਿ ਈਦ ਵਾਲੇ ਦਿਨ ਅਸੀਂ ਆਪਣੀਆਂ ਜਿੰਨੇ ਵੀ ਗੁੱਸੇ ਗਿਲੇ ਹੁੰਦੇ ਨੇ ਉਹਨਾਂ ਨੂੰ ਖਤਮ ਕਰਕੇ ਜੱਫੀਆਂ ਪਾਉਣੇ ਆ ਅਰਦਾਸ ਕਰਦੇ ਹਾਂ ਖੁਦਾ ਦੇ ਅੱਗੇ ਅੱਲਾ ਦੇ ਅੱਗੇ ਕਿ ਸਾਡਾ ਪਿਆਰ ਬਣਿਆ ਰਹੇ ਪਿਛਲੀਆਂ ਗਲਤੀਆਂ ਮਾਫ਼ ਕੀਤੀਆਂ ਜਾਣ ਸੋ ਇਹ ਈਦ ਹੈ ਤੇ ਜਿਹੜੀ ਵੱਡੀ ਈਦ ਹੈ ਉਹਨੂੰ ਬਕਰਾ ਈਦ ਤੁਸੀਂ ਮੈਨੂੰ ਰਸਤੇ 'ਚ ਕਿਹਾ ਸੀਗਾ ਵੈਸੇ ਉਹਨੂੰ ਈਦ ਉਲ ਅਦਾ ਅਦਾ ਕਹਿੰਦੇ ਨੇ ਸੋ ਉਹਦਾ ਮਤਲਬ ਵੱਡੀ ਈਦ ਮੈਂ ਤਾਂ ਕਰਕੇ ਵੀ ਉਸ ਦਿਨ ਸੈਕਰੀਫਾਈਸ ਕੀਤੀ ਜਾਂਦੀ ਹੈ ਸੈਕਰੀਫਾਈਸ ਦਾ ਕੀ ਮਤਲਬ ਹੈ ਵੀ ਇਹਦੇ ਬਾਰੇ ਮੈਂ ਕਿਉਂਕਿ ਹੁਣ ਤਾਂ ਆਪਣੇ ਕੋਲ ਖੁੱਲਾ ਟਾਈਮਿੰਗ ਹੈ
ਜੀ ਬਿਲਕੁਲ ਕਿਉਂਕਿ ਆਪਾਂ ਨਾਲੋ ਨਾਲ ਸਟੂਡੀਓ ਦੇ ਫੋਨ ਨੰਬਰ ਜੇਕਰ ਜੀ ਤੁਸੀਂ ਈਦ ਦੀਆਂ ਵਧਾਈਆਂ ਦੇਣੀਆਂ ਜਾਂ ਕੋਈ ਤੁਹਾਡਾ ਸਵਾਲ ਹੈ ਕੋਈ ਵੀ ਸਟੂਡੀਓ ਦੇ ਫੋਨ ਨੰਬਰ ਬੋਲਦੇ ਨੇ 416-620-1778 416-620-1778 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਡਾਕਟਰ ਸਾਹਿਬ ਕੰਟੀਨਿਊ ਜੀ
ਹਾਂਜੀ ਸੋ ਜਿਹੜੀ ਵੱਡੀ ਈਦ ਹੈ ਜਿਹਨੂੰ ਆਪਾਂ ਸੈਕਰੀਫਾਈਸ ਕਹਿੰਦੇ ਹਾਂ
ਜੀ
ਉਹਦੇ ਵਿੱਚ ਕੀ ਹੈ ਕਿ ਵੀ ਅਸੀਂ ਕਿਸੇ ਜਾਨਵਰ ਦੀ ਚਾਹੇ ਉਹ ਬੱਕਰੀ ਹੈ ਚਾਹੇ ਕੋਈ ਗਊ ਹੈ ਚਾਹੇ ਕੋਈ ਊਠ ਹੈ ਕੈਮਲ ਹੈ ਉਹਦੀ ਸੈਕਰੀਫਾਈਸ ਕਰਦੇ ਹਾਂ ਇਹਦੇ ਬਾਰੇ ਮੈਂ ਆਸਾਨ ਸ਼ਬਦਾਂ 'ਚ ਦੱਸੂਗਾ ਵੀ ਇਹ ਕਿਉਂ ਕਰਦੇ ਨੇ ਜਾਨਵਰਾਂ ਦੀ ਕਿਉਂਕਿ ਜਿਹੜੇ ਸਾਡੇ ਧਰਮ ਦੇ ਵਿੱਚ ਨੇ ਹਿੰਦੂ ਧਰਮ 'ਚ ਉਹ ਕਹਿੰਦੇ ਵੀ ਇਹ ਐਵੇਂ ਜਾਨਵਰਾਂ ਨੂੰ ਮਾਰੀ ਜਾਂਦੇ ਨੇ ਜੀ ਕਾਹਦੇ ਲਈ ਕਰਦੇ ਨੇ ਪਰ ਮੈਂ ਦੱਸਦਾ ਵੀ ਇਹਦੇ ਪਿੱਛੇ ਹਿਸਟੋਰੀਕਲ ਬੈਕਗਰਾਉਂਡ ਕਿਉਂ ਹੈ ਵੀ ਕਿਉਂ ਇਹ ਕਰਨੀ ਸ਼ੁਰੂ ਕੀਤੀ ਸੀ
ਜੀ
ਜਿਸ ਤਰ੍ਹਾਂ ਸਾਡੇ ਹਿੰਦੂਆਂ ਦੇ ਵਿੱਚ ਰਾਮ ਚੰਦਰ ਜੀ ਕਹਿ ਲਓ ਜਾਂ ਕ੍ਰਿਸ਼ਨ ਜੀ ਕਹਿ ਲਓ ਸਿੱਖ ਧਰਮ ਦੇ ਗੁਰੂ ਨਾਨਕ ਸਾਹਿਬ ਹੋਏ ਨੇ ਐਵੇਂ ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹ ਵੀ ਸੇਂਟ ਸੀਗੇ ਇਸੇ ਤਰ੍ਹਾਂ ਜਿਹੜਾ ਪ੍ਰੋਫਿਟ ਸੀਗੇ ਇੱਕ ਪ੍ਰੋਫਿਟ ਹੋਏ ਨੇ ਅਬਰਾਹਮ
ਜੀ
ਇਬਰਾਹਿਮ ਵੀ ਕਹਿੰਦੇ ਨੇ ਅਬਰਾਹਮ ਵੀ ਕਹਿੰਦੇ ਨੇ
ਜੀ
ਅਬਰਾਹਮ ਤੇ ਇੱਕ ਉਹਨਾਂ ਦਾ ਬੇਟਾ ਸੀਗਾ
ਜੀ
ਸੋ ਉਹਨਾਂ ਨੂੰ ਜਿਹੜੇ ਅਬਰਾਹਮ ਸੀਗੇ ਉਹ ਬੜੀ ਭਗਤੀ ਵਾਲੇ ਬੰਦੇ ਸੀਗੇ ਹਾਂਜੀ ਤੇ ਉਹ ਉਹਨਾਂ ਨੂੰ ਇੱਕ ਦਿਨ ਸੁਪਨਾ ਆਇਆ ਜਿਹਦੇ ਵਿੱਚ ਖੁਦਾ ਨੇ ਅੱਲਾ ਨੇ ਉਹਨਾਂ ਨੂੰ ਕਿਹਾ ਵੀ ਮੈਂ ਤੈਨੂੰ ਹੁਕਮ ਦਿੰਦਾ ਤੂੰ ਜਿਹੜਾ ਤੇਰਾ ਬੇਟਾ ਹੈ ਨਾ ਇਜ਼ਮਾਇਲ ਉਹਦੀ ਉਹਨੂੰ ਤੂੰ ਮਾਰ ਦੇ ਚਲੋ ਦੇਸੀ ਤਰੀਕੇ ਮੈਂ ਕੁਰਬਾਨੀ ਵੀ ਕਹਿੰਦਾ ਵੀ ਉਹਨੂੰ ਤੂੰ ਮਾਰ ਦੇ
ਜੀ
ਤੇ ਜਦੋਂ ਉਹਦੀ ਅੱਖ ਖੁੱਲੀ ਤੇ ਉਹਨੇ ਸੋਚਿਆ ਵੀ ਇਹ ਤਾਂ ਸ਼ਾਇਦ ਕਾਲ ਦਾ ਚੱਕਰ ਹੋਊਗਾ ਮਨ ਦਾ ਚੱਕਰ ਹੋਊਗਾ ਖੁਦਾ ਤੇ ਇਸ ਤਰ੍ਹਾਂ ਦੀ ਗੱਲ ਕਹਿ ਹੀ ਨਹੀਂ ਸਕਦਾ
ਜੀ
ਹੈਨਾ ਉਹ ਉਹਨੇ ਇਗਨੋਰ ਕਰਤੀ ਕਹਿੰਦੇ ਦੂਜੇ ਦਿਨ ਫੇਰ ਖੁਦਾ ਦਾ ਆ ਗਿਆ ਜੇ ਤੂੰ ਮੇਰਾ ਵਾਕਈ ਭਗਤ ਹੈ ਤਾਂ ਆਪਣੇ ਜਿਹੜਾ ਤੂੰ ਸਭ ਨੂੰ ਪਿਆਰ ਸਭ ਤੋਂ ਜ਼ਿਆਦਾ ਤੇਰਾ ਪਿਆਰਾ ਬੱਚਾ ਇਜ਼ਮਾਇਲ ਉਹਦੀ ਤੂੰ ਕੁਰਬਾਨੀ ਦੇ ਸੋ ਉਹ ਪੱਕਾ ਡੁੱਖੋ ਕੋ ਭਗਤ ਸੀਗਾ ਉਹਨੇ ਕਿਹਾ ਵੀ ਠੀਕ ਆ ਜੇ ਮੈਨੂੰ ਖੁਦਾ ਵੱਲੋਂ ਹੁਕਮ ਆਇਆ ਉਹਨੂੰ ਯਕੀਨ ਹੋਗਾ ਵੀ ਖੁਦਾ ਵੱਲੋਂ ਆ ਤੇ ਉਹ ਆਪਣੇ ਬੇਟੇ ਨੂੰ ਲੈ ਕੇ ਮੱਕੇ ਦੇ ਵਿੱਚ ਇੱਕ ਪਹਾੜ ਹੈ ਉੱਥੇ ਚਲੇ ਗਏ
ਜੀ
ਹਾਂਜੀ ਹੁਣ ਮੈਨੂੰ ਪਹਾੜ ਦਾ ਨਾਮ ਮੈਂ ਹੌਲੀ ਹੌਲੀ ਯਾਦ ਆਜੂ ਮੈਂ ਦੱਸ ਵੀ ਦੇਊਂਗਾ ਉੱਥੇ ਲੈ ਕੇ ਤੇ ਰਸਤੇ 'ਚ ਉਹਨਾਂ ਨੇ ਦੱਸਿਆ ਉਹਨੂੰ ਵੀ ਇੰਜ ਕਰਕੇ ਮੈਨੂੰ ਸੁਪਨਾ ਆਇਆ ਜਾਂ ਮੈਨੂੰ ਖੁਦਾ ਅੰਦਰ ਪ੍ਰਗਟ ਹੋਇਆ ਇੰਜ ਕਹਿ ਲਓ ਸੁਪਨਾ ਵੀ ਨਾ ਕਹੋ ਸੁਪਨਾ ਕਈ ਵਾਰੀ ਗਲਤ ਸ਼ਬਦ ਕਿਸੇ ਨੂੰ ਮੈਂ ਹਰਟ ਨਾ ਕਰਾਂ ਵੀ ਮੈਨੂੰ ਅੰਦਰੋਂ ਗਿਆਨ ਹੋਇਆ ਕਿ ਖੁਦਾ ਮੈਨੂੰ ਕਹਿੰਦਾ ਤੂੰ ਆਪਣੇ ਬੇਟੇ ਦੀ ਕੁਰਬਾਨੀ ਦੇ ਉਹਦਾ ਗਰਦਨ ਲਾ ਕੇ ਮੈਨੂੰ ਦੇ ਦੇ
ਜੀ
ਸੋ ਬੇਟਾ ਖੁਸ਼ ਹੋਇਆ ਉਹ ਕਹਿੰਦਾ ਕੋਈ ਗੱਲ ਨਹੀਂ ਆਪਣੇ ਪਾਪਾ ਨੂੰ ਕਹਿੰਦਾ ਵੀ ਜੇ ਖੁਦਾ ਨੇ ਕਿਹਾ ਠੀਕ ਹੈ ਖੁਦਾ ਵੀ ਖੁਸ਼ ਹੋਜੂ ਮੈਂ ਤੈਨੂੰ ਵੀ ਡਿਸਵੇ ਨਹੀਂ ਕਰਦਾ ਉਹ ਜਾਂਦੇ ਹੋਏ ਰਸਤੇ 'ਚ ਇੱਕ ਰੱਸੀ ਲੈ ਗਏ ਸੀਗੇ ਤੇ ਇੱਕ ਚਾਕੂ ਲੈ ਗਏ
ਜੀ
ਤੇ ਬੇਟਾ ਆਉਂਦਾ ਕਹਿੰਦਾ ਇਸਮਾਇਲ ਕਹਿੰਦਾ ਤੂੰ ਮੇਰੇ ਲੱਤਾਂ ਪੈਰ ਬੰਨ ਦੇ ਕਿਤੇ ਮੈਂ ਹਿੱਲਣਾ ਜਾਵਾਂ ਤੇ ਤੂੰ ਠੀਕ ਹੈ ਮੇਰੀ ਗਰਦਨ ਪੜ੍ਹ ਦੇ ਕੋਈ ਗੱਲ ਹੀ ਨਹੀਂ ਉਸ ਪਹਾੜ ਤੇ ਲੈ ਕੇ ਮੇਰੇ ਖਿਆਲ ਮੈਂ ਸੋਰੀ ਮੈਨੂੰ ਮਾਫ਼ ਕਰਨਾ ਜੇ ਮੈਂ ਰਾਫਤ ਜਾਂ ਸਮਥਿੰਗ ਇਸ ਤਰ੍ਹਾਂ ਦਾ ਪਹਾੜ ਦਾ ਨਾਂ ਹੈ ਮੱਕੇ ਦੇ ਵਿੱਚ ਸੋ ਜਦੋਂ ਉਹਦੇ ਉੱਤੇ ਟੋਪ ਤੇ ਲੈ ਗਏ ਉਹਦੇ ਲੱਤੇ ਪੈਰ ਬੰਨ ਕੇ ਜਦੋਂ ਉਹਨੇ ਚਾਕੂ ਚਲਾਇਆ ਤੇ ਉਹ ਕੀ ਦੇਖਦਾ ਵੀ ਇੱਕ ਸਾਹਮਣੇ ਜਿਹੜਾ ਜਾਨਵਰ ਸੀ ਲੈਮ ਸੀਗਾ ਉਹ ਰੈਮ ਕਹਿੰਦੇ ਨੇ ਆਰ ਏ ਐਮ ਵੈਸੇ ਉਹਨੂੰ ਲੈਮ ਕਹਿੰਦੇ ਨੇ ਮੈਨੂੰ ਪਤਾ ਨਹੀਂ ਉਹ ਕਿਹੜਾ ਜਾਨਵਰ ਹੁੰਦਾ ਉਹ ਉੱਥੇ ਪਿਆ ਸੀਗਾ ਤੇ ਫਿਰ ਉਸ ਵੇਲੇ ਖੁਦਾ ਪ੍ਰਗਟ ਹੋਇਆ ਉਹ ਕਹਿੰਦਾ ਮੈਂ ਕੁਰਬਾਨੀ ਅਸੈਪਟ ਕਰ ਲਈ ਤੇਰੀ ਮੈਂ ਤਾਂ ਤੈਨੂੰ ਇੱਕ ਤਰ੍ਹਾਂ ਦਾ ਤਜਰਬੇ 'ਚ ਪਾਇਆ ਸੀ ਕਿ ਤੂੰ ਵਾਕਈ ਮੇਰੀ ਕਹਿਣਾ ਮੰਨਦਾ ਕਿ ਤੂੰ ਉਪਰੋਂ ਉਪਰੋਂ ਡਰਾਮਾ ਕਰਦਾ ਉਸ ਦਿਨ ਤੋਂ ਬਾਅਦ ਇਹ ਕੁਰਬਾਨੀ ਦੀ ਉਸ ਨੂੰ ਰਿਸਪੈਕਟ ਦੇਣ ਦੇ ਲਈ ਅਬਰਾਹਮ ਨੂੰ ਜਿੰਨੇ ਵੀ ਮੁਸਲਿਮ ਭਾਈਚਾਰੇ ਨੇ ਉਹ ਜਿਹੜੀ ਵੱਡੀ ਈਦ ਮਨਾਈ ਜਾਂਦੀ ਹੈ ਉਦੋਂ ਉਹ ਉਹਦੀ ਕੁਰਬਾਨੀ ਦਿੰਦੇ ਨੇ
ਜੀ
ਪਰ ਮੈਂ ਹੁਣ ਤੁਹਾਨੂੰ ਛੋਟੀਆਂ ਗੱਲਾਂ ਦੱਸਾਂ ਵੀ ਈਦ ਦੇ ਵਿੱਚ ਚਾਰ ਪੰਜ ਜਾਂ ਅੱਠ ਨੌ ਇੰਪੋਰਟੈਂਟ ਗੱਲਾਂ ਨੇ ਜਿਹੜੇ ਸਾਡੀ ਜਿਹੜੀ ਕਮਿਊਨਿਟੀ ਉਹਨਾਂ ਨੂੰ ਨਹੀਂ ਪਤਾ
ਜੀ।
ਪਹਿਲੀ ਗੱਲ ਤਾਂ ਈਦ ਦਾ ਮਤਲਬ ਇਹ ਹੈ ਕਿ ਇਹਦੇ ਨਾਲ ਜਿਹੜੇ ਰੋਜ਼ੇ ਰੱਖੇ ਹੁੰਦੇ ਨੇ ਐਂਡ ਆਫ ਫਾਸਟਿੰਗ, ਜਿੱਦਣ ਰੋਜ਼ੇ ਖਤਮ ਹੋ ਜਾਣਗੇ ਉਸ ਦਿਨ ਈਦ ਸ਼ੁਰੂ ਹੋ ਜਾਂਦੀ ਹੈ। ਤੇ ਰੋਜ਼ੇ ਦੇ ਵਿੱਚ ਕੋਈ ਡਰਿੰਕ ਨਹੀਂ ਹੁੰਦੀ, ਮੈਂ ਜਿਵੇਂ ਕਿ ਦੱਸਿਆ ਪਾਣੀ ਨਹੀਂ ਪੀਣਾ, ਸਮੋਕ ਨਹੀਂ ਕਰਨੀ।
ਇਹ ਮੈਂ ਤੁਹਾਨੂੰ ਸੋਰੀ ਇੰਟਰਪਟ ਕਰ ਰਿਹਾ ਵੀ ਏਦਾਂ ਹੁੰਦਾ ਵੀ 10 ਘੰਟੇ ਜਾਂ 12 ਘੰਟੇ ਕੋਈ ਉਹਦੀ ਹੁੰਦੀ ਲਿਮਿਟ ਰੋਜ਼ੇ ਦੀ?
ਹਾਂਜੀ ਦੱਸਿਆ, ਸੂਰਜ ਚੜ੍ਹਨ ਤੋਂ ਪਹਿਲਾਂ ਰੱਖ ਲੈਣਾ, ਦੇਖਣਾ ਨੀ, ਤੇ ਸੂਰਜ ਜਦੋਂ ਛਿਪਦਾ ਉਦੋਂ।
ਇਹ ਤਾਂ ਫਿਰ ਜੇ ਹੁਣ ਗਰਮੀਆਂ ਹੁਣ ਤਾਂ ਦੇਣੀ ਬਹੁਤ ਵੱਡੇ ਨੇ।
ਇਹ ਨਹੀਂ ਆਪਾਂ ਕਹਿਣਾ, ਇਹ ਤਾਂ ਉਹਨਾਂ ਦੀ, ਮੈਂ ਤਾਂ ਉਹਨਾਂ ਨੂੰ ਰਾਦਰ ਥੈਂਕਫੁਲ ਕਰਦਾ ਵੀ ਉਹ ਇੰਨਾ ਸਖਤ, ਤੁਸੀਂ ਹੈਰਾਨ ਹੋਵੋਗੇ ਮੈਂ ਅੱਗੇ ਜਾ ਕੇ ਗੱਲ ਦੱਸਾਂ। ਅਸੀਂ ਤਾਂ ਸਵੇਰੇ 2.5 ਘੰਟੇ ਪਾਠ ਕਰ ਲੈਣੇ, 2 ਘੰਟੇ ਪਾਠ ਕਰ ਲੈਣੇ, 1 ਘੰਟੇ ਪਾਠ ਕਰ ਲੈਣੇ, ਇਹ ਦਿਨ ਦੇ ਵਿੱਚ 5 ਵਾਰ ਨਮਾਜ਼ ਪੜ੍ਹਦੇ ਨੇ। ਔਰ ਨਮਾਜ਼ ਦੀ ਖਾਸੀਅਤ ਗੱਲ ਇਹ ਹੈ ਵੀ ਇਹਨਾਂ ਦਾ ਜਿਹੜਾ ਫੇਸ ਹੋਣਾ ਚਾਹੀਦਾ ਟੂਵਰਡਸ ਕਾਬਾ, ਉਹ ਮੈਂ ਅੱਗੇ ਚੱਲ ਕੇ ਦੱਸੂਗਾ ਵੀ ਕਾਬੇ ਦੇ ਵਿੱਚ ਕਿਉਂ ਫੇਸ ਹੋਣਾ ਚਾਹੀਦਾ। ਸੋ ਜਿਹੜੀ ਹੈਗੀ ਈਦ ਦੇ ਵਿੱਚ, ਇੱਕ ਤਾਂ ਗੱਲ ਇਹ ਹੋ ਗਈ ਵੀ ਖਾਣਾ ਪੀਣਾ ਕੋਈ ਨਹੀਂ ਰੋਜ਼ੇ ਦੇ ਵਿੱਚ, ਤੇ ਜਿੱਦਣ ਰੋਜ਼ੇ ਖਤਮ ਹੋ ਗਏ ਉਦਣ ਈਦ ਸ਼ੁਰੂ ਹੋ ਜਾਂਦੀ ਹੈ। ਫਿਰ ਇਹ ਹੈ ਵੀ ਉਹ ਕਿਉਂ ਹੁੰਦੀ ਹੈ, ਵੀ ਕਿਸਦਿਨ ਹੋਊਗੀ, ਉਹ ਮੂਨ ਦੇਖਦੇ ਨੇ। ਇਹਦੇ ਬਾਰੇ ਕੰਟਰੋਵਰਸੀਜ਼, ਈਵਨ ਮੈਂ ਰਾਤੀ ਸਾਡੇ ਫਵਾਦ ਚੌਧਰੀ ਉੱਥੇ ਮਿਨਿਸਟਰ ਨੇ ਪਾਕਿਸਤਾਨ ਦੇ, ਅਤੇ ਉਹਨਾਂ ਦੇ ਜਿਹੜੇ ਅਫਲਾਤੂਨ ਨੇ ਮੁਸਲਿਮ ਦੇ, ਅਤੇ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਕੰਟਰੋਵਰਸੀ ਚੱਲ ਰਹੀ ਸੀਗੀ ਵੀ ਕਦੋਂ ਦੇਖਿਆ। ਫਿਰ ਇਹਦੇ ਵਿੱਚ ਕੁਐਸਚਨ ਕਈ ਤਰ੍ਹਾਂ ਦੇ ਨੇ, ਮੈਂ ਉਸ ਤਰ੍ਹਾਂ ਦੀ ਚੱਕਰ 'ਚ ਨਹੀਂ ਪੈਂਦਾ ਵੀ ਇਰਾਕ ਦੇ ਵਿੱਚ ਜਾਂ ਕਾਬੇ ਦੇ ਵਿੱਚ, ਮੱਕੇ ਦੇ ਵਿੱਚ, ਮਦੀਨੇ 'ਚ ਜਿਹੜਾ ਚੰਦਰਮਾ ਕਿਸੇ ਟਾਈਮ ਹੋਰ ਚੜੂਗਾ, ਪਾਕਿਸਤਾਨ 'ਚ ਹੋਰ ਚੜੂਗਾ, ਕਿਉਂ ਨਾ ਸਾਰੇ ਦੁਨੀਆਂ 'ਚ ਹੋਵੇ। ਸੋ ਮੈਂ 'ਚ ਨਹੀਂ ਗੱਲ ਪੈਂਦਾ, ਮੈਂ ਸਿੰਪਲ ਗੱਲਾਂ ਕਰਨੀ ਹੈ ਵੀ ਪਹਿਲੀ ਵਾਰ ਜਦੋਂ ਬੰਦੇ ਨੂੰ ਚੰਦ ਦਿਸਦਾ ਤੇ ਉਦੋਂ ਕਹਿੰਦੇ ਨੇ ਵੀ ਇਹ ਰੋਜ਼ੇ ਪੂਰੇ ਹੋ ਗਏ, ਸਾਡੇ ਈਦ ਮਨਾਉਣੀ ਹੈ
ਜੀ।
ਤੇ ਇੱਕ ਪਵਨ ਜੀ, ਤੁਹਾਨੂੰ ਮੈਂ ਇੱਕ ਨਵੀਂ ਗੱਲ ਦੱਸਣੀ ਚਾਹੁੰਦਾ ਵੀ ਜਿਸ ਤਰ੍ਹਾਂ ਦੁਨੀਆਂ ਦਾ ਕੈਲੰਡਰ ਹੈ ਨਾ, ਉਹ 'ਚ 29 ਦਿਨ ਤਾਂ ਹੁੰਦੇ ਨੇ ਫਰਵਰੀ 'ਚ, ਕਦੇ ਕਦੇ 4 ਸਾਲਾਂ ਬਾਅਦ ਆਉਂਦੇ,
ਬਿਲਕੁਲ ਜੀ,
ਜ਼ਿਆਦਾ 30 ਦਿਨ ਹੁੰਦੇ ਨੇ ਜਾਂ 31 ਦਿਨ ਹੁੰਦੇ ਨੇ। ਪਰ ਜਿਹੜਾ ਮੁਸਲਿਮ ਕੈਲੰਡਰ ਹੈ ਉਹਦੇ ਵਿੱਚ ਉਹ ਮੂਨ ਦੇ ਹਿਸਾਬ ਨਾਲ ਕੈਲੰਡਰ ਬਣਾਇਆ ਜਾਂਦਾ। ਸੋ ਰਫਲੀ ਲੈਂਗੁਏਜ, ਜਿਵੇਂ ਪੁਰਾਣੀ ਗੱਲ ਜਦੋਂ ਪੜ੍ਹਦੇ ਹੁੰਦੇ ਸੀ ਮੈਨੂੰ, ਮੇ ਬੀ ਆਮ ਰੋਂਗ, ਰਫਲੀ ਕੋਈ 29.5 ਦਿਨ ਦਾ ਮਹੀਨਾ ਮੰਨਿਆ ਜਾਂਦਾ
ਜੀ,
29.5 or 6 ਇਨ ਬਿਟਵੀਨ, ਸਮਥਿੰਗ ਲਾਈਕ ਦਿਸ। ਸੋ ਇਹਦਾ ਮਤਲਬ ਹੋਇਆ ਕਿ ਹਰ ਸਾਲ 10 ਦਿਨ ਅੱਗੇ ਹੋ ਜਾਂਦੇ ਨੇ, ਕਿਉਂਕਿ ਸਾਡਾ 30 ਦਿਨਾਂ ਦਾ ਜਾਂ 31 ਦਿਨਾਂ ਦਾ,
ਬਿਲਕੁਲ
ਇਹਨਾਂ ਦਾ 29.5 ਦਿਨਾਂ ਦਾ, ਇਸ ਕਰਕੇ 10 ਜਾਂ 11 ਦਿਨ ਅੱਗੇ ਹੋ ਜਾਂਦੇ। ਇਹਦਾ ਮਤਲਬ ਕਿ ਈਦ ਹਰ ਸਾਲ ਜਿਹੜੀ 10-11 ਦਿਨ ਹਮੇਸ਼ਾ ਅੱਗੇ ਆਉਂਦੀ ਰਹਿੰਦੀ ਹੈ, ਕਿਉਂਕਿ ਸਾਲ 365 ਦਿਨ ਦੇ ਨਹੀਂ, ਇਹ ਥੋੜੇ ਜੇ 350 ਦੇ ਨੇੜੇ, 354-55 ਦਿਨਾਂ ਦੇ ਨੇੜੇ ਹੁੰਦਾ। ਡੋਂਟ ਟੇਕ ਮੀ ਰੋਂਗ, ਕੈਲਕੂਲੇਸ਼ਨ ਦੇ ਵਿੱਚ ਮਿਸਟੇਕ ਹੋ ਸਕਦੀ ਹੈ। ਸੋ ਇਹ ਰਫਲੀ ਇਹ ਆਈਡੀਆ ਹੈ,
ਕਿਉਂਕਿ ਇੱਦਾਂ ਹੀ ਆ ਵੀ ਆਪਣਾ ਫਰਜ਼ ਇਹ ਹੈ ਕਿ ਜਾਣਕਾਰੀ ਜਿਹੜੀ ਬੇਸਿਕ ਆ, ਜਿੰਨੀ ਕੁ ਆਪਾਂ ਤੁਸੀਂ
ਰਿਸਰਚ, ਮੈਂ ਆਪਣੀ ਕਮਿਊਨਿਟੀ ਨੂੰ ਦੇਣੀ ਚਾਹੁੰਦਾ ਬੇਸਿਕ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ
ਦੁਨੀਆਂ ਦਾ ਪਤਾ ਹੀ ਹੈ। ਕਿਉਂਕਿ ਦੇਖੀਏ ਜੀ ਆਪਾਂ ਜਦੋਂ ਹੁਣ ਇਹਨਾਂ ਕੰਟਰੀਆਂ ਦੇ ਵਿੱਚ ਸਾਰੇ ਆਪਾਂ ਨੇ ਦੁੱਖ ਸੁੱਖ ਸਾਂਝਿਆ, ਇੱਥੇ ਕੋਈ ਹਿੰਦੂ ਮੁਸਲਿਮ ਸਿੱਖ ਕੋਈ ਉਦਾਂ ਦਾ ਕੋਈ ਰੌਲਾ ਨਹੀਂ, ਕਿਉਂਕਿ ਹੁਣ ਵੀ ਆਪਾਂ ਫੇਸਬੁੱਕ ਤੇ ਵੀ ਲਾਈਵ ਆ, ਸਾਰੇ ਆਪਣੇ ਸਰੋਤੇ ਦਰਸ਼ਕ ਨਾਲ ਜੁੜੇ ਨੇ, ਕਿਉਂਕਿ ਇੱਦਾਂ ਗੱਲਾਂ ਬਾਤਾਂ ਹੈ, ਕਿਉਂਕਿ ਜੇ ਆਪਾਂ ਇੱਕ ਦੂਜੇ ਨਾਲ ਇਹ ਚੀਜ਼ਾਂ ਸ਼ੇਅਰ ਕਰਦੇ ਹਾਂ, ਇੱਕ ਦੂਜੇ ਨਾਲ ਦੱਸਦੇ ਹਾਂ, ਕਿਉਂਕਿ ਉਹਦੇ ਨਾਲ ਗਿਆਨ ਦਾ ਵਾਧਾ ਹੁੰਦਾ। ਕਿਉਂਕਿ ਮੈਨੂੰ ਵੀ ਆ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਮੈਨੂੰ ਬਿਲਕੁਲ ਵੀ ਉਹਨਾਂ ਬਾਰੇ ਪਤਾ ਨਹੀਂ ਸੀ, ਕਿਉਂਕਿ ਇੱਦਾਂ ਸੀ ਈਦ ਮੁਬਾਰਕ, ਬਿਲਕੁਲ ਅਸੀਂ ਆਪਣੇ ਜੋ ਮੁਸਲਿਮ ਮੇਰੇ ਕਲੀਗ ਨੇ, ਮਿੱਤਰ ਨੇ, ਜੋ ਦੋਸਤ ਨੇ, ਉਹਨਾਂ ਨੂੰ ਅਸੀਂ ਅੱਜ ਜ਼ਰੂਰ ਸੁਨੇਹੇ ਦਿੱਤੇ ਨੇ ਕਿ ਮੁਬਾਰਕ, ਕਿਉਂਕਿ ਦੇਖੋ ਜਦੋਂ ਆਪਾਂ ਦਿਲੋਂ ਕਿਸੇ ਵੀ ਧਰਮ ਦੀ ਆ, ਕਿਉਂਕਿ ਧਰਮ ਦੇਖੋ ਪਰਮਾਤਮਾ ਐਟ ਦੀ ਐਂਡ ਆਫ ਦੀ ਡੇ ਦੇਖੀਏ ਵੀ ਪਰਮਾਤਮਾ ਤਾਂ ਇੱਕ ਹੀ ਆ। ਉਹ ਜਿਵੇਂ ਆਪਾਂ ਸਕੂਲ ਕਹਿ ਲਈਏ, ਹੁਣ ਜੇ ਸਿਲੇਬਸ ਪੜ੍ਹਾਉਂਦੇ ਨੇ ਸਕੂਲ ਵੱਖੋ ਵੱਖਰੇ ਹੋ ਸਕਦੇ ਨੇ, ਪਰ ਜੇ ਜੇ 10ਵੀਂ ਕਲਾਸ ਆ ਤਾਂ 10ਵੀਂ ਤਾਂ ਇੱਕ ਹੀ ਆ।
ਹਾਂ ਬਿਲਕੁਲ, ਇਸੇ ਤਰ੍ਹਾਂ ਜੀ ਜਦੋਂ ਇੱਕ ਫਾਦਰ ਹੈ
ਜੀ,
ਉਹਦੇ ਫਰਕ 5 ਬੱਚੇ ਨੇ, 3 ਕੁੜੀਆਂ ਨੇ, 2 ਮੁੰਡੇ ਨੇ ਜਾਂ 5 ਮੁੰਡੇ ਨੇ ਜਾਂ ਜੋ ਕੁਛ ਵੀ ਹੈ, ਮੁੰਡੇ ਤਾਂ ਅਲੱਗ ਅਲੱਗ ਨੇ ਪਰ ਉਹਨਾਂ ਦਾ ਫਾਦਰ ਤਾਂ ਇੱਕੋ ਹੀ ਆ ਨਾ
ਜੀ।
ਜੀ ਜੰਤ ਸਭ ਉਸਦੇ ਸਭਨਾ ਕਾ ਸੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਜਿਵੇਂ ਕਹਿੰਦੇ ਨੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ,
ਕੌਣ ਭਲੇ ਕੋ ਮੰਦੇ।
ਸੋ ਨੂਰ ਤੋਂ ਹੀ ਪੈਦਾ ਹੋਇਆ ਸਾਰੀ ਗੱਲ, ਉਹਦੇ 9 ਜਿਵੇਂ ਮੈਂ ਕਣਕ ਦੀ ਐਗਜ਼ਾਮਪਲ ਦਿੱਤੀ ਸੀ, ਅਲੱਗ ਅਲੱਗ ਹੋ ਸਕਦੇ ਨੇ ਬੱਚੇ, ਅਲੱਗ ਅਲੱਗ ਹੋ ਸਕਦੇ ਨੇ, ਪਰ ਪਿਓ ਸਾਡਾ ਸਾਰਿਆਂ ਦਾ ਇੱਕੋ ਹੀ ਹੈ, ਡਿਫਰੈਂਟ 9 ਰੱਖ ਲੈਂਦੇ ਨੇ। ਔਰ ਮੈਂ ਇੱਕ ਅਗਲੀ ਗੱਲ ਦੱਸਣੀ ਚਾਹੁੰਦੀ, ਮੈਂ ਬਾਕੀ ਸਾਰੀਆਂ ਗੱਲਾਂ ਕਰ ਲਈਆਂ ਕੈਲੰਡਰ ਦੀ ਵੀ, ਗਰੀਬ ਵੀ ਗਿਫਟਾਂ ਦਿੱਤੀਆਂ ਜਾਂਦੀਆਂ ਨੇ, ਅੱਜ ਬਹੁਤ ਗਿਫਟਾਂ ਨੇ, ਮਿਠਾਈਆਂ ਖਾਂਦੇ ਨੇ, ਸਭ ਕੁਝ ਕਰਦੇ ਨੇ, ਪ੍ਰੇਅਰ ਕਰਦੇ ਨੇ ਉਸ ਤੋਂ, ਪਰ ਮੈਂ ਦੱਸਣਾ ਚਾਹੁੰਦਾ ਵੀ ਅਮਰੀਕਾ ਦੇ ਵਿੱਚ 1805 ਦੇ ਵਿੱਚ ਪਹਿਲੀ ਵਾਰ ਵਾਈਟ ਹਾਊਸ ਦੇ ਵਿੱਚ ਈਦ ਮਨਾਈ ਸੀ
ਜੀ,
ਪਰ ਹੁਣ ਜਦੋਂ ਹਿਲਰੀ ਕਲਿੰਟਨ ਆਈ ਹੈ
ਜੀ,
ਮਤਲਬ ਇਹ ਫਸਟ ਲੇਡੀ ਸੀ, ਪਰ ਇਹ ਤਾਂ ਪ੍ਰੈਜੀਡੈਂਟ ਬਣੀ ਨਹੀਂ, ਇਹਨਾਂ ਦੇ ਹਸਬੈਂਡ ਸੀਗੇ, ਉਹਨੇ 1996 ਵਿੱਚ ਵਾਈਟ ਹਾਊਸ ਦੇ ਵਿੱਚ ਈਦ ਮਨਾਈ ਸੀਗੀ, ਪਰ ਉਸ ਤੋਂ ਬਾਅਦ ਓਬਾਮਾ ਸਾਹਿਬ ਆ ਗਏ, ਹੋਰ ਆ ਗਏ, ਕੰਟੀਨਿਊ ਚੱਲਦੀ ਆ ਰਹੀ ਹੈ। ਇਹ ਵੀ ਇੱਕ ਵਧੀਆ ਗੱਲ ਹੈ ਕਿ ਵਾਈਟ ਹਾਊਸ ਦੇ ਵਿੱਚ ਵੀ ਈਦ ਪ੍ਰੋਪਰ ਤੌਰ ਤੇ ਮਨਾਈ ਜਾਂਦੀ ਹੈ
ਜੀ।
ਹਾਂਜੀ ਬੋਲੋ,
ਬਿਲਕੁਲ ਜੀ, ਸਟੂਡੀਓ ਦਾ ਨੰਬਰ ਦੇ ਦਈਏ ਜੀ, 416-620-1778, ਜੇਕਰ ਤੁਸੀਂ ਵਧਾਈਆਂ ਦੇਣੀਆਂ ਈਦ ਦੀਆਂ ਜਾਂ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ।
ਪਰ ਨਾਲ ਹੀ ਮੇਰੀ ਬੇਨਤੀ ਹੈ ਆਪਣੇ ਸਰੋਤਿਆਂ ਨੂੰ ਵੀ ਸਵਾਲ ਔਖੇ ਨਾ ਪੁੱਛ ਲਿਓ, ਅੱਜ ਤੁਹਾਡਾ ਟੀਚਰ ਮਾੜਾ ਟੀਚਰ, ਅੱਜ ਦਸਵੀਂ ਪੜਿਆ ਬਈ ਹਾਂ, ਕੋਈ ਔਖੇ ਸਵਾਲ ਨਾ ਪੁੱਛੋ, ਬੇਸਿਕ ਗੱਲ ਪੁੱਛੋ। ਹਾਂ, ਜੇ ਰੂਹਾਨੀਅਤ ਨੂੰ ਟੱਚ ਕਰਦਾ ਫਿਰ ਬੇਸ਼ੱਕ ਤੁਸੀਂ ਮੈਨੂੰ ਕੁਰਾਨ ਚ ਵੀ ਨਹੀਂ, ਤੁਸੀਂ ਯੂਡਾਇਜ਼ਮ ਦੇ ਪੁੱਛ ਲਓ, ਰੈਡ ਬੁੱਕ ਦੇ ਮੌਜੇ ਤੁੰਗ ਤੇ ਪੁੱਛੋ, ਜੋ ਮਰਜ਼ੀ, ਸਿਰਫ ਸਪਿਰਚੁਅਲ ਨਾਲ ਮੈਂ ਉਹਦਾ ਆਨਸਰ ਦੇ ਸਕਦਾ। ਪਰ ਜੇ ਤੁਸੀਂ ਮੈਨੂੰ ਆਇਤਾਂ ਚ ਉਲਝਾ ਲਓਗੇ ਵੀ ਆਹ ਦੱਸੋ ਵੀ ਹੁਣ ਕੁਰਾਨ ਦੇ ਫਲਾਣੇ ਚੈਪਟਰ ਦੇ ਫਲਾਣੇ ਗੱਲ,
ਕਿਉਂਕਿ ਆਪਣਾ ਆਪਣਾ ਫਰਜ਼ੀ ਹੈ ਵੀ ਜਿਹੜੀ ਬੇਸਿਕ ਜਾਣਕਾਰੀ ਆ, ਜਦੋਂ ਹੁਣ ਆਪਾਂ ਦੇਖਦੇ ਹਾਂ ਵੀ ਈਦ ਆ ਜਾਂ ਹੁਣ ਜਿਵੇਂ ਦੀਵਾਲੀ ਲਾ ਲਈਏ ਆਪਾਂ ਹਿੰਦੂ ਧਰਮ ਦੇ ਵਿੱਚ, ਲਾ ਲਈਏ ਬੰਦੀ ਛੋੜ ਦਿਵਸ, ਲਾ ਲਈਏ ਸਿੱਖ ਧਰਮ ਦੇ ਵਿੱਚ, ਕਿਉਂਕਿ ਉਹ ਚੀਜ਼ਾਂ ਆ ਜਦੋਂ ਆਪਾਂ ਦੱਸਦੇ ਹਾਂ ਇੱਕ ਦੂਜੇ ਨੂੰ, ਕਿਉਂਕਿ ਆਪਾਂ ਨੂੰ ਪਤਾ ਆ, ਅਸੀਂ ਸਾਡੇ ਆਪਣੇ ਜੋ ਸਕੂਲ ਦੇ ਸਿਲੇਬਸ ਆ ਉਹਨਾਂ ਦੇ ਵਿੱਚ ਸਾਨੂੰ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ। ਜਦੋਂ ਹੁਣ ਇਸ ਦੇ ਵਿੱਚ ਦੇਖੀਏ ਕਿ ਕਿਉਂਕਿ ਜਦੋਂ ਆਪਾਂ ਇਹ ਚੀਜ਼ ਜਾਣੇ ਨੇ, ਕਿਉਂਕਿ ਹੁਣ ਇੰਡੀਆ ਪਾਕਿਸਤਾਨ ਗੌਰਮੈਂਟਾਂ ਨੇ ਉਹ ਵੱਖ ਕਰਤੇ, ਕਿਉਂਕਿ ਜਿਹੜੇ ਹੁਣ ਇੰਡੀਆ ਦੇ ਵਿੱਚ ਵੀ ਕਹਿੰਦੇ ਪਾਕਿਸਤਾਨ ਨਾਲੋਂ ਵਧੇਰੇ ਮੁਸਲਮਾਨਾਂ ਦੀ ਗਿਣਤੀ ਆ, ਕਿਉਂਕਿ ਉਹ ਚੀਜ਼ਾਂ ਉਹ ਸਾਰੇ ਧਰਮ ਆ ਜਿਹੜੇ ਆਪਾਂ ਨੂੰ ਇੱਕ ਦੂਜੇ ਰਿਸਪੈਕਟ ਕਰਨੀ ਚਾਹੀਦੀ ਹੈ, ਜੇ ਚਾਹੇ ਕੋਈ ਕਿਸੇ ਨੂੰ ਵੀ ਮੰਨਦਾ ਹੋਵੇ। ਕਿਉਂਕਿ ਅੱਜ ਜਿਹੜੀ ਜਾਣਕਾਰੀ ਹੈ ਮੈਨੂੰ ਪਰਸਨਲੀ ਬਹੁਤ ਵਧੀਆ ਲੱਗੀ ਤੁਸੀਂ ਦਿੱਤੀ ਆ, ਅਤੇ ਆਪਾਂ ਇਹਦੇ ਨਾਲ ਹੀ ਹੁਣ ਕੰਟੀਨਿਊ ਕਰਦੇ ਹਾਂ, ਅਤੇ ਤੁਸੀਂ ਫੇਸਬੁੱਕ 'ਤੇ ਸਾਡਾ ਜੀ ਆਪਣਾ ਨਾਲ ਸ਼ੇਅਰ ਕਰ ਦਿਉ, ਅਤੇ ਜੇ ਕੋਈ ਕੁਐਸਚਨ ਆ ਤੁਸੀਂ ਫੇਸਬੁੱਕ 'ਤੇ ਵੀ ਸਾਨੂੰ ਪੁੱਛ ਸਕਦੇ ਹੋ, ਅਤੇ ਸਟੂਡੀਓ ਦੇ ਵਿੱਚ 416-620-1778 'ਤੇ ਗੱਲਬਾਤ ਕਰ ਸਕਦੇ ਹੋ।
ਹਾਂਜੀ ਪਵਨ ਜੀ, ਹੁਣ ਜਿਹੜੀ ਗੱਲ ਇਹ ਹੈ
ਜੀ
ਵੀ ਦੇਖੋ, ਵੈਸੇ ਪ੍ਰੈਕਟੀਕਲ ਦਾ ਜੋ ਮਰਜ਼ੀ ਹੁੰਦਾ ਹੋਵੇ, ਪਰ ਅੱਲਾ ਵੱਲੋਂ ਇਹ ਮੰਨਿਆ ਜਾਂਦਾ ਵੀ ਜਿਹੜਾ ਸੱਚਾ ਮੁਸਲਮਾਨ ਹੈ ਉਹ ਪੰਜ ਚੀਜ਼ਾਂ 'ਚ ਪੱਕਾ ਕਰੂ ਆਪਣੀ ਲਾਈਫ ਦੇ ਵਿੱਚ, ਜਿੰਨਾ ਚਿਰ ਉਹਦੇ ਸਾਹ ਜਦੋਂ ਨਿਕਲ ਗਿਆ ਮੇਰੇ ਸਾਹ ਸੱਜਣਾ ਫਿਰ ਆ ਤੇ ਭਾਵੇਂ ਨਾ ਸੱਜਣਾ, ਜਿੰਨਾ ਚਿਰ ਉਹਦੇ ਵਿੱਚ ਬਰੀਦ ਹੈ, ਜਿੰਨਾ ਚਿਰ ਉਹ ਮਨੁੱਖੀ ਸਰੀਰ 'ਚ ਹੈਗਾ, ਹਾਂਜੀ ਆਤਮਾ ਹੈਗੀ ਉਹਦੇ ਵਿੱਚ, ਅਤੇ ਉਨਾ ਚਿਰ ਤੱਕ ਤਾਂ ਠੀਕ ਹੈ, ਉਹਨੂੰ ਫਿਰ ਪੰਜ ਗੱਲਾਂ ਮੰਨੀਆਂ ਪੈਣੀਆਂ। ਪਹਿਲੀ ਗੱਲ ਤਾਂ ਕਿ ਹੀ ਸ਼ੁੱਡ ਹੈਵ ਏ ਕਨਫਰਮ ਫੇਥ ਇਨ ਅੱਲਾ, ਪਰਮਾਤਮਾ ਦੇ ਵਿੱਚ ਉਹਦਾ ਵਿਸ਼ਵਾਸ ਹੋਣਾ ਚਾਹੀਦਾ। ਅੱਲਾਹੂ ਅਕਬਰ, ਅੱਲਾਹੂ ਅਕਬਰ ਦਾ ਹੁੰਦਾ ਵੀ ਜਿਹੜਾ ਅੱਲਾ ਹੈ ਉਹ ਗ੍ਰੇਟੈਸਟ ਹੈ, ਜਿਵੇਂ ਗੁਰੂ ਨਾਨਕ ਸਿੰਘ ਕਹਿੰਦੇ ਨਾ, ਮੈਨੂੰ ਹੁਣ ਯਾਦ
ਨਹੀਂ
ਉਹ ਗੁਰੂ ਨਾਨਕ ਸਾਹਿਬ ਦੀ ਤੁਕ ਸੀ, ਕਿਉਂਕਿ ਮੈਂ ਤਾਂ ਚੱਲਦੀ ਗੱਲ ਕਰਦਾ ਹੁੰਦਾ ਵੀ ਜੇ ਆ ਜਾਂਦੀ, ਮੈਂ ਕਹਿੰਦਾ ਨਾ ਸੀ ਵੀ ਸਭ ਤੋਂ ਉੱਚਾ ਸਤਿਗੁਰੂ ਨਾਨਕ, ਹੈਨਾ। ਸੋ ਇਸ ਕਰਕੇ ਹਰੇਕ ਆਪਣੇ ਆਪ ਨੂੰ ਉੱਚਾ ਸਮਝਦਾ ਹਰੇਕ ਧਰਮਾਂ ਦੇ ਵਿੱਚ ਇਸ ਤਰ੍ਹਾਂ ਹੀ। ਸੋ ਇਸੇ ਤਰ੍ਹਾਂ ਹੀ ਜਿਹੜੀ ਸਿੱਖ ਧਰਮ ਦਾ ਸੋਰੀ ਜਿਹੜੇ ਮੁਸਲਿਮ ਧਰਮ ਦੇ ਵਿੱਚ ਆ, ਉਹ ਮੰਨਿਆ ਗਿਆ ਵੀ ਅੱਲਾ ਇਜ਼ ਦਾ ਸੁਪਰੀਮ, ਥਰੂ ਅੱਲਾ ਦਾ ਹੋਲ ਯੂਨੀਵਰਸ ਇਜ਼ ਕ੍ਰੀਏਟਿਡ। ਸੋ ਤਾਂ ਹੀ ਕਹਿੰਦਾ ਅੱਲਾਹੂ ਅਕਬਰ, ਜਦੋਂ ਨਾਰਾ ਵੀ ਮਾਰ ਜੋ ਲੜਦੇ ਵੀ ਆ ਉਦੋਂ ਵੀ ਅੱਲਾਹੂ ਅਕਬਰ ਕਹਿੰਦੇ ਆ, ਵੀ ਜੋਸ਼ ਆ ਜਾਵੇ ਸਾਡੇ 'ਚ ਵੀ ਉਹੀ ਸਾਡਾ ਅੱਲਾ ਜਿਹੜਾ ਹੈਗਾ, ਗੋਡ ਇਜ਼ ਦਾ ਗ੍ਰੇਟੈਸਟ। ਦੂਸਰੀ ਗੱਲ ਹੈ ਨਮਾਜ਼, ਪ੍ਰੇਅਰ ਕਹਿ ਦਿੰਦੇ ਹਾਂ, ਇਹ ਗੱਲ ਪੱਕੀ ਆ ਕਿ ਹਰੇਕ ਮੁਸਲਮਾਨ ਨੇ ਦਿਨ 'ਚ 5 ਵਾਰ ਨਮਾਜ਼ ਪੜ੍ਹਨੀ ਪੜ੍ਹਨੀ ਆ। ਔਰ ਦੂਜੀ ਗੱਲ ਇਹ ਆ ਵੀ ਜਿਹੜਾ ਮੂੰਹ ਹੈ ਨਾ ਉਹ ਕਾਬੇ ਕਿੰਨੀ ਨੂੰ ਰੱਖਣਾ, ਮੈਂ ਅੱਗੇ ਗੱਲ ਦੱਸੂਗਾ।
ਉਹਦੀ ਲੈਂਥ ਕਿੰਨੀ ਹੁੰਦੀ ਹੈ ਨਮਾਜ਼ ਜਦੋਂ ਪੜ੍ਹਦੇ, ਕੋਈ ਉਸ ਬਾਰੇ ਹੈ ਤਾਂ ਨੌਲੇਜ?
ਹੁਣ ਇਹ ਤਾਂ ਤੁਸੀਂ ਮੈਨੂੰ ਕੰਪਲੀਕੇਟਡ ਸਵਾਲ
ਪਾਤਾ, ਆਪਾਂ ਜੇ ਹੁਣ 5 ਵਾਰੀ ਆ, 15-20-500 ਬਈ 1.5 ਘੰਟਾ ਲਗਾ ਲਓ,
2 ਘੰਟੇ ਮੰਨ ਕੇ ਚੱਲੋ। ਹਾਂਜੀ, ਤੇ ਦੂਜੀ ਗੱਲ ਇਹ ਜੇ ਤੁਸੀਂ ਮੈਨੂੰ ਇਹ ਸਵਾਲ ਅੱਜ ਤੋਂ ਕਦੇ ਜਦੋਂ ਤੁਸੀਂ ਉਦੋਂ ਤਾਂ ਦੁਨੀਆਂ 'ਚ ਨਹੀਂ ਸੀਗੇ, ਜੇ ਤੁਸੀਂ ਮੈਨੂੰ ਉਦੋਂ ਪੁੱਛਿਆ ਹੁੰਦਾ ਅੱਜ ਤੋਂ 40-42 ਸਾਲ ਪਹਿਲਾਂ, ਮੈਂ ਤੁਹਾਨੂੰ ਇਕੱਲੀ ਗੱਲ ਦੱਸਣੀ ਸੀ ਵੀ ਸਵੇਰੇ ਦੀ ਕੀ ਇੰਪੋਰਟੈਂਸ ਹੈ ਨਮਾਜ਼ ਦੀ, ਦੁਪਹਿਰ ਦੀ ਕੀ ਹੈ, ਸ਼ਾਮ ਦੀ ਕੀ ਹੈ, ਉਹਦੀ ਕੀ ਹੈ, ਅਤੇ ਕਿਸ ਤਰ੍ਹਾਂ ਚੌਂਕੜੀ ਮਾਰਨੀ ਹੈ, ਕਿਸ ਤਰ੍ਹਾਂ ਕਰਨਾ, ਕਿਸ ਤਰ੍ਹਾਂ ਫੇਸ ਹੋਣਾ ਚਾਹੀਦਾ, ਕਾਬੇ ਦਾ ਕੀ ਹੈ, ਹੁਣ ਤਾਂ ਮੈਂ ਭੁੱਲ ਗਿਆ, ਵੈਸੇ ਵੀ ਬਜ਼ੁਰਗ ਹੁਣ ਕਾਫੀ ਚੀਜ਼ਾਂ ਭੁੱਲ ਗਏ। ਸੋ ਸਿੰਪਲ ਸਿੰਪਲ ਤਰੀਕੇ ਨਾਲ ਮੈਂ ਦੱਸਦਾ ਵੀ ਨਮਾਜ਼ 5 ਵਾਰ ਜ਼ਰੂਰ ਪੜ੍ਹਨੀ ਹੈ, ਇਹ ਵੀ ਇੱਕ ਮੁਸਲਮਾਨ ਦਾ ਫਰਜ਼ ਹੈ। ਤੀਜੀ ਹੈਗੀ ਚੈਰਿਟੀ, ਜ਼ਕਾਤ ਕਹਿੰਦੇ ਨੇ ਉਹਨੂੰ
ਜੀ,
ਵੀ ਇਹ ਵੀ ਹੈ ਵੀ ਜਿੰਨੀ ਜਿਵੇਂ ਆਪਣੇ ਕਹਿੰਦੇ 10 ਨੌਹਾਂ ਦੀ ਹੱਕ ਹਲਾਲ ਦੀ ਕਮਾਈ, 10 ਨੌਹਾਂ ਦੀ ਕਮਾਈ। ਸੋ ਇਸੇ ਤਰ੍ਹਾਂ ਹੀ ਮੁਸਲਿਮ ਕਮਿਊਨਿਟੀ ਦੇ ਵਿੱਚ ਇਹ ਗੱਲ ਦੇ ਵੀ ਹੱਕ ਹਲਾਲ ਦੀ ਕਮਾਈ 'ਚ ਚੈਰਿਟੀ ਦੇਣੀ ਹੈ, ਜ਼ਕਾਤ ਦੇਣੀ ਹੈ, ਤੁਸੀਂ ਆਪਣਾ ਜਿੰਨੀ ਵੀ ਕਮਾਈ ਕੀਤੀ ਉਹਦਾ ਹਿਸਾਬ ਕਿਤਾਬ, ਉਹ ਵੀ ਬੜਾ ਕੰਪਲੀਕੇਟਡ ਹੈ, ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ। ਜਿਵੇਂ ਤੁਸੀਂ ਟਾਈਮ 1-2 ਦਿਨ ਦਿਓ ਅਤੇ ਇਹਦੇ ਉੱਤੇ ਬੋਲਾਂ, ਮੈਂ ਬੋਲ ਸਕਦਾ, ਮੇਰੇ ਕੋਲ ਸਾਰੇ ਫੁੱਲ ਫਲੈਸ਼ ਤਿਆਰ ਨੇ, ਪਰ ਪੁਰਾਣੀਆਂ ਝਾੜਨੀਆਂ ਪੈਣਗੀਆਂ ਮਿੱਟੀ ਵਾਲੀਆਂ ਕਿਤਾਬਾਂ। ਸੋ ਉਹਦੇ ਵਿੱਚ ਵੀ ਜ਼ਕਾਤ, ਹਰੇਕ ਮੁਸਲਮਾਨ ਚਾਹੇ ਗਰੀਬ ਹੈ ਅਮੀਰ ਹੈ ਕੋਈ ਵੀ ਹੈ, ਉਹ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਕੱਢ ਕੇ ਦਿੰਦਾ, ਕਿੰਨੇ ਪਰਸੈਂਟ ਜਾਂ 10 ਹੁੰਦਾ ਜਾਂ 12 ਜਾਂ 13 ਮੈਨੂੰ ਪਤਾ ਨਹੀਂ। ਸੋ ਉਹਦੀ ਹੱਕ ਹਲਾਲ ਦੀ ਕਮਾਈ 'ਚੋਂ ਕੁਛ ਚੈਰਿਟੀ ਨੂੰ, ਜਿਹੜੇ ਲੋੜਵੰਦ ਨੇ, ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਸਾਡੇ ਪ੍ਰਾਈਮ ਮਿਨਿਸਟਰ ਨੇ ਉਹ ਜ਼ਕਾਤ ਦੇ ਇਕੱਠੇ ਕਰਕੇ ਦੁਨੀਆ ਦਾ ਸਭ ਤੋਂ ਵਧੀਆ ਹੋਸਪਿਟਲ ਬਣਾਇਆ ਵਾ ਉਹਨਾਂ ਨੇ, ਯੂਨੀਵਰਸਿਟੀ, ਨਵਲ ਯੂਨੀਵਰਸਿਟੀ ਬਣਾਈ ਵੀ ਆ ਉਹਨਾਂ ਨੇ। ਸੋ ਇਸ ਤਰ੍ਹਾਂ ਹੀ ਇੱਥੇ ਤੁਸੀਂ ਦੇਖੋਗੇ ਆਪਣੇ ਟੋਰਾਂਟੋ ਬਰੈਂਪਟਨ ਦੇ ਵਿੱਚ ਕਿੰਨੀਆਂ ਨਮਾਜ਼ ਬਣੀਆਂ ਨੇ, ਉਹ ਇਸੇ ਕਰਕੇ ਵੀ ਹੱਕ ਹਲਾਲ ਦੀ ਕਮਾਈ 'ਚੋਂ ਉਹ ਜ਼ਕਾਤ ਦਿੰਦੇ ਨੇ, ਉਹਨਾਂ ਨਾਲ ਉਹ ਕੰਮ ਚੱਲਦਾ।
ਬਿਲਕੁਲ ਜੀ, ਕਿਉਂਕਿ ਦੇਖੋ ਇਮਰਾਨ ਖਾਨ ਆ, ਚਲੋ ਉਹਨਾਂ ਦੀ ਵੀ ਪਿੱਠ ਸੁਣਦੀ ਹੈ, ਵਧੀਆ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ, ਕਿਉਂਕਿ ਜਿਹੜਾ ਹੁਣ ਕਰਤਾਰਪੁਰ ਦਾ ਪਿੱਛੇ ਜੇ ਲਾਂਘਾ ਖੋਲਿਆ, ਦੇਖੋ ਕਿੰਨੀ ਵਧੀਆ ਗੱਲਬਾਤ ਹੋਈ ਹੈ, ਜਿਵੇਂ ਵੀ ਉਹਦੇ ਵਿੱਚ ਪੋਲੀਟਿਕਸ ਉਹਦੇ ਤੋਂ ਉੱਤੇ ਬਹੁਤ ਹੋਈ ਹੈ, ਪਰ ਫਿਰ ਵੀ ਚੰਗੀ ਚੀਜ਼ ਹੈ। ਦੇਖੋ ਜੇ ਕੋਈ ਵੀ ਆਪਣੇ ਧਰਮ ਨੂੰ ਮੰਨਦਾ ਜਾਂ ਆਪਾਂ ਕਿਸੇ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤਾਂ ਉਹ ਜੇ ਆਪਾਂ ਕੋਈ ਚੀਜ਼ ਇਮੋਸ਼ਨਲੀ ਜਦੋਂ ਆਪਾਂ ਕਿਤੇ ਜੁੜ ਗਏ, ਕਿਉਂਕਿ ਕਿਸੇ ਦੇ ਲਈ ਉਦਾਂ ਦੀ ਇੱਛਾ ਜੋ ਇੱਛਾ ਦੀ ਪੂਰਤੀ ਕਰਨੀ ਉਹ ਬਹੁਤ ਹੀ ਵੱਡੀ ਗੱਲ ਹੁੰਦੀ ਹੈ, ਕਿਉਂਕਿ ਸਰਕਾਰਾਂ ਪੋਲੀਟਿਕਸ ਤਾਂ ਚੱਲਦੀ ਰਹਿੰਦੀ ਹੈ ਸਾਰੇ ਪਾਸੇ।
ਹਾਂ, ਪਰ ਤੁਸੀਂ ਦੇਖੋ ਮਜ਼ੇਦਾਰ ਗੱਲ, ਜਦੋਂ ਕਰਤਾਰਪੁਰ ਲਾਂਘੇ ਖੁੱਲਣ ਦੇ ਉੱਤੇ ਇਮਰਾਨ ਖਾਨ ਨੇ ਗੱਲ ਬੜੀ ਵਧੀਆ ਕਹੀ ਸੀ, ਹਾਲਾਂਕਿ ਉੱਥੇ ਜਿੱਥੇ ਹਿੰਦੂ ਸਿੱਖ ਭਾਈਚਾਰਾ ਬਹੁਤ ਵੱਡੀ ਤਾਦਾਦ ਸੀ ਉੱਥੇ ਮੁਸਲਿਮ ਕਮਿਊਨਿਟੀ ਵੀ ਸੀ, ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਜੇ ਕਿਸੇ ਮੁਸਲਮਾਨ ਨੂੰ ਉਹਦੇ ਕਾਬੇ ਜਾਂ ਮੱਕੇ ਜਾਣ ਦੀ ਆਗਿਆ ਨਾ ਹੋਵੇ ਫਿਰ ਦੇਖੋ ਕੀ ਤੜਫੂਗੇ, ਆਪਾਂ ਨੂੰ ਕਿੰਨਾ ਬੁਰਾ ਲੱਗੂਗਾ। ਤੇ ਜਦੋਂ ਉਹਨਾਂ ਨੂੰ ਬੰਦ ਕੀਤਾ ਹੋਵੇ ਅਚਾਨਕ ਵੀ ਚੱਲ ਤੂੰ ਹੁਣ ਕਾਬਾ ਖੁੱਲ ਗਿਆ ਤੂੰ ਜਾ ਕੇ ਦਰਸ਼ਨ ਕਰ ਸਕਦਾ ਮੱਕੇ ਜਾ ਮਦੀਨੇ ਜਾ, ਸੋ ਉਹਨੂੰ ਕਿੰਨੀ ਖੁਸ਼ੀ ਹੋਊਗੀ। ਕਹਿੰਦਾ ਇਹ ਵੀ ਤਾਂ ਫਿਰ ਸਿੱਖਾਂ ਦਾ ਕਾਬਾ ਹੀ ਹੈ, ਮੱਕਾ ਮਦੀਨਾ ਹੀ ਹੈ, ਤੇ ਇਹ ਵੀ ਭੜਕਦੇ ਨੇ ਵਿਚਾਰੇ, ਕਿੰਨੇ ਤਕਲੀਫ ਨੇ, ਜੇ ਇਹਨਾਂ ਨੂੰ ਦਿਆਂਗੇ ਕਿੰਨੀ ਖੁਸ਼ੀ ਹੋਊ, ਕਹਿੰਦਾ ਕਿੰਨਾ ਨੂਰ ਹੈ। ਕਿੰਨੀ ਵਧੀਆ ਲੌਜਿਕ ਉਹਨੇ ਦਿੱਤੀ ਸੀ, ਜੇ ਸਰਕਾਰਾਂ ਆਪਣੀ ਪੋਲੀਟਿਕਸ ਛੱਡਦਨ, ਮੈਂ ਨੀ ਕਹਿੰਦਾ ਪਾਕਿਸਤਾਨੀ, ਈਵਨ ਇੰਡੀਅਨ,
ਬਿਲਕੁਲ,
ਈਵਨ ਆਪਾਂ ਸੈਂਟਰ ਚ ਬੈਠੇ ਹਾਂ ਜਿਹੜੇ ਰਾਧਾ ਸਵਾਮੀ ਨੇ, ਇਹ ਵੀ ਆਪਣੀ ਪੋਲੀਟਿਕਸ ਛੱਡਦਨ, ਤੇ ਹੋਰ ਵੀ ਜਿਹੜੇ ਪ੍ਰੈਜੈਂਟ ਸੰਤ ਮਤ ਦੇ ਵਿੱਚ ਲੋਕ ਮੰਨਦੇ ਨੇ, ਜੇ ਉਹ ਪਿਓਰ ਰੂਹਾਨੀਅਤ ਦੇ ਉੱਤੇ ਗੱਲ ਕਰਨ ਨਾ, ਦੁਨੀਆ ਕਿਤੇ ਦੀ ਕਿਤੇ ਤਰੱਕੀ ਹੋ ਜਾਏ। ਕਰੋਨਾ ਤਾਂ ਆਉਣਾ ਹੀ ਨਹੀਂ ਸੀ, ਇਹ ਗੱਲ ਮੇਰੀ ਗੱਲ ਪੱਕੀ ਮੰਨ ਲਓ, ਕਰੋਨਾ ਤਾਂ ਆਇਆ ਵੀ ਸਾਡੇ ਪਾਪ ਵੱਧ ਗਏ, ਜ਼ੁਲਮ ਵੱਧ ਗਏ, ਅਸੀਂ ਹੇਰਾ ਫੇਰੀਆਂ ਕਰਨੀਆਂ ਵੱਧ ਗਏ, ਉਪਰੋਂ ਕੋਸ਼ਿਆਂ ਵਿੱਚੋਂ ਅਸੀਂ ਸ਼ੈਤਾਨ ਹੁੰਦੇ ਜਾ ਰਹੇ ਹਾਂ। ਸੋ ਜਦੋਂ ਧਰਤੀ ਤੇ ਭਾਰ ਵੱਧ ਜਾਂਦਾ ਫਿਰ ਉਹਨੂੰ ਹਲਕਾ ਤਾਂ ਕਰਨਾ ਹੀ ਹੈ, ਫਿਰ ਉਹ ਪਰਮਾਤਮਾ ਕਰਦਾ ਹੈਨਾ। ਸੋ ਇਹ ਚਲੋ ਐਨੀਵੇ, ਹੁਣ ਆਪਾਂ ਜਿਹੜੀ ਗੱਲ ਕਰਦੇ, ਤਿੰਨ ਮੈਂ ਗੱਲਾਂ ਦੱਸੀਆਂ ਵੀ, ਇੱਕ ਤਾਂ ਫੇਥ ਹੋਣਾ ਚਾਹੀਦਾ ਅੱਲਾਹ 'ਚ, ਇੱਕ 5 ਟਾਈਮ ਨਮਾਜ਼ ਪੜ੍ਹਨੀ ਹੈ, ਇੱਕ ਜ਼ਕਾਤ ਦੇਣੀ ਹੈ, ਫਿਰ ਹੈਗੀ ਫਾਸਟਿੰਗ ਰੋਜ਼ੇ, 2 ਵਾਰ ਸਾਲ 'ਚ ਰੋਜ਼ੇ ਰੱਖਦੇ ਨੇ ਇਹ, ਹਾਂਜੀ, ਫਿਰ ਹੈਗਾ ਹੱਜ 'ਤੇ ਜਾਣਾ, ਹੱਜ ਵੀ ਬੜਾ ਇੰਪੋਰਟੈਂਟ ਹੈ
ਜੀ
ਇੱਕ ਮੁਸਲਮਾਨ ਦੇ ਲਈ, ਹੱਜ ਤੇ ਉਹਦੇ ਜਾਣਾ, ਜਿਵੇਂ ਸਾਡੇ ਧਾਰਮਿਕ ਸਥਾਨ ਤੇ ਜਾਂਦੇ ਨਾ ਅਸੀਂ, ਕੋਈ ਗੰਗਾ ਜੀ ਜਾ ਕੇ ਇਸ਼ਨਾਨ ਕਰ ਆਉਂਦੇ ਹਾਂ, ਦਰਬਾਰ ਸਾਹਿਬ ਚਲੇ ਜਾਂਦੇ ਹਾਂ, ਕੋਈ ਨੈਣਾ ਦੇਵੀ ਚਲੇ ਜਾਂਦਾ, ਕੋਈ ਕਿਤੇ ਚਲੇ ਜਾਂਦਾ, ਸੋ ਇਸੇ ਤਰ੍ਹਾਂ ਹੀ ਜਿਹੜਾ ਮੁਸਲਮਾਨ ਹੈ ਜਿੱਥੇ ਵੀ, ਕਿਉਂਕਿ ਥਰੂ ਆਊਟ ਦਾ ਵਰਲਡ ਮੁਸਲਮਾਨ ਰਹਿੰਦੇ ਨੇ, ਤੇ ਉਹਨਾਂ ਲਈ ਇਹ ਹੈ ਵੀ ਆਪਣੀ ਲਾਈਫ ਟਾਈਮ ਦੇ ਵਿੱਚ ਘੱਟੋ ਘੱਟ ਇੱਕ ਵਾਰ ਹੱਜ ਜ਼ਰੂਰ ਕਰਕੇ ਆਓ
ਜੀ।
ਸੋ ਹੱਜ ਜਿਹੜੀ ਹੈ ਬਹੁਤ ਲਾਈਕ, ਜੇ ਹੁਣ ਬੰਦਾ ਕੋਈ ਗਰੀਬ ਹੈ ਜਾਂ ਕੋਈ ਬਿਮਾਰ ਹੈ ਨਹੀਂ ਜਾ ਸਕਦਾ, ਹਾਂ ਉਹਦਾ ਸਬਸਟੀਟਿਊਟ, ਮੈਂ ਹੁਣ ਇੰਨੀਆਂ ਜ਼ਿਆਦਾ ਡਿਟੇਲ ਕੰਪਲੀਕੇਟਡ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ, ਉਹ ਵੀ ਉਹਦਾ ਸਲਿਊਸ਼ਨ ਦਿੱਤਾ ਵਾ ਵੀ ਉਹ ਕਿਸੇ ਨੂੰ ਭੇਜ ਸਕਦਾ ਜਿਹੜਾ ਜਿਹਨੇ ਅੱਗੇ ਨਾ ਕੀਤਾ ਹੋਵੇ ਆਪਣੇ ਪੈਸੇ ਦੇ ਕੇ, ਪਰ ਹੱਜ ਕਰਨਾ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜ਼ਰੂਰੀ ਹੈ। ਹੁਣ ਆਪਾਂ ਹੱਜ ਦੀ ਗੱਲ ਕਰਾਂਗੇ, ਬੜੀ ਵਧੀਆ ਗੱਲ ਹੈ। ਸੋ ਉਸ ਤੋਂ ਪਹਿਲਾਂ ਕੈਨ ਯੂ ਪੁੱਟ ਇਟ ਏ ਸੌਂਗ ਪਲੀਜ਼ ਫੋਰ ਈਦ।
ਮਿਲੋ ਤੁਮ I'm Caroline Riseborough, President and CEO of Trillium Health Partners Foundation, and I'd like to wish you all a happy Eid al-Fitr. After a month of fasting, prayer, introspection, and good deeds, now is the time to celebrate the joy of family and our shared community with food and gifts. The Muslim community has a powerful history of supporting healthcare and our hospital, and the need has never been greater. Our doctors, nurses, and allied health professionals are on the front line every day fighting to save lives from COVID-19. So as we celebrate, please consider offering a prayer of thanks to our frontline staff and consider a donation to support their efforts through the Mississauga Muslim Community fundraising page by visiting trilliumgiving.ca/MMC. Thank you so much and Eid Mubarak.
Welcome back. ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਅੱਜ ਈਦ ਦੇ ਉੱਪਰ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਕਰਦੇ ਹਾਂ ਜਿੰਨੀ ਕਿ ਤੁਛ ਬੁੱਧੀ ਸਾਡੇ ਕੋਲ ਹੈਗੀ। ਸੋ ਅਸੀਂ ਗੱਲਬਾਤ ਕਰ ਰਹੇ ਸੀ ਹੁਣ ਤੱਕ ਵੀ ਈਦ ਕਿੰਨੇ ਤਰ੍ਹਾਂ ਦੀ ਹੈ, ਕਿੰਨੇ ਸਾਲ ਦੇ ਵਿੱਚ ਦੋ ਵਾਰ ਮਨਾਈ ਜਾਂਦੀ ਹੈ, ਛੋਟੀ ਈਦ ਕੀ ਹੈ, ਵੱਡੀ ਈਦ ਕੀ ਹੈ, ਈਦ ਕਿਉਂ ਮਨਾਈ ਜਾਂਦੀ ਹੈ, ਰਮਜ਼ਾਨ ਕੀ ਹੈ, ਰੋਜ਼ੇ ਕੀ ਹੁੰਦੇ ਨੇ, ਈਦ ਦੇ ਵਿੱਚ ਅਸੀਂ ਕੀ ਕੀ ਕਰਦੇ ਹਾਂ ਅਤੇ ਈਦ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਨੇ, ਇੰਪੋਰਟੈਂਟ ਗੱਲਾਂ, ਉਹਦੇ ਬਾਰੇ ਗੱਲ ਕੀਤੀ। ਫਿਰ ਅਸੀਂ ਗੱਲਬਾਤ ਕੀਤੀ ਸੀਗੀ ਕਿ ਜਿਹੜਾ ਇੱਕ ਕੁਰਾਨ ਦੇ ਵਿੱਚ ਵਿਸ਼ਵਾਸ ਕਰਦੇ ਨੇ ਮੁਸਲਿਮ ਭਾਈਚਾਰਾ, ਜਿਹੜਾ ਇੱਕ ਸੱਚਾ ਮੁਸਲਮਾਨ ਹੈ ਉਹਨੂੰ ਕਿਹੜੀਆਂ ਕਿਹੜੀਆਂ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਅਡੋਪਟ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਫੇਥ ਇਨ ਅੱਲਾ, ਨਮਾਜ਼ ਪੜ੍ਹਨੀ ਹੈ, ਜ਼ਕਾਤ ਪੜ੍ਹਨੀ ਹੈ, ਰੋਜ਼ੇ ਰੱਖਣੀ ਹੈ ਅਤੇ ਹੱਜ ਕਰਤੇ ਜਾਣਾ। ਸੋ ਅਸੀਂ ਹੁਣ ਹੱਜ ਦੇ ਉੱਤੇ ਗੱਲਬਾਤ ਕਰਾਂਗੇ ਪਵਨ ਜੀ। ਸੋ ਹੱਜ ਜਿਹੜੀ ਹੈਗੀ ਇਹ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਵੀ ਇੱਕ ਵਾਰ ਤੁਹਾਨੂੰ ਜ਼ਰੂਰ ਕਰ ਲੈਣੀ ਚਾਹੀਦੀ ਹੈ ਵੀ ਜੇ ਤੁਸੀਂ ਕਰ ਲਈ ਨਾ ਤੁਹਾਡੀ ਜ਼ਿੰਦਗੀ ਦਾ ਪਰਪਜ਼ ਪੂਰਾ ਹੋ ਗਿਆ। ਮੈਂ ਇਸ ਗੱਲ ਨਾਲ ਜਿਸ ਤਰ੍ਹਾਂ ਕਹਿੰਦੇ ਨਾ ਵੀ ਦੈਟ ਇਜ਼ ਦਾ ਅਲਟੀਮੇਟ ਗੋਲ ਆਫ ਲਾਈਫ ਜਿਹੜਾ ਵੀ ਹੱਜ ਕਰਨਾ। ਸੋ ਜਿਹੜੀ ਹੱਜ ਹੈ, ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਕ ਸ਼ਹਿਰ ਹੈ ਮੱਕਾ ਤੇ ਦੂਜਾ ਮਦੀਨਾ, ਆਪਾਂ ਜਦੋਂ ਪਤਾ ਹੀ ਕਹਿੰਦੇ ਮੱਕਾ ਮਦੀਨਾ, ਮੱਕਾ ਮਦੀਨਾ। ਸੋ ਮੱਕੇ ਜਿਹੜਾ ਇੱਕ ਸ਼ਹਿਰ ਹੈ ਸਾਊਦੀ ਅਰੇਬੀਆ ਦੇ ਵਿੱਚ, ਉੱਥੇ ਇੱਕ ਬਹੁਤ ਵੱਡੀ ਸਾਰੀ ਮਸਜਿਦ ਹੈ
ਜੀ।
ਉਹ ਮਸਜਿਦ ਦੇ ਬਿਲਕੁਲ ਸੈਂਟਰ ਦੇ ਸੁਕੇਅਰ ਹੈ ਕਾਲੇ ਜਿਹੇ ਰੰਗ ਦੀ, ਉਹਨੂੰ ਕਾਬਾ ਕਹਿੰਦੇ ਨੇ, ਬਿਲਡਿੰਗ ਨੂੰ ਕਾਬਾ ਕਹਿੰਦੇ ਨੇ
ਜੀ।
ਸੋ ਉਹ ਕਾਬਾ ਜਦੋਂ ਬਣਾਇਆ ਸੀਗਾ, ਕਿਹਾ ਜਾਂਦਾ ਵੀ ਉਹ ਅਬਰਾਹਮ ਨੇ ਜਦੋਂ ਆਪਣੇ ਮੁੰਡੇ ਦੀ ਕੁਰਬਾਨੀ ਦੇਣ ਦੀ ਕੋਸ਼ਿਸ਼ ਕੀਤੀ ਵੀ ਅੱਲਾਹ ਦਾ ਹੁਕਮ ਮੰਨ ਕੇ, ਉਸ ਤੋਂ ਬਾਅਦ ਦੇ ਵਿੱਚ ਉਹਨੇ ਇਹ ਜਿਹੜੀ ਆ ਕਾਬਾ, ਜਿਹੜੀ ਬਿਲਡਿੰਗ ਦਾ ਨਾਂ ਹੈ, ਮਤਲਬ ਇਹ ਗੱਲ ਕਲੀਅਰ ਮੈਂ ਤੁਹਾਨੂੰ ਕਰਨੀ ਚਾਹੁੰਦਾ, ਉਹਦੀ ਬਹੁਤ ਇੰਪੋਰਟੈਂਸ ਹੈ, ਆਫਕੋਰਸ ਸਪਿਰਚੁਅਲ ਵੀ ਹੋਏਗੀ, ਪਰ ਮੈਂ ਤਾਂ ਆਪਣੇ ਭੈਣ ਭਰਾਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਪੰਜਾਬੀ ਭੈਣ ਭਰਾਵਾਂ ਨੂੰ ਵੀ ਕਾਬਾ ਉਸ ਸਕੇਅਰ ਬਿਲਡਿੰਗ ਦਾ ਨਾਂ ਹੈ ਕਾਬਾ
ਜੀ।
ਸੋ ਜਦੋਂ ਲੋਕ ਉੱਥੇ ਹੱਜ ਆਉਂਦੇ ਨੇ ਮੱਕੇ ਦੇ ਵਿੱਚ, ਮੱਕਾ ਸ਼ਹਿਰ ਦਾ ਨਾਂ ਹੈ
ਜੀ,
ਸੋ ਉਹਦੇ ਵਿੱਚ ਕੀ ਕਰਦੇ ਨੇ ਕਿ ਚਿੱਟੇ ਕੱਪੜੇ ਪਾਏ ਹੁੰਦੇ ਨੇ, ਤੁਸੀਂ ਜਦੋਂ ਵੀ ਦੇਖੋਗੇ ਵੀ ਜਿਹੜਾ ਹਾਜੀ ਨੇ, ਹਾਜੀ ਉਹ ਜਿਹੜਾ ਹੱਜ ਕਰਕੇ ਆਵੇ ਸਿੱਧੀ ਗੱਲ ਹੈ ਜੀ। ਸੋ ਉਹ ਕੀ ਆ, ਚਿੱਟੇ ਕੱਪੜੇ ਪਾ ਕੇ ਜਾਂਦੇ ਨੇ, ਸੋ ਉਹਦੇ ਆਲੇ ਦੁਆਲੇ ਬਿਲਡਿੰਗ ਦੇ ਆਲੇ ਦੁਆਲੇ 7 ਚੱਕਰ ਕੱਢਦੇ ਨੇ
ਜੀ।
ਚੱਕਰ 7 ਕਲੋਕ ਵਾਈਜ਼ ਹੋਣੇ ਚਾਹੀਦੇ ਨੇ, ਨਹੀਂ ਤਾਂ ਭੀੜ ਇੱਕ ਦੂਜੇ 'ਚ ਵੱਜ ਵੱਜ ਕੀ ਮਰ ਜੂ, ਇੰਨੀ ਭੀੜ ਹੁੰਦੀ ਹੈ। ਅਤੇ ਦੂਜੀ ਗੱਲ, ਖੱਬੇ ਹੱਥ ਹੋਣਾ ਚਾਹੀਦਾ ਸਾਡਾ, ਕਾਬੇ ਵੱਲ ਜਿਹੜਾ ਸਾਡੀ ਹੈ ਨਾ ਫੇਸ, ਖੱਬੇ ਚੱਲ, ਹੁਣ ਚਲੋ ਮੈਂ ਕੰਪਲੀਕੇਟ ਨਹੀਂ ਕਰਦਾ, 7 ਚੱਕਰ ਕੱਢਦੇ ਨੇ ਉਹਨੂੰ ਜਿਹੜਾ ਵੀ ਬੰਦਾ ਹੱਜ ਤੇ ਜਾਂਦਾ। ਉਸ ਤੋਂ ਬਾਅਦ 7 ਚੱਕਰ ਕੱਢਣ ਤੋਂ ਬਾਅਦ 2 ਉੱਥੇ ਪਹਾੜੀਆਂ ਨੇ
ਜੀ,
ਮੈਂ ਉਹਦਾ ਵੀ ਦੱਸੂਗਾ, ਸਫਾ ਐਂਡ ਮਰਵਾ, ਅਲ ਸਫਾ ਅਲ ਮਰਵਾ, ਇਹ 2 ਜੋ ਪਹਾੜੀਆਂ ਨੇ, ਜਦੋਂ ਅਬਰਾਹਮ ਨੇ ਆਪਣੇ ਬੇਟੇ ਦੀ ਕੁਰਬਾਨੀ ਕਹਿੰਦੇ ਦਿੱਤੀ ਸੀ ਬਵਾਲੇ ਦੁਨੀਆ ਦੇ ਨਾਲ, ਤਾਂ ਉਹਦੀ ਵਾਈਫ ਜਿਹੜੀ ਖੜੀ ਸੀਗੀ ਉਹ ਆ 2 ਪਹਾੜੀਆਂ ਦੇ ਵਿੱਚ ਭੱਜੀ ਫਿਰਦੀ ਹੈ
ਜੀ
ਪਾਣੀ ਲਿਆਉਣ ਲਈ, ਤਾਂ ਕਿ ਉਹ ਜਿੰਦਾ ਕਰੇ ਵੀ ਉਹਦੇ ਤਾਂ ਖੂਨ ਨਿਕਲਿਆ, ਜਦੋਂ ਕਿ ਨਿਕਲਿਆ ਨਹੀਂ ਸੀਗਾ, ਨਿਕਲਿਆ ਜਾਨਵਰੀ ਸੀ, ਕਿਉਂਕਿ ਮਾਲਕ ਦੀ ਕਿਰਪਾ ਸੀਗੀ
ਜੀ।
ਸੋ ਉਹ ਜਦੋਂ ਪਾਣੀ ਲਿਆਉਂਦੀ ਹੈ 7 ਗੇੜੇ ਕਰਦੇ ਨੇ, ਸੋ ਅੱਜ ਵੀ ਉਹ ਰਿਵਾਜ ਹੈ ਜਾਂ ਕਹਿ ਦੋ ਵੀ ਲੋਕਾਂ ਦਾ ਵਿਸ਼ਵਾਸ ਹੈ ਕਿ ਉਹ ਦੋਨਾਂ ਪਹਾੜਾਂ ਦੇ ਵਿੱਚ 7 ਵਾਰੀ ਭੱਜ ਕੇ ਆਉਂਦੇ ਨੇ, 7 ਵਾਰੀ ਉਹ ਤੁਰ ਕੇ ਆਉਂਦੇ ਨੇ, ਇਹ ਵੀ ਇੱਕ ਹੱਜ ਦਾ ਇੱਕ ਪਾਰਟ ਹੈ
ਜੀ।
ਹਾਂਜੀ, ਉਸ ਤੋਂ ਬਾਅਦ ਕੀ ਹੈ ਵੀ ਜਿਹੜੀ ਮੈਂ ਗੱਲ ਕੀਤੀ, ਮੈਂ ਉਹ ਭੁੱਲ ਗਿਆ ਵੀ ਪਹਾੜ ਪਰਬ ਜਿੱਥੇ ਅਬਰਾਹਮ ਆਪਣੇ ਬੇਟੇ ਨੂੰ ਲੈ ਕੇ ਗਿਆ ਸੀ, ਵਾਕਈ ਉਹਦਾ ਨਾਂ ਜੋ ਮੈਂ ਕਿਹਾ ਸੀ ਅਰਾਫਤ ਹੀ ਹੈ, ਅਰਾਫਤ ਦੇ ਉੱਤੇ ਫਿਰ ਉਹ ਜਾਂਦੇ ਨੇ, ਜਾ ਕੇ ਮੱਕੇ ਦੇ ਵਿੱਚ ਹੀ ਹੈ, ਉੱਥੇ ਬੈਠ ਕੇ ਫਿਰ ਆਪਣੇ ਅੱਲਾ ਦੇ ਅੱਗੇ, ਆਪਣੇ ਖੁਦਾ ਦੇ ਅੱਗੇ ਆਪਣੀਆਂ ਗਲਤੀਆਂ ਦਾ ਪਛਤਾਪ ਕਰਦੇ ਨੇ ਵੀ ਸਾਨੂੰ ਬਖਸ਼ ਲੈ, ਬਖਸ਼ ਲੈ, ਬਖਸ਼ ਲੈ, ਉੱਥੇ ਬੈਠ ਕੇ ਬਖਸ਼ ਜਾਂਦੇ ਨੇ ਵੀ ਜਿੰਨੇ ਵੀ ਅਸੀਂ ਪਾਪ ਕੀਤੇ ਨੇ, ਬੁਰੇ ਕੀਤੇ ਨੇ, ਉਹ ਖੁੱਲ੍ਹ ਕੇ ਉਹਨਾਂ ਨਾਲ ਗੱਲਬਾਤ ਕਰਦੇ ਨੇ, ਅਤੇ ਕਿਹਾ ਜਾਂਦਾ ਕਿ ਜਿਹੜਾ ਬੰਦਾ ਸੱਚੇ ਦਿਲੋਂ ਖੁਦਾ ਦੇ ਅੱਗੇ, ਅੱਲਾ ਦੇ ਅੱਗੇ ਫਰਿਆਦ ਕਰਦਾ, ਉਹਦੇ ਜਿਹੜੇ ਗੁਨਾਹ ਨੇ ਉਹ ਬਖਸ਼ ਲਏ ਜਾਂਦੇ ਨੇ। ਸੋ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਗੱਲ ਮੈਂ ਦੱਸਣੀ ਚਾਹੁੰਦਾ ਵੀ ਇੱਕ ਉੱਥੇ ਹੋਰ ਸਿਟੀ ਆ, ਉਹਨੂੰ ਮੀਨਾ ਕਹਿੰਦੇ ਨੇ
ਜੀ।
ਮੀਨਾ ਦੇ ਵਿੱਚ ਅੱਗੇ 3 ਪਿੱਲਰ ਹੁੰਦੇ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ 3 ਪਿੱਲਰ ਹੁੰਦੇ ਸੀ, ਹੁਣ ਉਹ ਦੀਵਾਰ ਬਣ ਗਈ
ਜੀ,
ਤੇ ਹਰੇਕ ਬੰਦਾ 7 ਕੰਕਰ ਛੋਟੇ ਛੋਟੇ ਕਾਂਕਰ, ਵੱਡੇ ਵੱਡੇ ਤਾਂ ਨਹੀਂ ਮਾਰ, ਬੰਦੇ ਮਰ ਜਾਣਗੇ, ਕਈ ਵਾਰੀ ਸੱਟਾਂ ਵੀ ਲਾ ਜਾਂਦੇ। ਸੰਤ ਕਾਂਕਰ ਉਹ ਦੀਵਾਰ ਦੇ ਉੱਤੇ ਜਾਂ ਪਿੱਲਰ ਦੇ ਉੱਤੇ ਮਾਰਦੇ ਨੇ। ਇਹ ਮੰਨਿਆ ਜਾਂਦਾ ਵੀ ਇਹ ਸ਼ੈਤਾਨ ਸੀ ਜਿਹੜਾ ਕਿ ਮਿਸਗਾਈਡ ਕਰ ਰਿਹਾ ਸੀਗਾ ਅਬਰਾਹਮ ਨੂੰ ਵੀ ਖੁਦਾ ਖਾਦਾ ਨੇ ਤੈਨੂੰ ਕੁਛ ਨਹੀਂ ਕਿਹਾ, ਐਵੇਂ ਤੂੰ ਕੁਛ ਨਾ ਕਰ, ਕੁਰਬਾਨੀ ਨਾ ਕਰ। ਮਤਲਬ ਉਹ ਇਹ ਮੰਨਿਆ ਜਾਂਦਾ ਵੀ ਉਹ ਰੋੜਾ ਅਟਕਾ ਰਿਹਾ ਸੀ ਵੀ ਕਿਤੇ ਖੁਦਾ ਦਾ ਇਹ ਪੱਕਾ ਪਿਆਰਾ ਨਾ ਬਣ ਜੇ, ਭਗਤ ਨਾ ਬਣ ਜੇ, ਇਸ ਕਰਕੇ ਉਹਨੂੰ ਮਿਸਗਾਈਡ ਕਰ ਰਿਹਾ ਸੀਗਾ। ਸੋ ਉਹ ਸ਼ੈਤਾਨ ਨੂੰ ਜਦੋਂ ਵੀ ਕੋਈ ਮੁਸਲਮਾਨ ਜਾਂਦਾ ਵੀ ਕਿਉਂਕਿ ਉਹਨੇ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ ਅਬਰਾਹਮ ਨੂੰ, ਇਸ ਕਰਕੇ ਉੱਥੇ ਸੱਤ ਕੰਕਰ ਵੀ ਮਾਰਦੇ ਨੇ। ਤੇ ਉਸ ਤੋਂ ਬਾਅਦ ਆਪਣਾ ਸ਼ੇਵ ਹੈਡ ਕਰਾ ਕੇ ਜੋ ਕੁਛ ਵੀ ਆਉਂਦੇ ਨੇ, ਤੇ ਜਦੋਂ ਵਾਪਸ ਆਉਂਦੇ ਨੇ ਲੋਕ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ, ਲੋਕ ਕਹਿੰਦੇ ਨੇ ਵੀ ਹਾਜੀ ਆ ਗਏ, ਹਾਜੀ ਆ ਗਏ, ਉਹਨੂੰ ਚੰਗੀ ਭਾਵਨਾ ਨਾਲ ਲੋਕ ਵੈਲਕਮ ਕਰਦੇ ਨੇ ਕਿਉਂਕਿ ਹੱਜ ਕਰਕੇ ਆਇਆ। ਪਰ ਜਿੱਥੇ ਤੱਕ ਗੱਲ ਇੱਕ ਹੋਰ ਹੈ, ਮੈਂ ਗੱਲ ਉਹ ਵੀ ਦੱਸਣੀ ਚਾਹੁੰਦਾ ਵੀ ਅਨਆਫੀਸ਼ਲੀ
ਜੀ,
ਹੈ ਨਾ, ਇਹ ਤਾਂ ਆਫੀਸ਼ਲੀ ਹੋ ਗਈ ਨਾ ਮੱਕੇ ਦੀ ਗੱਲ, ਅਨਆਫੀਸ਼ਲੀ ਮਦੀਨਾ ਵੀ ਜਾਂਦੇ ਨੇ ਲੋਕ
ਜੀ।
ਮਦੀਨੇ ਕਬਰ ਬਣੀ ਵੀ ਹੈ ਮੁਹੰਮਦ ਸਾਹਿਬ ਦੀ
ਜੀ,
ਉਹ ਬੇਸ਼ੱਕ ਉਹ ਹੱਜ ਦਾ ਪਾਠ ਨਹੀਂ, ਪਰ ਜਾਂਦੇ ਉੱਥੇ ਸਾਰੇ ਨੇ, ਉੱਥੇ ਜਾ ਕੇ ਉੱਥੇ ਵੀ ਸਜਦਾ ਕਰਦੇ ਨੇ, ਕਿੱਥੇ ਮੁਹੰਮਦ ਸਾਹਿਬ ਦੀ ਕਬਰ ਬਣੀ ਵੀ ਹੈ ਮਦੀਨਾ ਦੇ ਵਿੱਚ। ਸੋ ਇਹ ਸਾਰੀ ਗੱਲ ਹੱਜ ਦੇ ਉੱਤੇ ਸੀਗੀ। ਸੋ ਹੁਣ ਜਿਹੜੀ ਮੁਹੰਮਦ ਸਾਹਿਬ ਦੀ ਗੱਲ ਹੈ, ਮੈਂ ਤੁਹਾਨੂੰ ਛੋਟੀ ਜਿਹੀ ਸਾਖੀ ਸੁਣਾ ਦਾ ਨਾ, ਤੁਸੀਂ ਦੇਖੋਗੇ ਵੀ ਜਦੋਂ ਮੁਹੰਮਦ ਸਾਹਿਬ ਸੀ, ਕਿਉਂਕਿ ਹਰ ਵਕਤ ਉਹ ਅੱਲਾਹ ਦੇ ਰੰਗ ਦੇ ਵਿੱਚ ਰੰਗੇ ਰਹੇ ਹੁੰਦੇ ਸੀਗੇ
ਜੀ,
ਹਾਂਜੀ, ਜਿਸ ਤਰ੍ਹਾਂ ਮੁਰਸ਼ਿਦ ਆਪਣਾ ਮੁਰਸ਼ਿਦ ਦੇ ਰੰਗ ਦੇ ਰੰਗ ਵਿੱਚ ਰੰਗੇ ਹੁੰਦੇ ਸੀ ਅੱਲਾਹ ਦੇ ਵਿੱਚ ਹਰ ਵਾਰੀ, ਹਾਂਜੀ। ਸੋ ਇੱਕ ਵਾਰੀ ਕੋਈ ਉਹ ਜਿਹੜਾ ਕੁਛ ਜਦੋਂ ਕੁਛ ਲੋਕ ਉਹਨਾਂ ਕੋਲ ਬੈਠ ਕੇ ਸਿੱਖਿਆ ਲੈਂਦੇ ਹੁੰਦੇ ਸੀ, ਟੀਚਿੰਗ ਲੈਂਦੇ, ਕੋਈ ਬੰਦਾ ਆ ਗਿਆ
ਜੀ,
ਉਹ ਕਹਿੰਦਾ ਤੈਨੂੰ ਕੀ ਰੱਬ ਰੂਪ ਦੇ ਬਾਰੇ ਜਾਂ ਪਰਮਾਤਮਾ ਬਾਰੇ ਅੱਲਾਹ ਬਾਰੇ ਗਿਆਨ ਹੈ
ਜੀ,
ਹੈ ਨਾ। ਉਹ ਮੁਹੰਮਦ ਸਾਹਿਬ ਸਮਾਈਲ ਦੇ ਜਾਂਦੇ ਹੁੰਦੇ ਸੀਗੇ, ਕਿਉਂਕਿ ਜਿਹੜੇ ਬੰਦੇ ਨੂੰ ਪਤਾ ਕਿ ਮੇਰੇ ਕੋਲ ਕੀ ਕੁਛ ਹੈ ਅੰਦਰ, ਹੀ ਸ਼ੁੱਡ ਨਾਟ ਐਡਵਰਟਾਈਜ਼। ਜੇ ਤੁਹਾਨੂੰ ਪਰਮਾਤਮਾ ਦਾ ਗਿਆਨ ਹੋ ਗਿਆ, ਅੱਲਾਹ ਨਾਲ ਤੁਹਾਡੀ ਮੇਲ ਮਿਲਾਪ ਹੋ ਗਿਆ, ਤਾਂ ਵਾਈ ਸ਼ੁੱਡ ਯੂ ਵਾਂਟ ਟੂ ਟੈਲ ਐਵਰੀਬਾਡੀ? ਕਿਉਂਕਿ ਜਿਸ ਤਰ੍ਹਾਂ ਤੁਹਾਡੇ ਕੋਲ ਜੇਬ ਦੇ ਵਿੱਚ ਤੁਹਾਡੇ ਕੋਲ ਬੈਂਕ ਦੇ ਵਿੱਚ ਮਿਲੀਅਨ ਡਾਲਰ ਪਿਆ, ਤੁਹਾਨੂੰ ਕੀ ਲੋੜ ਹੈ ਰੌਲਾ ਪਾਉਣ ਦੀ, ਮੇਰੇ ਕੋਲ ਮਿਲੀਅਨ ਹੈ, ਮਿਲੀਅਨ ਹੈ, ਮਿਲੀਅਨ, ਤੁਹਾਨੂੰ ਤਾਂ ਪਤਾ ਹੀ ਹੈ ਮੈਂ ਅਮੀਰ ਹਾਂ। ਸੋ ਇਸੇ ਤਰ੍ਹਾਂ ਹੀ ਮੁਹੰਮਦ ਸਾਹਿਬ ਜਿਹੜੇ ਸੀਗੇ ਉਹ ਖੁਦਾ ਦੇ ਪੈਗੰਬਰ ਸੀਗੇ ਜਾਂ ਉਹਨਾਂ ਦੇ ਭਗਤ ਸੀਗੇ, ਪਿਓਰ ਸੇਂਟ ਸੀ ਜਾਂ ਮੈਂ ਰਫ ਲੈਂਗੁਏਜ ਕਹਿੰਦੇ ਹਾਂ। ਪਰ ਉਹ ਜਿਹੜਾ ਬੰਦਾ ਸੀ ਉਹਦਾ ਨਾਮ ਮੈਂ ਭੁੱਲ ਗਿਆ, ਕੋਈ ਸ਼ਰਾਰਤੀ ਜਿਹਾ ਬੰਦਾ ਹੋਣਾ ਕੋਈ ਮੇਰੇ ਵਰਗਾ ਹੀ, ਤੇ ਉਹ ਕਹਿੰਦਾ ਸੀ ਵੀ ਨਹੀਂ 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 ਤੁਹਾਨੂੰ ਕੋਈ ਗਿਆਨ ਨਹੀਂ। ਇੱਕ ਦਿਨ ਕੀ ਕੀਤਾ, ਥੋੜੇ ਜਿਹੇ ਲੋਕ ਉੱਥੇ ਬੈਠੇ ਸੀਗੇ, ਉਹ ਕਹਿੰਦਾ ਜਾ ਕੇ ਮੁਹੰਮਦ ਸਾਹਿਬ ਨੂੰ, ਕਹਿੰਦਾ ਤੂੰ ਮਤਲਬ ਮੈਨੂੰ ਖੁਦਾ ਦੀਆਂ ਗੱਲਾਂ ਸੁਣਾਉਣਾ ਜਾਂ ਕੁਛ ਸੁਣਾਉਣਾ, ਤੂੰ ਮੈਨੂੰ ਐਂ ਦੱਸ ਮੇਰੀ ਮੁੱਠੀ ਦੇ ਵਿੱਚ ਕੀ ਹੈ
ਜੀ।
ਕਹਿੰਦਾ ਜੇ ਤੂੰ ਇਹ ਦੱਸ ਦੇ ਨਾ ਚੱਲਾ ਤਾਂ ਛੋਟੀ ਜਿਹੀ ਗੱਲ ਹੈ ਵੀ ਮੇਰੀ ਮੁੱਠੀ ਦੇ ਵਿੱਚ ਕੀ ਹੈ, ਮੈਂ ਤੈਨੂੰ ਮੰਨ ਜਾਊਂਗਾ। ਤੇ ਮੁਹੰਮਦ ਸਾਹਿਬ ਕਹਿੰਦੇ ਮੁਸਕਰਾਏ ਪਵਨ ਜੀ, ਤੇ ਮੁਸਕਰਾ ਕੇ ਕਹਿਣ ਲੱਗੇ ਕਿ ਇਹ ਤਾਂ ਕਹਿੰਦਾ ਬਹੁਤ ਛੋਟੀ ਗੱਲ ਆ, ਮੁੱਠੀ ਚ ਕੀ ਹੈ, ਤੂੰ ਐਂ ਪੁੱਛ, ਮੈਂ ਤੂੰ ਐਂ ਦੱਸ ਵੀ ਤੂੰ ਮੁੱਠੀ ਨੂੰ ਪੁੱਛ ਕੇ ਮੈਂ ਕੀ ਆ
ਜੀ,
ਇਹ ਨਾ ਪੁੱਛ ਕੇ ਮੈਂ ਦੱਸਾਂਗੇ ਮੁੱਠੀ ਚ ਕੀ ਆ, ਤਾਂ ਛੋਟੀ ਗੱਲ ਆ, ਤੂੰ ਜਿਹੜੀ ਮੁੱਠੀ ਚੀਜ਼ ਲੈ ਕੇ ਆਇਆ ਨਾ ਉਹਨੂੰ ਪੁੱਛ ਪਹਿਲਾਂ ਵੀ ਮੈਂ ਕੀ ਚੀਜ਼ ਆ
ਜੀ,
ਹੈ ਨਾ। ਉਹ ਕਹਿੰਦਾ ਉਹ ਤਾਂ ਬੇਜਾਨ ਹੈ ਜੀ, ਪੱਥਰ ਹੈ ਜਾਂ ਮਿੱਟੀ ਹੈ ਜਾਂ ਜੋ ਕੁਛ ਵੀ ਹੈ, ਤਾਂ ਬੇਜਾਨ ਆ, ਉਹਨੂੰ ਮੈਂ ਕਿਵੇਂ ਪੁੱਛਾਂ
ਜੀ।
ਤੇ ਮੁਹੰਮਦ ਸਾਹਿਬ ਨੇ ਗੱਲ ਕਹੀ ਸੀਗੀ, ਕਹਿੰਦੇ ਜੇ ਉਹਦੀ ਰਹਿਮਤ ਹੋ ਜਾਏ ਨਾ ਉਹ ਬੇਜਾਨ ਦੇ ਵਿੱਚ ਵੀ ਜਾਨ ਪਾ ਦਿੰਦਾ। ਸੋ ਉਹ ਨੂਰ ਕਰਕੇ, ਇਸੇ ਕਰਕੇ ਆਪਾਂ ਰੱਬ ਕਹਿੰਦੇ ਹਾਂ, ਇਸੇ ਕਰਕੇ ਅੱਲਾਹ ਕਹਿੰਦੇ ਹਾਂ, ਇਸੇ ਕਰਕੇ ਵਾਹਿਗੁਰੂ ਕਹਿੰਦੇ ਹਾਂ। ਜਦੋਂ ਉਹਨਾਂ ਨੇ ਕਿਹਾ ਵੀ ਉਹਨੂੰ, ਕਿਉਂਕਿ ਅਣਜਾਣ ਬੰਦਾ ਸੀ, ਉਹ ਕਹਿੰਦਾ ਤਾਂ ਬੇਜਾਨ ਚੀਜ਼ ਹੈ, ਉਹ ਕਿਵੇਂ ਬੋਲੂਗੀ? ਉਹ ਕਹਿੰਦਾ ਨਹੀਂ, ਜੇ ਮੈਂ ਚਾਹਾਂ, ਮੈਂ ਨਹੀਂ ਕਿਹਾ, ਉਹਨਾਂ ਨੇ ਕਹਿੰਦਾ ਜੇ ਅੱਲਾਹ ਚਾਹੇ, ਵਾਹਿਗੁਰੂ ਚਾਹੇ, ਪਰਮਾਤਮਾ ਚਾਹੇ, ਖੁਦਾ ਚਾਹੇ, ਤਾਂ ਉਹ ਬੇਜਾਨ ਚੀਜ਼ ਦੇ ਵਿੱਚ ਵੀ ਜਾਨ ਪੈ ਜਾਂਦੀ ਆ। ਜੇ ਉਹਨੇ ਜਾਨ ਵਿੱਚੋਂ ਕੱਢ ਲਈ, ਜਿਹੜਾ ਸਾਡਾ ਸਰੀਰ ਦੀ ਮਿੱਟੀ ਆ, ਦਫਨਾ ਦੇਣਗੇ ਇਸ ਤਰ੍ਹਾਂ। ਸੋ ਉਹਨੇ ਕਿਹਾ ਵੀ ਚਲੋ ਦੇਖਦੇ ਹਾਂ। ਉਹਨੇ ਹੱਥ ਖੋਲਿਆ, ਇੱਕ ਪੱਥਰ ਸੀਗਾ, ਉਹ ਕਹਿੰਦਾ ਲੈ ਪੱਥਰ ਹੈ
ਜੀ,
ਕਹਿੰਦਾ ਹੁਣ ਇਹ ਕਿਵੇਂ ਬੋਲੂਗਾ? ਕਹਿੰਦਾ ਪੁੱਛਦਾ ਸਹੀ, ਕਹਿੰਦਾ ਤੂੰ ਪੁੱਛ ਕੇ ਤਾਂ ਦੇਖ ਨੂੰ ਮਤ ਪੱਥਰ ਨੂੰ। ਸੋ ਉਹਨੇ ਪੱਥਰ ਨੂੰ ਪੁੱਛਿਆ ਵੀ ਜਿਹੜਾ ਸਾਹਮਣੇ ਬੰਦਾ ਬੈਠਾ ਮੁਹੰਮਦ ਸਾਹਿਬ, ਇਹ ਕੌਣ ਹੈ? ਕਹਿੰਦੇ ਅਚਾਨਕ ਉਹਦੇ ਵਿੱਚੋਂ ਆਵਾਜ਼ ਆਈ ਲਾ ਇਲਾਹ ਇਲੱਲਾਹ ਮੁਹੰਮਦ ਰਸੂਲ ਅੱਲਾਹ, ਕਿ ਜਿਹੜੇ ਸਾਹਮਣੇ ਬੈਠੇ ਨੇ ਇਹ ਪਹੁੰਚੇ ਹੋਏ ਪਰਮਾਤਮਾ ਹੀ ਨੇ, ਅੱਲਾਹ ਹੀ ਨੇ, ਵਾਹਿਗੁਰੂ ਹੀ ਨੇ
ਜੀ।
ਸੋ ਫਿਰ ਉਹ ਚਰਨਾਂ ਦੇ ਵਿੱਚ ਢਹਿ ਪਿਆ ਵੀ ਇਹ ਕੋਈ ਚੀਜ਼ ਹੈਗੀ। ਸੋ ਜਿਹੜੇ ਪਹੁੰਚੇ ਹੁੰਦੇ ਨੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹੁੰਦੀਆਂ ਪਵਨ ਜੀ, ਜਿੰਨੇ ਵੀ ਸੰਤ ਮਹਾਂਪੁਰਸ਼ ਹਮੇਸ਼ਾ ਆਉਂਦੇ ਨੇ, ਉਹਨਾਂ ਦੀ ਨਬਜ਼ ਹੁੰਦੀ ਆ ਸੀ ਸਾਡੀ, ਕਹਿੰਦੇ ਬੁੱਲਿਆ ਸ਼ੌ ਸਾਂ ਤੋਂ ਵੱਖ ਨਹੀਂ ਪਰ ਦੇਖਣ ਵਾਲੀ ਅੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ, ਤਾਂ ਉਹ ਜਾਨ ਜੁਦਾਈਆਂ ਸਹਿੰਦੀ ਹੈ। ਸ਼ੌ ਮੀਨਸ ਪਰਮਾਤਮਾ, ਕਿਉਂਕਿ ਅਸੀਂ ਆਪਣੀ ਅੱਖਾਂ ਨਾਲ ਦੇਖਦੇ ਹਾਂ, ਆਪਣੀ ਅਕਲ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਰਮਾਤਮਾ ਕੀ ਹੈ, ਸਾਡਾ ਲੈਵਲ ਓਨਾ ਹੁੰਦਾ ਨਹੀਂ। ਸੋ ਇਸ ਕਰਕੇ ਜਦੋਂ ਲੈਵਲ ਨਹੀਂ ਹੁੰਦਾ, ਅਸੀਂ ਉਹਨੂੰ ਸਮਝ ਨਹੀਂ ਸਕਦੇ, ਤੇ ਜਦੋਂ ਸਾਡਾ ਲੈਵਲ ਬਣ ਜੇ ਉਸ ਅੰਦਰੋਂ ਸੀ, ਵੈਨ ਯੂ ਗੋ ਵਿਦ ਇਨ, ਤੇ ਫਿਰ ਤੁਹਾਡਾ ਲੈਵਲ ਬਣ ਜਾਂਦਾ, ਫਿਰ ਤੁਹਾਨੂੰ ਪਹਿਚਾਨਣ ਲੱਗ ਜਾਂਦਾ ਵੀ ਇਹ ਜਿਹੜੀ ਸਾਰੀ ਖਲਕਤ ਹੈ, ਸਾਰੀ ਸ੍ਰਿਸ਼ਟੀ ਹੈ, ਇਸ ਕਣ ਕਣ ਦੇ ਵਿੱਚ ਬਿਰਾਜਮਾਨ ਅੱਲਾਹ ਖੁਦਾ ਪਰਮਾਤਮਾ ਹੀ ਹੈ, ਹੋਰ ਕੁਛ ਵੀ ਨਹੀਂ। ਸੋ ਇਸ ਕਰਕੇ ਸਾਨੂੰ ਪਹਿਲਾਂ ਆਪਣਾ ਲੈਵਲ, ਕਿਉਂਕਿ ਜਿਹੜਾ ਦਸਵੀਂ ਦੇ ਬੱਚੇ ਨੂੰ ਜੇ ਤੁਸੀਂ ਸਵਾਲ ਕੋਈ ਔਖਾ ਕਰਦੇ ਹੋ, ਤੇ ਉਹਨੂੰ ਕੀ ਪਤਾ ਵਿਚਾਰੇ ਨੂੰ ਕੀ ਆ ਕੀ ਨਹੀਂ। ਪਰ ਜੇ ਹੁਣ ਤੁਸੀਂ ਔਖਾ ਸਵਾਲ ਪਾ ਦਿਓ ਕਿੱਥੋਂ ਜਵਾਬ ਦੇਊਗਾ ਉਹਦੇ ਬਰਾਬਰ ਦਾ ਪਹਿਲਾਂ ਲੈਵਲ ਬਣਾਉਣਾ ਪਊਗਾ। ਸੋ ਜਿਹੜੇ ਇਹ ਫਕੀਰ ਹੁੰਦੇ ਮੁਹੰਮਦ ਸਾਹਿਬ ਹੁੰਦੇ ਨੇ ਇਸੇ ਕਰਕੇ ਮੈਂ ਤੁਹਾਨੂੰ ਇੱਕ ਕਿਉਂਕਿ ਟਾਈਮ ਪਿਆ ਆਪਣੇ ਕੋਲ ਇੱਕ ਮੈਂ ਤੁਹਾਨੂੰ ਥੋੜੀ ਜਿਹੀ ਹੋਰ ਸਾਖੀ ਸੁਣਾਉਣਾ ਚਾਹੁੰਦਾ
ਜਿਹੜੀ
ਕਿ ਹਾਂ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਚਲੋ ਮੈਂ ਮਹਾਤਮਾ ਬੁੱਧ ਤੇ ਗੱਲ ਸੁਣਾ ਦੇਣਾ ਕਿਉਂਕਿ ਸੰਤ ਪੀਰ ਤਾਂ ਸਾਰੇ ਇੱਕੋ ਨੇ। ਕਹਿੰਦੇ ਬੁੱਧ ਧਰਮ ਦੇ ਵਿੱਚ ਮਹਾਤਮਾ ਬੁੱਧ ਬੈਠੇ ਸੀ, ਉਹਨਾਂ ਕੋਲੇ ਰਾਜਾ ਉਹਨਾਂ ਦਾ ਭਗਤ ਸੀ ਆਇਆ। ਜਦੋਂ ਰਾਜਾ ਆਇਆ ਤੇ ਜਿਹੜੇ ਹਰ ਰੋਜ਼ ਰਾਜੇ ਦੇ ਕੋਲੇ ਲੋਕ ਫਰਿਆਦ ਕਰਨ ਆਉਂਦੇ ਸੀ, ਕੋਈ ਬਿਮਾਰੀ ਤੋਂ ਦੁਖੀ ਸੀ, ਕੋਈ ਗਰੀਬੀ ਤੋਂ ਦੁਖੀ ਸੀ, ਕੋਈ ਕੁਛ ਕੋਈ ਕੁਛ ਕੋਈ ਕੁਛ, ਬੁੱਧ ਸਾਹਿਬ ਨੇ ਮਹਾਤਮਾ ਬੁੱਧ ਨੇ ਰਾਜੇ ਨੂੰ ਪੁੱਛਿਆ ਵੀ ਇਹ ਜਿਹੜਾ ਬੰਦਾ ਖੜਾ ਇੱਕ ਬਜ਼ੁਰਗ ਖੜਾ ਸੀ ਮੂਹਰੇ ਆਇਆ ਵੀ ਇਹਦੀ ਕੀ ਪ੍ਰੋਬਲਮ ਹੈ। ਕਹਿੰਦਾ ਜੀ ਇਹ ਦੁਖੀ ਹੈ। ਉਹਨੇ ਬਜ਼ੁਰਗ ਨੇ ਵੀ ਕਿਹਾ ਜੀ ਮੈਂ ਦੁਖੀ ਹਾਂ, ਘਰੇ ਗਰੀਬੀ ਹੈ, ਦਿਲ ਨਹੀਂ ਲੱਗਦਾ, ਮਨ ਉਚਾਟ ਹੈ, ਤੁਰਿਆ ਨਹੀਂ ਜਾਂਦਾ, ਬਿਮਾਰੀਆਂ ਨੇ। ਅਤੇ ਮਹਾਤਮਾ ਬੁੱਧ ਨੇ ਪੁੱਛਿਆ ਵੀ ਇਹ ਤੇਰੇ ਕੋਲ ਆਇਆ ਫਿਰ ਤੂੰ ਕੀ ਕਰੇਗਾ। ਕਹਿੰਦਾ ਜੀ ਇਹਦੀ ਕੁਛ ਸਿੰਪਲ ਜੀ ਗੱਲ ਆ ਮਹਾਤਮਾ ਬੁੱਧ ਨੂੰ। ਕਹਿੰਦਾ ਕਹਿੰਦਾ ਇਹਨੂੰ ਪੈਸਿਆਂ ਦੀ ਲੋੜ ਹੈ, ਇਹਨੂੰ ਪੈਸੇ ਦੇ ਦਿਓ, ਧਨ ਦੇ ਦਿਓ, ਇਹ ਖੁਸ਼ ਅਤੇ ਦੁੱਖ ਦੂਰ ਹੋ ਜਾਣਗੇ।
ਅਤੇ
ਮਹਾਤਮਾ ਬੁੱਧ ਨੇ ਸਮਾਈਲ ਦਿੱਤੀ
ਜੀ।
ਉਹਨੇ ਕੀ ਕੀਤਾ ਕਿ ਉਹਨੂੰ ਰਾਜੇ ਕੋਲ ਨੇ ਆਪਣੇ ਕੋਲ ਇੱਕ ਪੋਰਟਲੀ ਸੀ, ਗੁਥਲੀ ਕਹਿ ਲਓ ਜਾਂ ਜੋ ਪੋਕਟ ਕਹਿ ਲਓ, ਜੇਬ ਕਹਿ ਲਓ, ਕੁਝ ਬੋਲਟ ਕਹਿ ਲਓ, ਉਹਦੇ ਵਿੱਚ ਪੈਸੇ ਸੀ। ਉਹਨੂੰ ਬਜ਼ੁਰਗ ਨੂੰ ਕਹਿੰਦਾ ਲੈ ਪੈਸੇ
ਜੀ।
ਕਹਿੰਦਾ ਜਾ ਕੇ ਆਪਣੇ ਤੂੰ ਆਪਣਾ ਘਰ ਘੁਰ ਬਣਾ, ਜੋ ਕੁਛ ਮਰਜ਼ੀ ਬਣਾ ਲੈ, ਤੇਰੇ ਦੁੱਖ ਸਾਰੇ ਦੂਰ ਹੋ ਜਾਣਗੇ
ਜੀ।
ਉਹ ਪੋਰਟਲੀ ਸੀਗੀ, ਉਹ ਲੈ ਕੇ ਬਜ਼ੁਰਗ ਹੌਲੀ ਹੌਲੀ ਤੁਰਿਆ ਜਾਂਦਾ ਸੀ, ਤੁਰਿਆ ਜਾਂਦਾ ਸੀ, ਤੇ ਉਹ ਜਦੋਂ ਤੁਰਦੇ ਉਦੋਂ ਅੱਗੇ ਵਿੱਚ ਪੈਸੇ ਸਿੱਕੇ ਸੀ, ਖੜਕਦੇ ਸੀਗੇ, ਤੇ ਮੂਹਰੋਂ ਚੋਰ ਆ ਗਿਆ। ਚੋਰ ਨੇ ਦੇਖਿਆ ਬਜ਼ੁਰਗ ਹੈ, ਬਜ਼ੁਰਗ ਨੂੰ ਮਾਰਿਆ ਧੱਕਾ ਤੇ ਪੋਰਟਲੀ ਖੋ ਕੇ ਭੱਜ ਗਿਆ
ਜੀ।
ਜਦੋਂ ਪੋਰਟਲੀ ਖਾ ਕੇ ਭੱਜ ਗਿਆ ਤੇ ਬਜ਼ੁਰਗ ਨੇ ਕਿਹਾ ਵੀ ਮੈਂ ਤਾਂ ਫੇਰ ਗਰੀਬ ਦਾ ਗਰੀਬ ਹਾਂ, ਵੀ ਹੁਣ ਮੈਂ ਘਰ ਕੀ ਕਰੇ ਜਾਊਂਗਾ, ਬੱਚੇ ਭੁੱਖੇ ਨੇ, ਸਭ ਕੁਛ। ਉਹ ਫੇਰ ਵਾਪਸ ਆ ਗਿਆ ਉੱਥੇ ਹੀ ਜਿੱਥੇ ਮਹਾਤਮਾ ਬੁੱਧ ਬੈਠੇ ਸੀ ਤੇ ਰਾਜਾ ਬੈਠਾ ਸੀਗਾ
ਜੀ।
ਤੇ ਜਦੋਂ ਵਾਪਸ ਆਇਆ ਤੇ ਉਹ ਫਿਰ ਰਾਜੇ ਨੇ ਪੁੱਛਿਆ ਵੀ ਤੂੰ ਵਾਪਸ ਆ ਗਿਆ ਕੀ ਗੱਲ, ਤੂੰ ਸਮਾਨ ਨਹੀਂ ਖਰੀਦਿਆ? ਉਹ ਕਹਿੰਦਾ ਜੀ ਮੈਂ ਖਰੀਦਾਂ ਕਿ ਘਰੇ ਨਹੀਂ ਪਹੁੰਚਿਆ, ਚੋਰੀ ਲੈ ਗਿਆ ਮੇਰੇ ਕੋਲ ਸਾਰਾ ਸਮਾਨ ਚੱਕ ਹੋ ਕੇ। ਉਹ ਕਹਿੰਦਾ ਅੱਛਾ। ਤੇ ਫਿਰ ਰਾਜੇ ਨੇ ਕੀ ਕੀਤਾ, ਉਹਦੇ ਕੋਲ ਮਾਲਾ ਪਾਈ ਸੀ ਰਤਨਾਂ ਦੀ, ਜਵਾਹਰਾਤ ਦੀ, ਉਹਨੇ ਉਹ ਚੋਂ ਇੱਕ ਮਣਕਾ ਕੱਢ ਕੇ ਦੇਤਾ। ਕਹਿੰਦਾ ਜੇ ਹੁਣ ਤੂੰ ਤੈਨੂੰ ਮੈਂ ਸਾਰੀ ਮਾਲਾ ਦੇ ਦੀ ਨਾ, ਫਿਰ ਲੋਕਾਂ ਨੂੰ ਪਤਾ ਲੱਗਣਾ ਤੇਰੇ ਕੋਲ ਖੋਲ ਲੈਣਗੇ। ਤੂੰ ਇੱਕ ਮਣਕਾ ਲੈ ਜਾ, ਤੇਰੀ ਤਾਂ ਸਾਰੀ ਜ਼ਿੰਦਗੀ ਇੱਕ ਮਣਕਾ ਨਹੀਂ ਮੁੱਕਦਾ, ਜਾ ਕੇ ਵੇਚਦੀ ਬਾਜ਼ਾਰ 'ਚ, ਤੈਨੂੰ ਰਤਨ ਦਾ ਇੱਕ ਮਣਕੇ ਨਾਲ ਬਹੁਤ ਪੈਸੇ ਮਿਲ ਜਾਂਦੇ ਨੇ
ਜੀ।
ਸੋ ਉਹ ਮਣਕਾ ਲੈ ਕੇ ਉਹ ਜਦੋਂ ਘਰੇ ਆਇਆ
ਜੀ,
ਹੁਣ ਗਰੀਬ ਬੰਦਾ ਉਹਦੇ ਕਿਹੜਾ ਕਿ ਸੇਫ ਨੇ ਬੈਂਕ 'ਚ ਰੱਖਣ ਲਈ ਜਾਂ ਕੋਈ ਹੋਰ ਹੈ, ਉਹਦੇ ਕੋਲ ਜਗ੍ਹਾ ਕੋਈ ਨਹੀਂ ਰੱਖਣ ਲਈ। ਪਵਨ ਜੀ ਉਹਨੇ ਕੀ ਕੀਤਾ, ਉਹਦੇ ਘਰੇ ਦੋ ਤਿੰਨ ਘੜੇ ਪਏ ਸੀਗੇ ਪਾਣੀ ਦੇ
ਜੀ,
ਉਹਨੇ ਕਿਹਾ ਘੜੇ 'ਚ ਹੀ ਰੱਖ ਦਿਓ। ਉਹਨੇ ਉਹ ਘੜੇ 'ਚ ਰੱਖਤਾ ਜੀ
ਜੀ
ਰਤਨ
ਜੀ।
ਜਦੋਂ ਰਤਨ ਰੱਖਿਆ ਛੋਟਾ ਜਾਂਦਾ ਬੰਟੇ ਜੇ ਵਰਗਾ, ਤੇ ਉਹ ਸਵੇਰੇ ਜਦੋਂ ਉੱਠਿਆ
ਜੀ,
ਤੇ ਉੱਠ ਕੇ ਉਹਨੇ ਬਾਹਰ ਜਾਂਦਾ ਸੀ ਟੋਇਲਟ ਅੱਗੇ, ਬਾਹਰ ਹੀ ਜਾਂਦੇ ਸੀ ਕਿਹੜਾ, ਇੱਥੇ ਫਲਸ਼ਾਂ ਲੱਗੀਆਂ ਸੀਗੀਆਂ
ਜੀ ਬਿਲਕੁਲ।
ਉਹ ਬਾਹਰ ਚਲਿਆ ਗਿਆ ਤੇ ਰੋਜ਼ਾਨਾ ਦੀ ਤਰ੍ਹਾਂ ਜਿਹੜੀ ਉਹਦੀ ਗੁਆਂਢਣ ਸੀਗੀ, ਉਹਨੂੰ ਪਤਾ ਸੀ ਬਜ਼ੁਰਗ ਨੇ ਨਹਾਉਣਾ ਹੁੰਦਾ, ਪਾਣੀ ਪੀਣਾ ਹੁੰਦਾ, ਉਹ ਕੀ ਕਰਦੀ ਸੀ, ਉਹਦੀ ਸੇਵਾ ਕਰ ਦਿੰਦੀ ਸੀ ਗੁਆਂਢਣ। ਉਹ ਉੱਥੋਂ ਘੜਾ ਲੈ ਕੇ, ਨਾਲ ਹੀ ਨਦੀ ਹੁੰਦੀ ਸੀਗੀ, ਨਦੀ ਤੇ ਜਾ ਕੇ ਘੜਾ ਪਾਣੀ ਦਾ ਭਰ ਕੇ ਲਿਆ ਕੇ ਰੱਖ ਦਿੰਦੀ। ਉਹਨੇ ਉਹੀ ਘੜਾ ਚੱਕ ਲਿਆ ਜਿਹਦੇ ਵਿੱਚ ਰਤਨ ਸੀਗਾ, ਉਹਨੂੰ ਤਾਂ ਪਤਾ ਨਹੀਂ ਸੀਗਾ। ਉਹ ਜਾ ਕੇ ਨਹਿਰ ਦੇ ਕਿਨਾਰੇ ਗਈ, ਜਾ ਕੇ ਘੜੇ 'ਚੋਂ ਪਾਣੀ ਭਰਿਆ ਤੇ ਰਤਨ ਜਾ ਕੇ ਪਾਣੀ 'ਚ ਡਿੱਗ ਪਿਆ। ਜਦੋਂ ਉਹ ਵਾਪਸ ਆ ਕੇ ਰੱਖਤਾ ਤੇ ਬਜ਼ੁਰਗ ਆਇਆ, ਉਹ ਪਾਣੀ 'ਚ ਹੱਥ ਮਾਰੀ ਜਾਵੇ, ਰਤਨ ਤਾਂ ਹੈ ਹੀ ਨਹੀਂ ਸੀ
ਜੀ।
ਤੇ ਦੇਖਿਆ ਘੜਾ ਪਾਣੀ ਦਾ ਭਰਿਆ, ਉਹਨੇ ਗਵਾਂਢਣ ਨੂੰ ਪੁੱਛਿਆ ਵੀ ਤੂੰ ਤਾਂ ਨਹੀਂ ਦੇਖਿਆ ਕੁਛ? ਕਹਿੰਦੀ ਮੈਨੂੰ ਤਾਂ ਨਹੀਂ ਪਤਾ, ਮੈਂ ਤਾਂ ਪਾਣੀ ਲੈਣ ਗਈ ਸੀ, ਮੈਂ ਪਾਣੀ ਭਰ ਲਿਆ ਜੀ। ਉਹਨੂੰ ਪਤਾ ਲੱਗਿਆ ਵੀ ਤਾਂ ਰਤਨ ਇਹ ਵੀ ਗੁੰਮ ਹੋ ਗਿਆ। ਉਹ ਫੇਰ ਵਾਪਸ ਉੱਥੇ ਫੇਰ ਚਲਾ ਗਿਆ ਦੂਜੇ ਦਿਨ
ਜੀ।
ਤੇ ਮਹਾਤਮਾ ਬੁੱਧ ਵੀ ਬੈਠੇ ਸੀ ਤਪੱਸਿਆ 'ਚ, ਤੇ ਉਹ ਰਾਜਾ ਵੀ ਬੈਠਾ ਸੀ
ਜੀ।
ਉਹ ਰਾਜਾ ਉਹਨੂੰ ਪੁੱਛਦਾ ਵੀ ਤੂੰ ਫੇਰ ਵਾਪਸ ਆ ਗਿਆ, ਹੁਣ ਕੀ ਗੱਲ ਹੋ ਗਈ, ਰਤਨ ਤੇਰੇ ਕੋਲ ਵਿਕਿਆ ਨਹੀਂ, ਉਹ ਤਾਂ ਸੱਚਾ ਸੀਗਾ
ਜੀ।
ਉਹ ਕਹਿੰਦਾ ਜੀ ਰਤਨ ਤਾਂ ਵਿਕਿਆ ਸੀਗਾ ਤੇ ਮੇਰੇ ਤੋਂ ਤਾਂ ਇਹ ਵੀ ਨਹੀਂ, ਮੇਰੇ ਕੋਲ ਜਾਂਦਾ ਰਿਹਾ ਪਾਣੀ 'ਚ ਗਿਆ। ਫਿਰ ਮਹਾਤਮਾ ਬੁੱਧ ਕਹਿੰਦੇ ਠਹਿਰ ਜਾ ਹੁਣ ਮੈਨੂੰ ਕਰਨ ਦੇ। ਉਹਨੂੰ ਚੱਕ ਕੇ ਦੋ ਪੈਸੇ ਦੇ ਤੇ
ਜੀ,
ਦੋ ਪੈਸੇ
ਜੀ।
ਕਹਿੰਦੇ ਤੂੰ ਇਹ ਲੈ ਜਾ। ਰਾਜਾ ਹੱਸ ਪਿਆ, ਕਹਿੰਦਾ ਜੀ ਦੋ ਪੈਸਿਆਂ ਨਾਲ ਨੀ ਕੁਛ ਬਣਨਾ, ਤੁਸੀਂ ਕਿਹੜੇ ਚੱਕਰਾਂ ਤੁਰੇ ਫਿਰ, ਦੋ ਪੈਸਿਆਂ ਨਾਲ ਕੀ, ਉਹਨੂੰ ਤਾਂ ਦੋ ਪੈਸਿਆਂ ਦੀਆਂ ਮੂੰਫਲੀਆਂ ਨਹੀਂ ਆਉਂਦੀਆਂ। ਉਹ ਕਹਿੰਦਾ ਕੋਈ ਨੀ, ਆਹ ਬਜ਼ੁਰਗ ਨੂੰ ਕਹਿੰਦਾ ਤੂੰ ਦੋ ਪੈਸੇ ਲੈ ਜਾ, ਇਹ ਦੋ ਪੈਸਿਆਂ ਨਾਲ ਕੋਈ ਚੰਗਾ ਕੰਮ ਕਰੀ
ਜੀ,
ਕਿਸੇ ਦਾ ਜਿਹਦੇ ਨਾਲ ਫਾਇਦਾ ਹੁੰਦਾ ਹੋਵੇ, ਤੇਰੇ ਕੋਈ ਘਾਟ ਨਹੀਂ ਰਹਿਣੀ, ਤੇਰੀ ਕੋਈ ਕਮੀ ਨਹੀਂ ਰਹਿਣੀ। ਉਹ ਚਲਿਆ ਗਿਆ ਇਹ ਗੱਲ ਮੰਨ ਕੇ। ਜਦੋਂ ਅੱਗੇ ਗਿਆ ਉਹ ਉਸੇ ਨਦੀ ਦੇ ਕੋਲੇ, ਉਹਨੇ ਜਾ ਕੇ ਦੇਖਿਆ ਵੀ ਇੱਕ ਬੰਦਾ ਮੱਛੀਆਂ ਫੜ ਰਿਹਾ, ਉਹਦੇ ਜਾਲ ਦੇ ਵਿੱਚ ਇੱਕ ਮੱਛੀ ਆ ਗਈ, ਉਹ ਤੜਫ ਰਹੀ ਸੀ ਬਹੁਤ ਬੁਰੀ ਤਰ੍ਹਾਂ
ਜੀ।
ਤੇ ਉਹਨੂੰ ਦੇਖ ਕੇ ਉਹ ਕੰਬ ਗਿਆ ਵੀ ਇਹਦਾ ਮੱਛੀ ਦੀ ਜਾਨ ਚਲੀ ਜਾਓ ਜੇ ਪਾਣੀ ਤੋਂ ਬਿਨਾਂ ਹੋ ਗਈ। ਉਹਨੂੰ ਕਹਿੰਦਾ ਤੂੰ ਕਾਹਦੇ ਲਈ ਕਰਦਾ, ਮੱਛੀ ਤੜਫੀ ਜਾਂਦੀ ਹੈ। ਉਹ ਕਹਿੰਦਾ ਫਿਰ ਮੈਂ ਤਾਂ ਇਹਨੂੰ ਵੇਚਣਾ। ਕਹਿੰਦਾ ਕਿੰਨੇ ਦਾ ਵੇਚੇਗਾ? ਕਹਿੰਦਾ ਮੈਂ ਬਾਜ਼ਾਰ 'ਚੋਂ। ਕਹਿੰਦਾ ਮੇਰੇ ਕੋਲ ਦੋ ਪੈਸੇ ਨੇ, ਦੋ ਪੈਸੇ ਦੀ ਤੂੰ ਮੈਨੂੰ ਵੇਚ ਦੇ। ਉਹ ਕਹਿੰਦਾ ਲੈ ਫਿਰ ਫੜਾ, ਮੈਨੂੰ ਤਾਂ ਪਤਾ ਨਹੀਂ ਬਾਜ਼ਾਰ 'ਚ ਪੈਸੇ ਦੀ ਵਿਕਣੀ ਹੈ, ਦੋ ਪੈਸੇ ਦੀ ਵਿਕਣੀ ਹੈ। ਉਹਨੇ ਉਹਦੇ ਕੋਲ ਦੋ ਪੈਸੇ ਲੈ ਲਏ ਤੇ ਮੱਛੀ ਉਹਨੂੰ ਦੇ ਦਿੱਤੀ। ਮੱਛੀ ਛੋਟੀ ਜਿਹੀ ਸੀਗੀ ਤੇ ਉਹ ਬਜ਼ੁਰਗ ਕੋਲ ਡੋਲੂ ਜਿਹਾ ਸੀ, ਕਮੰਡਲ ਸੀ, ਉਹ 'ਚ ਪਾਣੀ ਭਰਿਆ ਸੀ, ਉਹ ਕਿਉਂਕਿ ਉਹ ਰਤਨ ਜਨਾਨੀ ਨੇ ਸਿੱਟਿਆ ਸੀਗਾ ਉਹਦੇ ਵਿੱਚ ਪਾਣੀ ਦੇ ਵਿੱਚ ਘੜੇ ਚੋਂ ਡਿੱਗ ਪਿਆ ਸੀ, ਉਹ ਮੱਛੀ ਨੇ ਖਾ ਲਿਆ ਤੇ ਮੱਛੀ ਨੇ ਖਾਧਾ ਹੋਇਆ ਜਦੋਂ ਉਹ ਬੱਚੀ ਡੋਲੂ ਚ ਗਈ ਉਹਨੇ ਟੋਇਲਟ ਜਾਣਾ ਸੀ, ਮੱਛੀ ਨੇ ਟੋਇਲਟ ਦੇ ਥਰੂ ਨਿਕਲ ਕੇ ਰਤਨ ਨਿਕਲ ਗਿਆ। ਸੋ ਰਤਨ ਤੋਂ ਬੰਦੇ ਨੇ ਕਿੰਨਾ ਫਾਇਦਾ ਲਿਆ। ਸੋ ਦੱਸਣ ਦਾ ਕਹਿਣ ਦਾ ਭਾਵ ਆ ਵੀ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਰੱਬ ਨਾਲ ਜੁੜੇ ਹੁੰਦੇ ਨੇ, ਉਹਨਾਂ ਦੀਆਂ ਰਮਤਾਂ ਜਿਹੜੀਆਂ ਹੁੰਦੀਆਂ ਨੇ ਬੜੀਆਂ ਡੂੰਘੀਆਂ ਹੁੰਦੀਆਂ ਨੇ। ਸੋ ਉਹਦੇ ਨਾਲ ਸਾਰਾ ਕੁਛ ਬਦਲ ਗਿਆ। ਸੋ ਗਲਤ ਇਹ ਵੀ ਜਦੋਂ ਤੁਸੀਂ ਕੋਈ ਪਰਪਾ ਕਰਦੇ ਹੋ, ਚੰਗਾ ਕੰਮ ਕਰਦੇ ਹੋ, ਜਦੋਂ ਈਦੀ ਦਿੰਦੇ ਹੋ ਆਪਾਂ ਕੋਈ ਚੰਗੇ ਕੰਮ ਕਰਦੇ ਹੋ, ਕਿਸੇ ਗਰੀਬਾਂ ਨੂੰ ਖਾਣਾ ਖਿਲਾਉਂਦੇ ਹੋ, ਜੇ ਨਿਸ਼ਕਰਮ ਹੋ ਕੇ ਉਹਦੇ ਵਿੱਚ ਕੋਈ ਮਤਲਬ ਪਰਪਸ ਨਾ ਹੋਵੇ ਤਾਂ ਪਰਮਾਤਮਾ ਵੱਲੋਂ ਅੱਲਾ ਦੀ ਦਰਗਾਹ ਦੇ ਵਿੱਚ ਉਹ ਕਬੂਲ ਜਾਂਦਾ, ਤੁਹਾਨੂੰ ਬਹੁਤ ਸਾਰੇ ਅੱਗੇ ਫਲ ਲੱਗਦੇ ਨੇ। ਪਵਨ ਜੀ ਤੁਸੀਂ ਕੁਛ ਬੋਲੋ।
ਜੀ ਬਿਲਕੁਲ, ਕਿਉਂਕਿ ਦੇਖੋ ਜੇ ਆਪਣਾ ਮਨ ਸਾਫ਼ ਹੈ ਜੀ, ਇੱਕ ਤਾਂ ਹੁੰਦਾ ਨਾ ਵੀ ਬੰਦਾ ਕਹਿੰਦਾ ਵੀ ਆਪਾਂ ਦੇਖਦੇ ਹਾਂ ਵੀ ਕਿੱਥੋਂ ਆਪਣਾ ਫਾਇਦਾ ਹੁੰਦਾ, ਜੇ ਆਪਣਾ ਮਨ ਦੇ ਵਿੱਚ ਜੇ ਆਪਣੀ ਨੀਅਤ ਸਾਫ਼ ਆ, ਜੇ ਨੀਅਤ ਤੇ ਗੱਲ ਆ ਜਾਂਦੀ ਹੈ ਵੀ ਨੀਅਤ, ਆਪਾਂ ਦੇਖੋ ਜੇ ਹੁਣ ਆਪਾਂ ਕੋਈ ਕੰਮ ਕਰਨ ਚੱਲੇ ਹਾਂ ਜਾਂ ਕਿਤੇ ਵੀ ਚੱਲੇ ਹਾਂ ਵੀ ਆਪਾਂ ਚੱਲੀਏ ਵੀ ਉਹ ਕਿ ਵੀ ਫਲਾਨਾ ਬੰਦਾ ਏ ਬੀ ਸੀ ਆ ਵੀ ਉਹਦਾ ਇਹ ਆਪਾਂ ਭਲਾ ਹੋ ਜੇ, ਜੇ ਹੁਣ ਕੋਈ ਹਾਲਾਤ ਉਦਾਂ ਦੇ ਬਣਦੇ ਨੇ ਜਾਂ ਉਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ, ਕਿਉਂਕਿ ਦੇਖੋ ਆਹ ਕਰੋਨਾ ਕਹਿਰ ਚੱਲਿਆ ਸਾਰੀ ਦੁਨੀਆਂ ਦੇ ਵਿੱਚ, ਹੁਣ ਕਿਸੇ ਨੂੰ ਦੇਖੋ ਦੁਨੀਆਂ ਨੂੰ ਪਰਮਾਤਮਾ ਨੇ ਇੱਕ ਵਾਰੀ ਅਕਲ ਸਿਖਾ ਦਿੱਤੀ, ਪੰਜਾਬੀ 'ਚ ਆਪਾਂ ਕਹਿ ਲਈਏ ਵੀ ਅਕਲ ਸਿਖਾ, ਸਾਰਾ ਕੁਝ ਥੰਮ ਗਿਆ ਸੀ, ਹੁਣ ਫਿਰ ਸਾਰਾ ਕੁਝ ਲੋਕਡਾਊਨ ਖੁੱਲ ਰਹੇ, ਸਰਕਾਰਾਂ ਹਿੱਲ ਗਈਆਂ, ਕਿੰਨਾ ਦੇਖੋ ਵੀ ਕਹਿਰ ਹੋਇਆ, ਪਰ ਜੋ ਉਹਦਾ ਹੁਕਮ ਹੈ ਉਹਦੇ ਹੁਕਮ ਤੋਂ ਬਿਨਾਂ ਕਹਿੰਦੇ ਪਤਾ ਨਹੀਂ ਹਿਲਦਾ। ਹੁਣ ਦੇਖੋ ਸਾਰੀਆਂ ਚੀਜ਼ਾਂ ਹੋ ਰਹੀਆਂ ਦੁਨੀਆਂ ਦੇ ਵਿੱਚ, ਹੁਣ ਅੱਜ ਆ ਕਰੋਨਾ ਵਾਇਰਸ ਦਾ ਹੀ ਆਪਾਂ ਲਾ ਲਈਏ, ਅਮੈਰੀਕਾ ਦੇ ਵਿੱਚ 1 ਲੱਖ ਦੇ ਕਰੀਬ ਮੌਤਾਂ ਦਾ ਜੀ ਅੰਕੜਾ, ਜੋ ਕਿ ਬਹੁਤ ਹੀ ਦੁੱਖਦਾਈ ਹੈ, ਆਪਾਂ ਕਿਉਂਕਿ ਚੰਗੀ ਖਬਰ ਤਾਂ ਕਹਿ ਨਹੀਂ ਸਕਦੇ, ਬਹੁਤ ਹੀ ਦੁੱਖਦਾਈ ਹੈ ਵੀ ਅੰਕੜਾ ਮੌਤਾਂ ਦਾ 1 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ, ਜੋ ਕਿ ਬਹੁਤ ਹੀ ਮੰਦਭਾਗੀ ਅਤੇ ਦੁੱਖਦਾਈ ਖਬਰ ਹੈ। ਮਗਰ ਹੁਣ ਇਸ ਦੇ ਨਾਲ ਕੀ ਕਰੀਏ, ਕਿਉਂਕਿ ਜਿਹੜੀਆਂ ਸਿਸਟਮ ਆ, ਦੇਖੋ ਜੇ ਆਪਾਂ ਕਹੀਏ ਇਨਸਾਨ ਗਲਤੀਆਂ ਦਾ ਪੁਤਲਾ, ਇਨਸਾਨ ਕਰਦਾ ਹੀ ਰਹਿੰਦਾ ਹੀ ਗਲਤੀਆਂ, ਜੇ ਆਪਾਂ ਕਹੀਏ ਵੀ ਨਹੀਂ ਆਪਾਂ ਕੋਈ ਗਲਤੀ ਨਹੀਂ ਕਰਦੇ, ਕਿਉਂਕਿ ਹਰੇਕ ਬੰਦਾ ਕਹਿੰਦਾ ਵੀ ਮੈਂ ਉੱਠਿਆ ਸਵੇਰ ਤੋਂ ਲੈ ਕੇ ਤੇ ਸ਼ਾਮ ਤਾਈਂ ਕਿੰਨੇ ਝੂਠ ਤਮਾਨ ਬੋਲੇ, ਨਹੀਂ ਕਹੂਗਾ ਮੈਂ ਤਾਂ ਸੱਚਾ ਹੀ ਹਾਂ
ਬਿਲਕੁਲ,
ਕਿਉਂਕਿ ਜੋ ਆਪਾਂ ਜੇ ਤੁਸੀਂ ਕੋਈ ਸਵੇਰੇ 2 ਗੱਲਾਂ ਕੀਤੀਆਂ, ਮੈਂ ਨਹੀਂ ਸਮਝਦਾ ਕਿ ਆਪਣੇ ਦੁਪਹਿਰ ਤਾਂ ਹੀ ਉਹ ਯਾਦ ਹੋਣਗੀਆਂ, ਕਈਆਂ ਤਾਂ ਰਾਤ ਦੀ ਕਾਹਦੀ ਦਾਲ ਸਬਜ਼ੀ ਖਾਧੀ ਉਹ ਵੀ ਨਹੀਂ ਚੇਤਾ ਰਹਿੰਦਾ, ਵੀ ਉਹੀ ਚੀਜ਼ ਹੁੰਦੀ ਹੈ ਵੀ ਆਪਾਂ ਕਹਿ ਦਿੰਦੇ ਹਾਂ ਵੀ ਮੈਂ ਸੱਚ, ਕਿਉਂਕਿ ਇੱਥੋਂ ਆਪਾਂ ਆਏ ਹਾਂ, ਜੇ ਇੱਥੋਂ ਆਪਾਂ 5 ਕਿਲੋਮੀਟਰ ਬਾਹਰ ਪੈਦਲ ਵੀ ਚੱਲ ਕੇ ਜਾਈਏ, ਜੋ ਜੋ ਆਪਾਂ ਰਸਤੇ 'ਚ ਕਰਮ ਕਰਾਂਗੇ, ਕਿਸੇ ਨੂੰ ਮਾੜੀ ਨਿਗਾਹਾਂ ਦੇਖਾਂਗੇ, ਜੇ ਕੋਈ ਗੱਡੀ ਵਾਲਾ ਕੋਲ ਤੇਜ਼ ਬਿਠਾ ਕੇ ਲਾਂਗੇ, ਉਹਨੂੰ 2-4 ਗਾਲਾਂ ਵੀ ਕੱਢਾਂਗੇ, ਬਈ ਤੂੰ ਤਾਂ ਮੈਨੂੰ ਮਾਰਤਾ ਸੀ, ਜਾਂ ਕੋਈ ਪਾਣੀ ਦਾ ਉੱਥੇ ਪਿਆ ਥੋੜ੍ਹਾ ਜਿਹਾ ਆਪਣਾ ਟੋਭਾ ਹੋਇਆ, ਕੋਈ ਚਿੱਕੜ ਉਛਾਲ ਗਿਆ ਗੱਡੀ ਵਾਲਾ ਤੁਹਾਡੇ 'ਤੇ ਉਹਨੂੰ, ਕਿਉਂਕਿ ਦੇਖੋ ਜਿਹੜਾ ਮਨ ਆ, ਮਨ ਦੀ ਜਿਹੜੀ ਤੀਬਰਤਾ, ਉਹਨੂੰ ਪਛਾਣਨਾ ਕੋਈ ਇੱਦਾਂ ਨਹੀਂ ਹੁੰਦਾ ਵੀ ਉਹ ਈਜ਼ੀ ਹੋਵੇ, ਉਸ ਦੇ ਵਿੱਚ ਗੱਲਾਂ ਬਾਤਾਂ ਇਹੀ ਆ ਵੀ ਜੋ ਨਾਲੋਂ ਨਾਲ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ, ਜੇ ਆਪਾਂ ਗੱਲਬਾਤ ਹਿਸਾਬ ਲਾ ਲਈਏ, ਕਿਉਂਕਿ ਜੇ ਆਪਣਾ ਮਨ ਸਾਫ਼ ਆ, ਜੇ ਆਪਾਂ ਸੱਚੀ ਨੀਤ ਨਾਲ ਕੋਈ ਕਰਾਂਗੇ ਵੀ ਆਪਾਂ ਸਵੇਰੇ ਉੱਠ ਕੇ ਅਰਦਾਸ ਕਰੀਏ ਵੀ ਆਪਾਂ ਕਿਸੇ ਦਾ ਮਾੜਾ ਨਹੀਂ ਕਰਨਾ ਜੀ, ਜੇ ਅਣਜਾਣੇ ਤੇ ਇੱਕ ਜਾਣਾ ਹੁੰਦਾ ਜੀ, ਇੱਕ ਅਣਜਾਣਾ ਹੁੰਦਾ, ਜੇ ਅਣਜਾਣਪੁਣੇ 'ਚ ਆਪਾਂ ਤੋਂ ਕੋਈ ਗਲਤੀ ਹੋ ਵੀ ਜਾਂਦੀ ਆ, ਜੇ ਹੁਣ ਆਪਾਂ ਮੈਂ ਆਈ ਨਹੀਂ ਕਹਿੰਦਾ ਵੀ ਮੈਂ ਕੋਈ ਮਹਾਨ ਹਾਂ ਜਾਂ ਕੋਈ ਰੇਡੀਓ 'ਤੇ ਬਹਿ ਕੇ ਆਪਾਂ ਆਪਣੀ ਕਰਦੇ ਹਾਂ ਸਿਫਤ, ਜੇ ਹੁਣ ਕੋਈ ਤੁਹਾਨੂੰ ਜੇ ਆਪਾਂ ਹੁਣ ਪੈਦਲ ਤੁਰੇ ਜਾਈਏ, ਆਪਾਂ ਮੈਂ ਵਾਕ ਕਰਦਾ ਜੀ ਡੇਲੀ, ਜੋ ਆਪਾਂ ਜਾਂਦੇ ਹਾਂ ਆਪਾਂ ਦੇਖਦੇ ਜੇ ਕੋਈ 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 ਕੀੜਾ ਵੀ ਤੁਰਿਆ ਜਾਂਦਾ, ਜਾਂ ਕੋਈ ਆ ਹੁਣ ਮੀਂਹ ਦੇ ਦਿਨ ਹੁੰਦੇ ਆ, ਉਹ ਕੋਈ ਨਾ ਕੋਈ ਜਾਨਵਰ ਤੁਹਾਨੂੰ ਪਤਾ ਹੀ ਤੁਰੇ ਰਹਿੰਦੇ ਨੇ, ਵੀ ਆਪਾਂ ਕਹਿੰਦੇ ਹਾਂ ਵੀ ਕਿਸੇ ਨਾ ਕਿਸੇ ਦੀ ਜਾਣੇ ਦੇ ਵਿੱਚ, ਅਣਜਾਣੇ ਤਾਂ ਕੋਈ ਪਤਾ ਨਹੀਂ, ਜਾਣੇ ਦੇ ਵਿੱਚ ਆਪਾਂ ਕਿਸੇ ਦੀ ਜਾਨ ਨਾ ਲਈਏ, ਨਾ ਕਿਸੇ ਨੂੰ ਹਰਟ ਕਰੀਏ, ਕਿਉਂਕਿ ਜਿਹੜੇ ਜੀਆ ਜੰਤੂ ਨੇ ਜਾਂ ਜਿਹੜੀਆਂ ਵੀ ਚੀਜ਼ਾਂ ਨੇ ਇੱਥੇ ਮਨੁੱਖਤਾ ਦੀਆਂ ਸਾਰੀਆਂ, ਉਹ ਪਰਮਾਤਮਾ ਦੀ ਦੇਣ ਨੇ।
ਹਾਂ ਬਿਲਕੁਲ, ਮੈਂ ਇਹਨੂੰ ਥੋੜ੍ਹੀ ਜਿਹੀ ਗੱਲ ਨੂੰ ਹੋਰ ਇੱਕ ਪਾਸੇ ਲਿਆਉਣਾ ਵੀ ਹਰ ਬੰਦੇ ਦੀ ਆਪਣੀ ਫਿਤਰਤ ਹੁੰਦੀ ਹੈ, ਪਰ ਜਿਹੜਾ ਬੰਦਾ ਅੰਦਰੋਂ ਪਰਮਾਤਮਾ ਦੇ ਨਾਲ, ਅੱਲਾ ਨਾਲ, ਖੁਦਾ ਨਾਲ ਜੁੜ ਗਿਆ ਨਾ, ਉਹਦੀ ਫਿਤਰਤ, ਉਹਦੀ ਨੇਚਰ ਡਿਫਰੈਂਟ ਹੋ ਜਾਂਦੀ ਹੈ। ਉਹਦੇ ਵਿੱਚ ਇਹ ਹੁੰਦਾ ਵੀ ਭਾਵੇਂ ਦੂਜਾ ਬੰਦਾ ਜਿੰਨਾ ਮਰਜ਼ੀ ਮਾੜਾ ਕਰੀ ਜਾਵੇ, ਉਹ ਮਾੜਾ ਨਹੀਂ ਕਰਦਾ, ਉਹ ਹਮੇਸ਼ਾ ਭਲਾ ਹੀ ਕਰਦਾ। ਸੋ ਉਹ ਕਿਉਂ ਭਲਾ ਕਿਉਂ ਕਰਦਾ, ਉਹ ਭਲਾ ਇਸ ਕਰਕੇ ਕਰਦਾ ਕਿਉਂਕਿ ਦੂਸਰੇ ਬੰਦੇ ਨੂੰ ਉਹਨੇ ਠੀਕ ਰਸਤੇ ਤੇ ਲਿਆਉਣਾ ਹੁੰਦਾ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਮੁਹੰਮਦ ਸਾਹਿਬ ਇੱਕ ਸਟਰੀਟ ਦੇ ਵਿੱਚੋਂ ਦੀ ਨਿਕਲਿਆ ਕਰਦੇ ਸੀ
ਜੀ।
ਹਾਂਜੀ, ਇਹ ਮੈਨੂੰ ਹੁਣ ਗੱਲਾਂ ਪੁਰਾਣੀਆਂ ਯਾਦ ਆ ਰਹੀਆਂ ਨੇ ਜਦੋਂ ਪੜ੍ਹਦੇ ਹੁੰਦੇ ਸੀ ਗੱਲਾਂ।
ਬਿਲਕੁਲ ਜੀ, ਦੇਖੋ ਕਿਉਂਕਿ ਐਂ ਹੁੰਦਾ ਗੱਲਾਂ, ਗੱਲ ਦੇ ਵਿੱਚੋਂ ਗੱਲ ਨਿਕਲੀ, ਕਿਉਂਕਿ ਜਦੋਂ ਆਪਾਂ ਈਦ ਤੇ ਆ, ਹੁਣ ਆਪਾਂ ਦੇਖੋ ਆਪਾਂ ਇਹ ਨਹੀਂ ਹੈਗਾ ਕੋਈ ਇੱਥੇ ਜਿਹੜੀ ਕੰਟਰੀ 'ਚ ਬੈਠੇ ਹਾਂ, ਸਾਰੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਈ ਭਾਈ, ਕਿਉਂਕਿ ਆਪਾਂ ਤਾਂ ਦੂਸਰੇ ਆਪਣੇ ਜੋ ਮੁਲਕ ਨੇ ਜਿੱਥੋਂ ਆਪਾਂ ਆਏ ਹਾਂ, ਜਿੱਥੋਂ ਦੇ ਆਪਾਂ ਜੰਮੇ ਪਲੇ ਹਾਂ, ਆਪਾਂ ਚਾਹੁੰਦੇ ਵੀ ਇੱਕੋ ਦਾ ਸੰਦੇਸ਼ ਦੇਈਏ, ਕਿਉਂਕਿ ਆਇਆਂ ਤਾਂ ਗੱਲ 'ਚੋਂ ਗੱਲ ਨਿਕਲਦੀ ਆ। ਚਲੋ ਤੁਸੀਂ ਕੈਰੀ ਆਨ ਕਰੋ।
ਹਾਂ, ਸੋ ਮੈਂ ਗੱਲ ਦੱਸਣੀ ਚਾਹੁੰਦਾ ਵੀ ਮੁਹੰਮਦ ਸਾਹਿਬ ਗਲੀ ਦੇ ਵਿੱਚ ਦੀ ਨਿਕਲਿਆ ਕਰਦੇ ਸੀਗੇ
ਜੀ ਜੀ,
ਤੇ ਲੋਕਾਂ ਦੇ ਵਿੱਚ ਆਫਕੋਰਸ ਲੋਕਾਂ ਵਿੱਚ ਸ਼ਰਧਾ ਸੀ, ਉਹਨਾਂ ਦੀ ਰਿਸਪੈਕਟ ਸੀਗੀ ਬਹੁਤ ਜ਼ਿਆਦਾ ਵੀ ਇਹ ਕੋਈ ਖੁਦਾ ਦਾ ਰਿਪ੍ਰੈਜੈਂਟੇਟਿਵ ਹੈ। ਹਾਂਜੀ, ਸੋ ਉਹ ਕੀ ਕਰਦੇ ਸੀ, ਇੱਕ ਘਰ ਦੇ ਅੱਗੇ ਉਹਦੀ ਨਿਕਲਦੇ ਹੁੰਦੇ ਸੀਗੇ, ਹੋ ਸਕਦਾ ਮੈਂ ਗੱਲ ਥੋੜ੍ਹੀ ਮੋਟੀ ਇੱਧਰ ਉੱਧਰ ਕਰਦੇ ਹਾਂ, ਕਿਉਂਕਿ ਹੁਣ ਗੱਲ ਵੀ ਤਾਂ 40-45
ਜੀ
ਤੇ ਉਹਨੂੰ ਇਹ ਗੱਲ ਹੁੰਦਾ ਸੀ ਵੀ ਇਹ ਬੰਦਾ ਜਿਹੜਾ ਐਵੇਂ ਲੋਕ ਇਹਦੀ ਤਾਰੀਫ ਕਰੀ ਜਾਂਦੇ ਨੇ ਤਾਂ ਐਵੇਂ ਹੀ ਹੈ ਮੁਹੰਮਦ ਸਾਹਿਬ ਕੀ ਚੀਜ਼ ਹੈ ਉਹਨੇ ਕੀ ਕਰਨਾ ਵੀ ਜਦੋਂ ਮੁਹੰਮਦ ਸਾਹਿਬ ਨੇ ਉਹਦੇ ਘਰ ਦੇ ਅੱਗੇ ਦੀ ਨਿਕਲਣਾ ਤਾਂ ਉਹਨੇ ਜਿੰਨਾ ਵੀ ਘਰ ਦਾ ਕੂੜਾ ਹੁੰਦਾ ਸੀ ਨਾ ਇਕੱਠਾ ਕਰਕੇ ਮੁਹੰਮਦ ਸਾਹਿਬ ਦੇ ਸਿਰ ਚ ਪਾ ਦੇਣਾ
ਜੀ
ਤੇ ਮੁਹੰਮਦ ਸਾਹਿਬ ਨੇ ਰੁਕ ਕੇ ਪਾਉਣਾ ਤੇ ਉਹਨੇ ਕਹਿਣਾ ਵੀ ਕੋਈ ਹੋਰ ਹੈਗਾ ਕਹਿੰਦੀ ਚੱਲ ਉਹ ਚਲੇ ਜਾਂਦੇ ਤੇ ਗੁਆਂਢੀ ਵੀ ਦੇਖਦਾ ਹੁੰਦਾ ਸੀ ਇਸ ਤਰ੍ਹਾਂ ਉਹਨਾਂ ਨੇ ਰੋਜ਼ ਜਾਣਾ ਤੇ ਲੇਡੀ ਨੇ ਜਿਹੜਾ ਕੂੜਾ ਘਰ ਦਾ ਇਕੱਠਾ ਕੀਤਾ ਉਹਦੇ ਸਿਰ ਚ ਪਾ ਦੇਣਾ
ਜੀ
ਇਹ ਕੰਮ ਚੱਲਦਾ ਰਿਹਾ ਪਰ ਦੇਖੋ ਨਾ ਹੁਣ ਮਾਲਕ ਦੀ ਪਰਮਾਤਮਾ ਦੀ ਰਜ਼ਾ ਅੱਲਾ ਦੀ ਕੀ ਰਜ਼ਾ ਹੈ ਤੇ ਮੁਹੰਮਦ ਸਾਹਿਬ ਵੀ ਤਾਂ ਕਿਤੇ ਮਤਲਬ ਪਹੁੰਚੇ ਬੰਦੇ ਮੈਂ ਤਾਂ ਉਹਨਾਂ ਨੂੰ ਖੁਦਾ ਕਹਿਣਾ
ਹਾਂਜੀ
ਬੇਸ਼ੱਕ ਮੇਰੇ ਨਾਲ ਨਾਰਾਜ਼ ਹੋ ਜਾਣ ਜਦੋਂ ਬੰਦਾ ਪਹੁੰਚ ਜਾਂਦਾ ਖੁਦਾ ਕੀ ਹੈ ਸਾਡੇ ਸਰੀਰ ਚ ਵੀ ਆਰ ਪੋਟੈਂਸ਼ੀਅਲ ਗੋਡ
ਜੀ
ਸੋ ਉਹ ਇੱਕ ਦਿਨ ਕੀ ਹੋਇਆ ਜੋ ਦਰਵਾਜੇ ਤੇ ਗਏ ਤੇ ਦਰਵਾਜਾ ਅੰਦਰੋਂ ਝੰਮਿਆ ਵਾ ਸੀ ਤੇ ਜਿਹੜੀ ਓਲਡ ਲੇਡੀ ਸੀ ਬੁੱਢੀ ਲੇਡੀ ਸੀ ਉਹ ਬਾਹਰ ਨਾ ਨਿਕਲੀ
ਜੀ
ਜਦੋਂ ਬਾਹਰ ਨਾ ਨਿਕਲੀ ਤੇ ਸਾਹਮਣੇ ਗਵਾਂਢੀ ਖੜਾ ਸੀ ਤੇ ਮੁਹੰਮਦ ਸਾਹਿਬ ਨੇ ਉਹਨੂੰ ਪੁੱਛਿਆ ਵੀ ਇਹ ਜਨਾਨੀ ਘਰ ਨਹੀਂ ਕਹਿੰਦੇ ਪਤਾ ਨਹੀਂ ਦੇਖੀ ਨਹੀਂ ਸਵੇਰੇ ਦੀ
ਜੀ
ਤੇ ਉਹਨਾਂ ਨੇ ਸੋਚਿਆ ਵੀ ਉਹ ਤਾਂ ਬਜ਼ੁਰਗ ਉਹਨੇ ਕਿੱਥੇ ਜਾਣਾ ਉਹਨਾਂ ਨੇ ਦਰਵਾਜ਼ਾ ਝੰਮਿਆ ਵਾ ਸੀਗਾ ਤੇ ਉਹ ਖੋਲ ਕੇ ਅੰਦਰ ਚਲੇ ਗਏ ਤੇ ਜਾ ਕੇ ਦੇਖਦੇ ਨੇ ਵੀ ਜਨਾਨੀ ਨੂੰ ਕੋਈ ਹੋਸ਼ ਨਹੀਂ ਬਹੁਤ ਬਿਮਾਰ ਪਈ ਹੈ ਉਹਦਾ ਬਹੁਤ ਜ਼ਿਆਦਾ ਟੈਂਪਰੇਚਰ ਹੋਇਆ ਸਭ ਕੁਛ ਹੋਇਆ ਵਾ ਤੇ ਮੁਹੰਮਦ ਸਾਹਿਬ ਕਹਿੰਦੇ ਆਪਣੇ ਉਹ ਗਵਾਂਢੀ ਨੂੰ ਕਹਿੰਦੇ ਜੀ ਭਾਈ ਸਾਹਿਬ ਵੀ ਤੁਹਾਡੇ ਕੋਈ ਸ਼ਹਿਰ ਦੇ ਵਿੱਚ ਇੱਥੇ ਕੋਈ ਵੈਦ ਹੋਊਗਾ ਜਾਂ ਡਾਕਟਰ ਕਹਿ ਲਓ ਅੱਜ ਦੀ ਲੈਂਗੁਏਜ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੈਗਾ ਕਹਿੰਦੇ ਬੁਲਾਓ
ਜੀ
ਉਹਨੂੰ ਬੁਲਾ ਲਿਆ ਤੇ ਵੈਦ ਨੇ ਦਵਾਈ ਦਿੱਤੀ ਤੇ ਉਹ ਦਵਾਈ ਦਿੱਤੀ ਤੇ ਬੁਖਾਰ ਬਹੁਤ ਜ਼ਿਆਦਾ ਸੀਗਾ ਤੇ ਪਤਾ ਲੱਗਿਆ ਵੀ ਉਹ ਤਾਂ ਸਵੇਰ ਦੀ ਐਂ ਪਈ ਹੈ ਸੋ ਮੁਹੰਮਦ ਸਾਹਿਬ ਨੇ ਉਹਦੇ ਜਿਹੜਾ ਵੀ ਸੀ ਆਟਾ ਵਗੈਰਾ ਕੱਢਿਆ ਰੋਟੀਆਂ ਬਣਾਈਆਂ ਸਬਜ਼ੀ ਤਿਆਰ ਕੀਤੀ ਥੋੜ੍ਹੀ ਮੋਟੀ ਜਿੰਨੀ ਵੀ ਸਿੰਪਲ ਸੀਗੀ ਇੰਨੇ ਨੂੰ ਉਹਦੇ ਜੋ ਉਹਨੂੰ ਗੋਦੀ ਚੱਕ ਕੇ ਆਪਣੇ ਪਾ ਲਿਆ ਤੇ ਉਹਨੂੰ ਵੀ ਥੋੜ੍ਹੀ ਸੁਰਤ ਆ ਗਈ ਤੇ ਮੁਹੰਮਦ ਸਾਹਿਬ ਰੋਟੀ ਤੋੜ ਕੇ ਉਹਦੇ ਮੂੰਹ 'ਚ ਬੁਰਕੀ ਪਾ ਰਹੇ ਨੇ
ਜੀ
ਹੈ ਨਾ ਤੇ ਜਦੋਂ ਬੁਰਕੀ ਪਾਏ ਨੇ ਮਾਤਾ ਨੇ ਦੇਖਿਆ ਮੁਹੰਮਦ ਸਾਹਿਬ ਦੇ ਅੱਖਾਂ ਨਾਲ ਮਲਾਈਆਂ ਉਹ ਕਹਿੰਦੇ ਵੀ ਤੂੰ ਕੌਣ ਹੈ ਉਹ ਕਹਿੰਦਾ ਮੇਰਾ ਨਾਮ ਮੁਹੰਮਦ ਹੈ
ਜੀ
ਤੇ ਕਹਿੰਦੇ ਤੂੰ ਕਹਿੰਦੇ ਤੂੰ ਉਹੀ ਨੀ ਜਿਹਦੇ ਮੈਂ ਪਾਉਂਦੀ ਸੀ ਕੂੜਾ ਉਹ ਕਹਿੰਦੇ ਹਾਂ ਮੈਂ ਉਹੀ ਹਾਂ ਕਹਿੰਦੇ ਫਿਰ ਤੂੰ ਮੇਰੀ ਇਸ ਤਰ੍ਹਾਂ ਦੀ ਕਿਉਂ ਕਰ ਰਿਹਾ
ਮਦਦ ਕਰ ਰਿਹਾ
ਹੈ ਤੂੰ ਬੁਖਾਰ ਦੇ ਲਈ ਮੈਨੂੰ ਕਰਤਾ ਮੈਨੂੰ ਮਰ ਜਾਣ ਦੇ ਤੂੰ ਤਾਂ ਮੈਂ ਤਾਂ ਤੇਰਾ ਕੂੜਾ ਪਾਉਂਦੀ ਹੁੰਦੀ ਸੀ ਕਹਿੰਦੇ ਮੈਂ ਡੀਗਦਾ ਸੀ ਕਦੋਂ ਤੂੰ ਠੀਕ ਹੋ ਜਾਏ ਫਿਰ ਕੂੜਾ ਪਾਵੇ
ਜੀ
ਸੋ ਉਹਦੀ ਲੇਡੀ ਦੀ ਸਾਰੀ ਲਾਈਫ ਸਟਾਈਲ ਹੀ ਚੇਂਜ ਹੋ ਗਈ ਪੈਰਾਂ ਚ ਰੋਣ ਲੱਗ ਗਈ ਉਹ ਵੀ ਕੀ ਗੱਲ ਆ ਕੀ ਨਹੀਂ ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਜਿਹਨੇ ਨਾ ਵੀ ਕੰਪਨੀ ਹੈ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ ਜਦੋਂ ਅਸੀਂ ਚੰਗੇ ਪੁਰਸ਼ਾਂ ਦੀ ਚੰਗੇ ਮਹਾਂਪੁਰਸ਼ਾਂ ਦੀ ਪ੍ਰੋਫਿਟਸ ਦੀ ਸੇਂਟਸ ਦੀ ਕੰਪਨੀ ਕਰਦੇ ਹਾਂ ਉਹ ਡੈਫੀਨੇਟਲੀ ਸਾਡਾ ਉਹਦਾ ਸਾਡੇ ਤੇ ਉਹ ਅਸਰ ਛੱਡ ਕੇ ਜਾਂਦੀ ਹੈ ਜੇ ਹੁਣ ਅਸੀਂ ਜੁਹਾਰੀਆਂ ਕੋਲੇ ਬੈਠਾਂਗੇ ਤੇ ਪੰਜ ਸੱਤ ਦਿਨ ਦਸ ਦਿਨ ਅਸੀਂ ਬੈਠੇ ਰਹੀਏ ਤੇ ਫਿਰ ਅਸੀਂ ਕਹਿੰਦੇ ਚੱਲ ਪੱਤਾ ਪਾ ਲਓ ਦੋ ਦੋ ਰੁਪਏ ਦੀ ਖੇਡ ਲੈਣਾ
ਕਹਿੰਦਾ ਵੀ ਫਿਰ ਆਪਾਂ ਕਹਿੰਦੇ ਵੀ ਚਲੋ ਪਹਿਲਾਂ ਸ਼ੁਰੂ ਕਰੀਏ ਜੇ ਹੁਣ ਇੱਥੇ ਆ ਕਸੀਨੋ ਵਗੈਰਾ ਚੱਲਦੀਆਂ ਨੇ ਬੰਦਾ ਇੱਕ ਵਾਰੀ ਕਹਿੰਦਾ ਵੀ ਆਪਾਂ ਚਲੋ ਕਸੀਨੋ ਜਾ ਆਉਣੇ ਆ ਉਹ ਪਹਿਲਾਂ ਆਪਾਂ ਖੇਡਦੇ ਹਾਂ ਚਲੋ ਇੱਕ $20 ਤੋਂ ਸ਼ੁਰੂ ਕਰੋ ਜੋ 20 ਦੇ 25 ਬਣ ਗਏ ਜਾਂ 30 ਬਣ ਗਏ ਉਹ ਲਾਲਚ ਕਹਿੰਦੇ ਹੁੰਦੇ ਰੁਕਦਾ ਨਹੀਂ ਹੁੰਦਾ ਜੇ ਇੱਕ ਵਾਰੀ ਲਾਲਚ ਸ਼ੁਰੂ ਹੋ ਗਿਆ ਫਿਰ ਉਹ ਚੱਲਦਾ ਹੀ ਰਹਿੰਦਾ
ਹਾਂ ਬਿਲਕੁਲ ਇਹੀ ਗੱਲ ਹੈ ਮਤਲਬ ਇਹ ਕਹਿੰਦਾ ਵੀ ਕੰਪਨੀ ਜਿਹੜੀ ਹੈ ਨਾ ਤਾਂ ਹੀ ਕਹਿੰਦੇ ਸੰਤ ਮਹਾਂਪੁਰਸ਼ਾਂ ਦੀ ਕੰਪਨੀ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਕਹਿੰਦੇ ਇੱਕ ਵਾਰੀ ਬੁੱਲੇ ਸ਼ਾਹ ਸੂਫੀ ਫਕੀਰ ਹੋਏ ਨੇ ਮੁਸਲਿਮ ਸੀਗੇ ਉਹਨਾਂ ਦੇ ਜਿਹੜੇ ਸ਼ਾਗਿਰਦ ਸੀਗੇ ਜਿਹੜੇ ਮੁਰੀਦ ਸੀਗੇ ਤੇ ਉਹਨਾਂ ਨੇ ਦੱਸਿਆ ਸੀਗਾ ਵੀ ਜਾਤ ਪਾਤ ਪੁੱਛੇ ਨਾ ਕੋਈ ਹਰ ਕੋ ਭਜੇ ਸੋ ਹਰਕਾ ਹੋਏ ਵੀ ਜਾਤ ਪਾਤ ਉਹਦੇ ਦਰਬਾਰ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਹ ਜਾਤਾਂ ਪਾਤਾਂ ਨਹੀਂ ਤਾਂ ਵੀ ਤੂੰ ਮੁਸਲਮਾਨ ਹੈ ਕਿ ਹਿੰਦੂ ਹੈ ਕਿ ਤੂੰ ਈਸਾਈ ਹੈ ਕਿ ਤੂੰ ਪਾਕਿਸਤਾਨ ਦਾ ਰਹਿਣ ਵਾਲਾ ਕਿ ਇੰਡੀਆ ਦਾ ਰਹਿਣ ਵਾਲਾ ਕਿ ਬਰੈਂਪਟਨ ਦਾ ਰਹਿਣ ਵਾਲਾ ਉੱਥੇ ਤਾਂ ਤੁਹਾਡੇ ਐਕਸ਼ਨ ਦੇਖੇ ਜਾਂਦੇ ਨੇ ਸੋ ਉਹਨਾਂ ਨੇ ਇਹ ਗੱਲ ਸਮਝਾਉਂਦੇ ਹੁੰਦੇ ਸੀ ਪਰ ਜਿਹੜੇ ਮਰੀਜ਼ ਸੀ ਉਹਨਾਂ ਤੇ ਅਸਰ ਨਹੀਂ ਹੋਇਆ ਰੋਜ਼ਿਆਂ ਦੇ ਉੱਤੇ ਮੈਂ ਗੱਲ ਸੁਣਾ ਰਿਹਾ ਰੋਜ਼ੇ ਦੀ ਕੁਦਰਤੀ ਗੱਲ ਆ ਗਈ ਇਹ ਸੁਣਦੇ ਹੁੰਦੇ ਸੀ ਬੜੇ ਵਾਰੀ ਸੋ ਰੋਜ਼ਿਆਂ ਦੇ ਦਿਨ ਚੱਲੀ ਜਾ ਰਹੇ ਸੀਗੇ ਤੇ ਜਿਹੜੇ ਸੀਗੇ ਬੁੱਲੇ ਸ਼ਾਹ ਉਹ ਕਿਸੇ ਦਰਖਤ ਦੇ ਨੀਚੇ ਬੈਠੇ ਭੁੱਖ ਲੱਗੀ ਸੀ ਉਹ ਆਪਣੇ ਬੇਰ ਖਾ ਰਹੇ ਸੀਗੇ ਤੇ ਉਹ ਜਿਹੜੇ ਮਰੀਦ ਸੀਗੇ ਉਹ ਵੀ ਬੇਰ ਖਾ ਰਹੇ ਸੀਗੇ ਬਟ ਡੋਂਟ ਟੇਕ ਮੀ ਰੋਂਗ ਮੈਂ ਤਾਂ ਇਹਨੂੰ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕਰਦਾ ਰੋਜ਼ੇ ਚ ਫਾਸਟ ਰੱਖਣਾ ਜ਼ਰੂਰੀ ਹੈ ਮੈਂ ਮੰਨਦਾ ਤੁਹਾਡਾ ਫੇਥ ਹੈ ਮੈਂ ਇਹਨੂੰ ਹੁਣ ਸਪਿਰਚੁਅਲ ਟੱਚ ਦੇਣ ਦੀ ਕੋਸ਼ਿਸ਼ ਕਰ ਰਿਹਾ ਸੋ ਕੋਲੋਂ ਦੀ ਥੋੜੇ ਜਿਹੇ ਮੁਸਲਮਾਨ ਨਿਕਲੇ
ਜੀ
ਤੇ ਉਹਨਾਂ ਨੇ ਦੇਖਿਆ ਵੀ ਚਿੱਟੀ ਟੋਪੀ ਲਈ ਵੀ ਆ ਵੀ ਇਹ ਦਾੜੀ ਦੂੜੀ ਦੀ ਸ਼ੇਪ ਉਹੀ ਹੈ ਵੀ ਮੁਸਲਮਾਨ ਲੱਗਦਾ ਉਹ ਕਹਿੰਦੇ ਨਹੀਂ ਮੁਸਲਮਾਨ ਹੋ ਕੇ ਕਹਿੰਦੇ ਬੇਰ ਕਿਵੇਂ ਖਾਊਗਾ ਇਹਨੂੰ ਤਾਂ ਪਤਾ ਰੋਜ਼ਿਆਂ ਦਾ ਦਿਨ ਹੈ
ਜੀ
ਉਹ ਇੱਕ ਬੰਦਾ ਕਹਿੰਦਾ ਇਹਨੂੰ ਪੁੱਛ ਲੈਣੇ ਆਪਾਂ ਕੀ ਹੈ
ਜੀ
ਤੇ ਉਹਨੇ ਜਾ ਕੇ ਪੁੱਛਿਆ ਕਹਿੰਦੇ ਭਾਈ ਸਾਹਿਬ ਸਲਾਮ ਅਲੈਕਮ ਕਹਿੰਦਾ ਵਾਲੇਕਮ ਸਲਾਮ
ਜੀ
ਕਹਿੰਦਾ ਆਪਕਾ ਨਾਮ ਕਿਆ ਹੈ ਕਹਿੰਦਾ ਮੇਰਾ ਨਾਮ ਹੈ ਮਿਹਰਾਨ ਖਾਨ ਉਹਨਾਂ ਨੇ ਜੁੱਤੀ ਲਾ ਕੇ ਚਾਰ ਪੰਜ ਧਰੀਆਂ ਕਹਿੰਦਾ ਤੈਨੂੰ ਪਤਾ ਨੀ ਅੱਜ ਰੋਜ਼ੇ ਨੇ ਤੂੰ ਕਹਿੰਦਾ ਖਾਈ ਜਾਂਦਾ ਅੱਜ ਤਾਂ ਫਾਸਟ ਹੋਣਾ ਚਾਹੀਦਾ
ਜੀ ਬਿਲਕੁਲ
ਤੇ ਜਦੋਂ ਉਹਦੇ ਜੁੱਤੀਆਂ ਮਾਰੀਆਂ ਤੇ ਉਹਨਾਂ ਦੀ ਨਿਗਾਹ ਪੈ ਗਈ ਬੁੱਲੇ ਸ਼ਾਹ ਕਨੀ ਨੂੰ ਕਹਿੰਦਾ ਇੱਕ ਉਹ ਬੈਠਾ ਉਹ ਵੀ ਵੇਰ ਖਾਈ ਜਾਂਦਾ ਤੇ ਉਹਦੇ ਕੋਲ ਵੀ ਚੱਲੋ ਉਹਨੂੰ ਜਾ ਕੇ ਪੁੱਛਿਆ ਕਹਿੰਦੇ ਕਹਿੰਦੇ ਵਾਲੇਕਮ ਸਲਾਮ ਉਹ ਕਹਿੰਦੇ ਆਪਕੋ ਹਮਨੇ ਵਾਲੇਕਮ ਸਲਾਮ ਕਿਹਾ ਹੈ ਉਹ ਕੁਛ ਨਾ ਉਹਨੇ ਜਵਾਬ ਦਿੱਤਾ ਕਹਿੰਦਾ ਫਿਰ ਉਹਨਾਂ ਨੂੰ ਪੁੱਛਿਆ ਵੀ ਆਪਕਾ ਨਾਮ ਕਿਆ ਹੈ ਕਹਿੰਦਾ ਵੀ ਬੇਰ ਅਸੀਂ ਵੀ ਖਾਂਦੇ ਸੀ, ਬੇਰ ਤੁਸੀਂ ਵੀ ਖਾਂਦੇ ਸੀ,
ਹਾਂਜੀ
ਸਾਡੇ ਛਿੱਤਰ ਮਾਰ ਗਏ ਤੁਹਾਡੇ ਕੋਲ ਆਏ ਤੁਹਾਨੂੰ ਕੁਛ ਨੀ ਕਿਹਾ। ਕਹਿੰਦੇ ਫਰਕ ਇਹ ਹੈ, ਕਹਿੰਦੇ ਤੁਹਾਡੇ ਛਿੱਤਰ ਤਾਂ ਪਏ ਕਿਉਂਕਿ ਤੁਸੀਂ ਕੁਛ ਬਣੇ ਸੀ, ਵੀ ਮੈਂ ਇਮਰਾਨ ਖਾਂ, ਤੁਸੀਂ ਜਵਾਬ ਦਿੰਦੇ ਸੀ। ਮੈਂ ਪਾਗਲ ਬਣ ਗਿਆ, ਮੈਂ ਹੈ ਹੀ ਪਾਗਲ ਕਿਉਂਕਿ ਮੇਰੇ ਚ ਕੁਛ ਹੈ ਨੀ। ਆਪਾਂ ਜਦੋਂ ਕਹਿੰਦੇ ਵੀ ਮੈਂ ਮੁਸਲਮਾਨ ਹਾਂ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਸਨ ਐਕਚੁਅਲ ਅਸੀਂ ਕੁਛ ਵੀ ਨਹੀਂ ਹਾਂ
ਜੀ,
ਅਸੀਂ ਤਾਂ ਉਹਦੀ ਅੰਸ਼ ਹਾਂ
ਜੀ।
ਇਹ ਜਾਤ ਪਾਤਾਂ ਤਾਂ ਅਸੀਂ ਬਾਅਦ ਦੇ ਵਿੱਚ ਕ੍ਰੀਏਟ ਕੀਤੀਆਂ, ਜਦੋਂ ਨਹੀਂ ਹੋਗੇ ਫਿਰ ਲੋਕ ਪਿਆਰ ਕਰਨਗੇ, ਇਹ ਰੂਹਾਨੀਅਤ ਹੈ। ਸੋ ਜਦੋਂ ਅਸੀਂ ਕੁਛ ਬੰਨਦੇ ਆਪਣੇ ਲੇਵਲ ਲਗਾਉਂਦੇ ਤਾਂ ਉਹਦੇ ਨਾਲ ਸਾਨੂੰ ਪ੍ਰੋਬਲਮ ਵੀ ਆਉਂਦੀ
ਬਿਲਕੁਲ, ਕਿਉਂਕਿ ਦੇਖੀਏ ਬੱਚਾ ਜੰਮਦਾ ਕੋਈ ਆਪਣਾ ਜਨਮ ਹੁੰਦਾ ਉਹਦਾ ਕੋਈ ਹੁੰਦਾ ਨੀਗਾ, ਕੋਈ ਆਪਣਾ ਕਹਿ ਲਈਏ ਕੋਈ ਐਂ ਤਾਂ ਨੀ ਕੋਈ ਸਟੈਂਪ ਲਾ ਕੇ ਆਉਂਦਾ ਮੈਂ ਹਿੰਦੂ ਆ, ਮੁਸਲਮਾਨ ਆ, ਜਾਂ ਸਿੱਖ ਆ, ਜਾਂ ਇਸਾਈ ਆ। ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਜਦੋਂ ਆਪਾਂ ਜਿਹੜੇ ਘਰ ਜੰਮੇ ਆ ਜਾਂ ਜਿੱਥੇ ਵੀ, ਕਿਉਂਕਿ ਦੇਖੋ ਇਹ ਤਾਂ ਪਰਮਾਤਮਾ ਦੀ ਦੇਣਾ ਵੀ ਆਪਣਾ ਜਨਮ ਕਿੱਥੇ ਹੋਣਾ, ਕਿਉਂਕਿ ਜੰਮਣਾ ਤੇ ਮਰਨਾ ਉਹਦੇ ਹੁਕਮ ਦੇ ਵਿੱਚ ਆ। ਜੇ ਆਪਾਂ ਕਹਿ ਲਈਏ ਵੀ ਨਹੀਂ ਆਪਣੀ ਮੌਤ ਇੱਥੇ ਆ, ਜੇ ਆਪਾਂ ਕਹਿ ਲਈਏ ਨਹੀਂ ਮੈਂ ਤਾਂ ਮਰਨਾ ਹੀ ਨਹੀਂ, ਕਿਉਂਕਿ ਦੇਖੋ ਕੋਈ ਰਾਜਾ ਰੰਕ ਜਿੰਨੇ ਵੀ ਹੈਗੇ ਆ ਕੋਈ ਵੀ ਨਹੀਂ ਇੱਥੇ ਦੁਨੀਆਂ ਤੇ ਰਿਹਾ, ਵੱਡੇ ਤੋਂ ਵੱਡੇ ਐਕਟਰ, ਵੱਡੇ ਤੋਂ ਵੱਡੇ ਮਿਨਿਸਟਰ ਆ, ਕੋਈ ਵੀ ਨਹੀਂ ਰਿਹਾ, ਕਿਉਂਕਿ ਰਹਿਣਾ ਕਿਸੇ ਨੇ ਵੀ ਨਹੀਂ, ਕਿਉਂਕਿ ਇੱਕ ਨਾ ਇੱਕ ਦਿਨ ਸਭ ਨੇ ਚਲੇ ਜਾਣਾ। ਕਿਉਂਕਿ ਜੇ ਆਪਾਂ ਕਹਿ ਲਈਏ ਆਪਾਂ ਰਲ ਮਿਲ ਕੇ ਜੇ ਕੋਈ ਅੱਜ ਹੁਣ ਆਪਾਂ ਈਦ ਤੇ ਪ੍ਰੋਗਰਾਮ ਕੀਤਾ, ਜੇ ਹੁਣ ਈਦ ਆ ਜਾਂ ਆਪਣੇ ਕੋਈ ਦੂਸਰੇ ਤਿਉਹਾਰ ਨੇ, ਕੋਈ ਗੁਰਪੁਰਬ ਹੈ, ਕੋਈ ਦੀਵਾਲੀ, ਆਪਾਂ ਸਾਰੇ ਮਨਾਉਂਦੇ ਆ ਸਾਰੇ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਈਆਂ ਚੀਜ਼ਾਂ ਦੇ ਆਪਾਂ ਨੂੰ ਨਹੀਂ ਨੌਲੇਜ ਹੁੰਦੀ, ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਸ਼ੇਅਰ ਕਰਦੇ ਹਾਂ, ਕਿਉਂਕਿ ਜੇ ਉਹ ਗੱਲਾਂ ਦੇ ਵਿੱਚੋਂ ਗੱਲ ਨਿਕਲਦੀ ਹੈ ਜਿਵੇਂ ਤੁਸੀਂ ਆਹ ਚੀਜ਼ਾਂ ਦੱਸੀਆਂ ਨੌਲੇਜ ਵਾਲੀਆਂ, ਐਟ ਦੀ ਐਂਡ ਆਫ ਦੀ ਮੋਰਲ ਆਫ ਦਾ ਸਟੋਰੀ ਜਿਹੜਾ ਸਿੱਟਾ ਉਹਦਾ ਇਹੀ ਨਿਕਲਦਾ ਵੀ ਜਿਹੜਾ ਇਨਸਾਨੀਅਤ ਆ ਸਾਰਿਆਂ ਨਾਲੋਂ ਵੱਡਾ ਧਰਮ ਆ।
ਬਿਲਕੁਲ ਬਿਲਕੁਲ। ਸੋ ਪਵਨ ਜੀ ਮੇਰਾ ਟਾਈਮ ਆਪਣਾ ਸਮਾਪਤੀ ਦੇ ਵੱਲ ਹੈ, ਸੋ ਤੁਸੀਂ ਕੁਛ ਆਪਣੇ ਬਾਰੇ, ਕਿਉਂਕਿ ਤੁਸੀਂ ਮੈਨੂੰ ਉਮੀਦ ਹੈ ਵੀ ਜੋ ਕੁਛ ਆਪਾਂ ਗੱਲਾਂ ਕੀਤੀਆਂ ਜ਼ਿੰਦਗੀ ਚ ਤੁਸੀਂ ਵੀ ਇਹਨੂੰ ਅਡੋਪਟ ਕਰੋਗੇ ਇਮਾਨਦਾਰੀ ਨਾਲ, ਜੋ ਵੀ ਤੁਸੀਂ ਆਪਣੇ ਬਿਜ਼ਨਸ ਦੀ ਗੱਲ ਕਰਨੀ ਹੈ ਇੱਕ ਮਿੰਟ ਰਹਿੰਦੇ ਨੇ ਤੁਸੀਂ ਕਹਿ ਸਕਦੇ ਹੋ
ਜੀ। ਬਿਲਕੁਲ ਜੀ, ਅਸੀਂ ਬਸ ਜਾਣ ਤੋਂ ਪਹਿਲਾਂ ਇਹੀ ਦੱਸਣਾ ਵੀ ਇੱਕ ਘਰ ਆਇਆ ਸਾਡੇ ਕੋਲ, ਉਹ ਹੈਗਾ ਜੀ ਅਸਾਈਨਮੈਂਟ ਸੇਲ ਤੇ ਆਏ, ਕੈਲੇਡਨ ਦੇ ਵਿੱਚ ਅਸਾਈਨਮੈਂਟ ਸੇਲ ਤੇ ਆਇਆ, 3 ਬੈਡਰੂਮ ਦਾ ਸੈਮੀ ਡਿਟੈਚ ਘਰ ਆ, ਬਹੁਤ ਹੀ ਵਧੀਆ ਕੀਮਤ ਆ। ਤੁਸੀਂ ਸਟੂਡੀਓ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6477607 0 8070 6477 7608 070 ਤੇ। ਡਾਕਟਰ ਸਾਹਿਬ ਲਈਏ ਇਜਾਜ਼ਤ।
ਹਾਂਜੀ, ਸੋ ਮੈਂ ਅਖੀਰ ਦੇ ਵਿੱਚ ਫੇਰ ਦੋਨੇ ਹੱਥ ਜੋੜ ਕੇ ਚਾਹੁੰਦਾ ਵੀ ਮੈਂ ਬੇਸਿਕਲੀ ਗੱਲਾਂ ਕੀਤੀਆਂ ਨੇ, ਨਾ ਕੋਈ ਮੇਰੀ ਭਾਵਨਾ ਕਿਸੇ ਨੂੰ ਹਰਟ ਕਰਨ ਦੀ, ਕਿਉਂਕਿ ਜਦੋਂ ਅਸੀਂ ਰਿਲੀਜਨ ਚ ਪੈ ਜਾਂਦੇ ਤਾਂ ਬੜੀਆਂ ਪ੍ਰੋਬਲਮ ਆਉਂਦੀਆਂ, ਪਰ ਜਦੋਂ ਅਸੀਂ ਰੂਹਾਨੀਅਤ ਦੀ ਗੱਲ ਕਰਦੇ ਹਾਂ ਫਿਰ ਕਦੇ ਕੋਈ ਪ੍ਰੋਬਲਮ ਨਹੀਂ, ਕਿਉਂਕਿ ਉਹਦੇ ਵਿੱਚ ਪਿਆਰ ਹੀ ਪਿਆਰ ਹੁੰਦਾ।
ਜੀ ਬਿਲਕੁਲ।
ਸੋ ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ,
ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।
The views expressed on the preceding program may not necessarily be those of the owner or management of WTOR radio station.
Hi, I'm Caroline Riseborough, President and CEO of Trillium Health Partners Foundation, and I'd like to wish you all a happy Eid al-Fitr. After a month of fasting, prayer, introspection, and good deeds, now is the time to celebrate the joy of family and our shared community with food and gifts. The Muslim community has a powerful history of supporting healthcare and our hospital, and the need has never been greater. Our doctors, nurses, and allied health professionals are on the front line every day fighting to save lives from COVID-19. So as we celebrate, please consider offering a prayer of thanks to our frontline staff and consider a donation to support their efforts through the Mississauga Muslim Community fundraising page by visiting trilliumgiving.ca/MMC. Thank you so much and Eid Mubarak.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal.
That's XOOM Zoom.
और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
Muslim Welfare Canada has made a concerted effort to lead the fight against child labor, poverty, and illiteracy in third world countries. Through the generous support of our donors, over 400 children, both girls and boys, receive free, good quality education. Help educate a needy child for just $1 a day or $30 per month. Donate generously. Call 1-866-754-3111 or visit mwcanada.org.
کووڈ 19 کے مرض کو ختم کرنے میں ہم سب کی اجتماعی کوششیں بہت کامیاب ہو رہی ہیں. ہمیں آخری حد تک اس کوشش کو جاری رکھنا ہے. اپنے ہاتھوں کو صابن اور پانی سے دھوتے رہیں. صفائی بہت ضروری ہے. کھانسی یا چھینکانے پہ آستین سے فوراً منہ ڈھانپ لیجیے. اپنے چہرے پر ہاتھ مت لگائیے. اس ایک احتیاط سے بہت بڑا فرق آتا ہے. زیادہ تر وقت گھر پہ گزاریں. ہمت نہ ہاریں. آپ کی ذرا سی احتیاط زندگی بچانے میں مدد کر سکتی ہے. رابطہ کیجیے انٹیریو ڈاٹ